ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ, ਦੇਵ ਜੀ ਕੀ।
ਹਾਂ, ਦੇਵ ਨਾਮਦੇਵ ਇਕੱਠਾ ਕਰਕੇ ਨਾ, ਭਗਤ ਨਾਮਦੇਵ ਜੀ ਕੀ। ਪੜ੍ਹ ਲਓ ਸਾਰੇ। ਮਾਲੀ ਗੌੜਾ,
ਮਾਲੀ ਗੌੜਾ
ਬਾਣੀ ਭਗਤ ਨਾਮਦੇਵ ਜੀ ਕੀ,
ਬਾਣੀ ਭਗਤ ਨਾਮਦੇਵ ਜੀ ਕੀ।
ਠੀਕ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਠੀਕ।
ਧੰਨ ਧੰਨ ਓ ਰਾਮ ਬੇਨ ਬਾਜੈ।
ਠੀਕ। ਪਹਿਲਾਂ ਭਾ ਧੰਨ ਪੋਲਾ ਪੜ੍ਹਿਆ, ਠੀਕ ਹੈ। ਦੂਜੇ 'ਤੇ ਟਿੱਪੀ ਹੈ, ਭਾਰਾ ਟਿੱਪੀ ਲਾ ਕੇ ਇਹ ਸ਼ਬਦ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਿਸੇ ਨੇ ਜੀ। ਕ੍ਰਿਸ਼ਨ ਜੀ ਦੇ ਕੁਝ ਗੁਣ, ਉਹਨਾਂ ਦੀ ਕੁਛ ਮਹਿਮਾ, ਕਿਉਂਕਿ ਕੁਛ ਸਮਾਂ ਪਹਿਲਾਂ ਸਰਗੁਣ ਦੀ ਉਪਾਸਨਾ ਵੀ ਕਰਦੇ ਨੇ ਨਾਮਦੇਵ ਜੀ, ਸੋ ਉਹਨਾਂ ਦੀ ਸਿਫਤ ਵਡਿਆਈ ਇਸ ਸ਼ਬਦ ਵਿੱਚ ਕਰ ਰਹੇ ਨੇ। ਧੰਨ ਧੰਨ ਉਹ ਰਾਮ ਬੇਨ ਬਾਜਾ,
ਉਹ ਰਾਮ ਬੇਨ ਬਾਜਾ।
ਰਾਮ ਕੌਣ? ਬਲਰਾਮ ਦੇ ਭਰਾ ਕ੍ਰਿਸ਼ਨ ਜੀ ਧੰਨ ਨੇ, ਅਤੇ ਉਹਦਾ ਭਰਾ ਵੀ ਧੰਨ। ਬੇਨ ਬਾਜਾ, ਬੇਨ ਨਾਮ ਬੰਸਰੀ ਦਾ, ਜਿਹੜੀ ਬੰਸਰੀ ਵਜਾਉਂਦੇ ਨੇ ਉਹ ਬੰਸਰੀ ਵੀ ਧੰਨ ਹੈ। ਹਾਂਜੀ।
ਮਦਰ ਮਦਰ
ਮਧੁਰ ਮਧੁਰ ਧੁਨ,
ਮਦਰ ਮਦਰ ਤਨ ਅਨਹਤ ਗਾਜੈ।
ਮਦਰ ਨਹੀਂ ਕਰਨਾ, ਫਿਰ ਦੱਦਾ ਬੋਲਦਾ ਹੈ, ਦੱਦਾ ਫਿਰ ਮਾਂ ਦਾ ਅਰਥ ਹੋਜੂ ਅੰਗਰੇਜ਼ੀ ਦਾ। ਮਧੁਰ ਮਧੁਰ
ਮਦਰ ਮਦਰ
ਧੱਦ ਔਕੜ ਨਹੀਂ ਲੱਗਦਾ ਧੱਦ ਨੂੰ।
ਮਦ
ਮਧੁਰ ਮਧੁਰ ਧੁਨ,
ਮਦਰ ਮਦਰ ਤਨ ਅਨਹਤ ਗਾਜੈ।
ਸੋ ਉਹਨਾਂ ਦੀ ਜਿਹੜੀ ਬੰਸਰੀ ਦੀ ਧੁਨ ਹੈ ਨਾ ਮਧੁਰ, ਬੜੀ ਮਿੱਠੀ ਹੈ, ਬਹੁਤ ਮਿੱਠੀ ਹੈ। ਅਤੇ ਇੱਕ ਰਸ ਵੱਜ ਰਹੀ ਆ ਅਨਹਤ ਮੈਨੇ, ਬੜੀ ਗੱਜਦੀ ਹੈ ਜਾਂ ਗੱਜ ਹੈ, ਪ੍ਰਗਟ ਹੋ ਰਹੀ ਹੈ ਇੱਕ ਰਸ। ਗਾਜਾ ਨਾਮ ਪ੍ਰਗਟਦਾ ਵੀ ਹੈ, ਇੱਕ ਰਸ ਪ੍ਰਗਟ ਹੋ ਰਹੀ ਹੈ ਧੁਨ, ਬੜੀ ਮਿੱਠੀ ਧੁਨ ਹੈ। ਜਦੋਂ ਵਜਾਉਂਦੇ ਗਊਆਂ ਘਾਹ ਛੱਡ ਕੇ ਸਥਿਰ ਹੋ ਕੇ ਸੁਣਦੀਆਂ, ਪਸ਼ੂ ਪੰਛੀ ਹੋਰ ਜੰਗਲ ਦੇ ਬਿੰਦਰਾਵਨ ਦੇ ਸੁਣਨ ਵਾਸਤੇ ਖੜ੍ਹ ਜਾਂਦੇ, ਦਰੱਖਤਾਂ ਵਿੱਚੋਂ ਰਸ ਚੋ ਆਉਂਦਾ, ਐਸੀ ਧੁਨ ਸੀ ਉਹ। ਹਾਂਜੀ।
ਰਹਾਉ ਧਨ ਧਨ ਮੇਘਾ ਰੁਮਾਵਲੀ।
ਮੇਘਾ ਨਾਮ ਮੀਡੇ ਦਾ ਹੈ, ਮੀਡਾ ਜਾਣਦੇ ਭੇਡ ਦੇ ਘਰ ਵਾਲਾ, ਭੇਡ ਦੇ ਭੇਡ ਦਾ ਸਵਾਮੀ ਗੱਲ, ਉਹਨੂੰ ਮੇਘਾ ਕਹਿੰਦੇ, ਸਾਡੇ ਤਾਂ ਮੀਡਾ ਕਹਿੰਦੇ, ਤੁਸੀਂ ਪਤਾ ਨਹੀਂ ਕਹਿੰਦੇ ਉਹਨੂੰ, ਭੇਡੂ ਕਹਿ ਲਓ, ਚੱਲ ਐਂ ਸਮਝ ਲਓ, ਉਹਨੂੰ ਛੱਤਰਾ ਵੀ ਕਹਿ ਦਿੰਦੇ ਆ। ਉਹ ਮੇਘਾ ਜਿਹੜਾ ਮੀਡਾ ਜਾਂ ਜਿਹੜਾ ਛੱਤਰ ਹੈ ਜਾਂ ਕਹਿ ਲਓ ਭੇਡੂ ਹੈ, ਉਹ ਵੀ ਧੰਨ ਹੈ। ਰੁਮਾਵਲੀ ਉਹਦੇ ਉੱਤੇ ਜਿਹੜੀ ਉੱਨ ਹੈ ਉਹ ਵੀ ਧੰਨ ਹੈ। ਉਹ ਕਿਉਂ ਧੰਨ ਹੈ? ਅਗਲੀ ਪੰਕਤੀ 'ਚ ਖੋਲਦੇ ਨੇ,
ਧੰਨ ਧੰਨ ਕ੍ਰਿਸ਼ਨ ਕ੍ਰਿਸ਼ਨ ਓੜਾ
ਓਡਾ
ਓੜਾ
ਓੜਾ ਨਹੀਂ ਲਾੜਾ ਲੱਗਦਾ, ਢੱਡਾ ਓਡਾ
ਓਡਾ।
ਪੜ੍ਹ ਲਓ ਸਾਰੇ। ਧੰਨ ਧੰਨ
ਧੰਨ ਧੰਨ
ਕ੍ਰਿਸ਼ਨ ਓਡਾ ਕਾਂਬਲੀ,
ਕ੍ਰਿਸ਼ਨ ਓਡਾ ਕਾਂਬਲੀ।
ਉਹ ਮੀਡਾ ਕਿਉਂ ਧੰਨ ਸੀ, ਭੇਡੂ ਕਿਉਂ ਧੰਨ, ਉਹਦੀ ਰੁਮਾਵਲੀ ਉਹਨੇ ਕਿਉਂ ਧੰਨ ਸੀ? ਉਹਨਾਂ ਦੀ ਬਣੀ ਹੋਈ ਕੰਬਲੀ ਕ੍ਰਿਸ਼ਨ ਜੀ ਪਹਿਨਦੇ ਸੀ, ਉਹ ਕੰਬਲੀ ਵੀ ਧੰਨ, ਜਿਹਦੀ ਉੱਨ ਸੀ ਮੀਡਾ ਵੀ ਧੰਨ, ਮੇਘਾ ਧੰਨ, ਅਤੇ ਕ੍ਰਿਸ਼ਨ ਜੀ ਵੀ ਧੰਨ। ਹਾਂਜੀ।
ਧੰਨ ਧੰਨ ਤੂੰ ਮਾਤਾ ਦੇਵਕੀ,
ਤੂੰ ਨਹੀਂ ਕਹਿਣਾ, ਤੂੰ ਧੰਨ ਧੰਨ
ਧੰਨ ਧੰਨ
ਤੂੰ ਮਾਤਾ ਦੇਵਕੀ,
ਤੂੰ ਮਾਤਾ ਦੇਵਕੀ।
ਮਾਤਾ ਦੇਵਕੀ ਦੀ ਕੁੱਖ ਤੋਂ ਜਨਮ ਲਿਆ ਕ੍ਰਿਸ਼ਨ ਜੀ ਨੇ, ਅਤੇ ਪਾਲਿਆ ਜਸੋਦਾ ਨੇ, ਇਸ ਕਰਕੇ ਮਾਤਾ ਦੇਵਕੀ ਵੀ ਧੰਨ ਯੋਗ, ਜਿਹਨੇ ਜਨਮ ਦਿੱਤਾ ਤੁਹਾਨੂੰ ਜਾਂ ਕ੍ਰਿਸ਼ਨ ਜੀ ਨੂੰ, ਉਹ ਧੰਨ ਹੈ ਮਾਤਾ। ਮਾਤਾ ਜਸੋਦਾ ਵੀ ਧੰਨ, ਜੀ ਨੇ ਪਾਲਿਆ। ਹਾਂਜੀ। ਹੋਰ
ਜਹ
ਜਹ ਜਿਹ ਪਲ ਜਿਹ ਪਲ
ਜਿਹ ਗ੍ਰਹਿ ਰਮਈਆ ਕਮਲਾਪਤੀ
ਹਾਂ ਜਿਸ ਘਰ ਵਿੱਚ ਕਮਲਾਪਤੀ ਕਮਲਾ ਲਕਸ਼ਮੀ ਉਹਦੇ ਪਤੀ ਹਾਂਜੀ ਵਿਸ਼ਨੂੰ ਵਿਸ਼ਨੂੰ ਦਾ ਅਵਤਾਰ ਰੂਪ ਜਿਹੜੇ ਧਾਰ ਕੇ ਆਏ ਉਹ ਘਰ ਵੀ ਧਨ ਹੈ ਹਾਂ
ਧਨ 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 ਬਨ ਖੰਡ ਬਿੰਦਰਾਵਨਾ
ਉਹ ਬਨ ਖੰਡ ਬਨ ਦਾ ਸਥਾਨ ਜਿੱਥੇ ਬਿੰਦਰਾਵਨ ਹੈ ਉਹ ਵੀ ਧਨ ਯੋਗ ਆ ਜਿੱਥੇ ਉਹਨਾਂ ਨੇ ਕ੍ਰੀੜਾ ਕੀਤੀਆਂ ਖੇਡਾਂ ਖੇਡੀਆਂ ਅਗਲੀ ਲਾਈਨ 'ਚ ਕਹਿ ਰਹੇ ਨੇ
ਜਹ ਖੇਲਾ ਸ਼੍ਰੀ ਨਾਰਾਇਣਾ
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 ਜਿੱਥੇ ਖੇਲਦੇ ਰਹੇ ਨੇ ਸ਼੍ਰੀ ਨਾਰਾਇਣ ਸਰੂਪ ਕ੍ਰਿਸ਼ਨ ਜੀ ਉਹ ਬਾਣ ਖੰਡ ਸਥਾਨ ਬਿੰਦਰਾਵਨ ਜਿਹੜਾ ਭਾਈ ਉਹ ਵੀ ਤੰਤਾ ਯੋਗ ਹੈ
ਬੇਨ ਬਜਾਵੈ ਗੋਧਨ
ਗੋਧਨ
ਗੋਧਨ ਚਰੈ
ਇਕੱਠਾ ਪਾਠ ਹੈ ਨਾ ਗੋਧਨ ਸਾਰਿਆਂ ਕੋਲ ਅੱਡ ਤਾਂ ਨਹੀਂ ਨਾ ਗੋਧਨ ਇੱਦਾਂ ਚਲੋ ਗੋਧਨ ਬੇਨ ਬਜਾਵੈ ਗੋਧਨ ਚਰੈ
ਗੋਧਨ ਚਰੈ
ਜਦੋਂ ਬੇਨ ਬੰਸਰੀ ਵਜਾਉਂਦੇ ਨਾਲ ਨਾਲ ਗੋਧਨ ਗਊਆਂ ਨੂੰ ਚਾਰਦੇ ਅਤੇ ਗੋਧਨ ਜੇ ਇਕੱਠਾ ਪਾਠ ਤਾਂ ਫਿਰ ਬੱਚਿਆਂ ਦਾ ਅਰਥ ਵੀ ਹੋ ਜਾਂਦਾ ਅੱਡ ਅੱਡ ਹੁੰਦਾ ਗੋਧਨ ਗਊਆਂ ਦਾ ਧਨ ਗਊਆਂ ਦਾ ਮਾਲ ਉਹਨੂੰ ਚਲਾਉਂਦੇ ਸੀ ਗਊਆਂ ਦੇ ਮਾਲ ਨੂੰ ਵੱਖਰਾ ਪਾਠ ਕਰਕੇ ਜੇ ਇਕੱਠਾ ਹੈ ਗੋਧਨ ਮੈਨੇ ਬੱਚੇ ਅਤੇ ਬੰਸਰੀ ਵਜਾਉਂਦੇ ਬੱਚਿਆਂ ਨੂੰ ਚਾਰਦੇ ਬੱਚੇ ਸੁਣਦੇ ਗਾਵਾਂ ਦੇ ਬੱਚੇ ਜਿਹੜੇ ਸੀ ਹਾਂਜੀ
ਨਾਮੇ ਕਾ ਸੁਆਮੀ ਆਨੰਦ ਕਰੈ
ਇਉਂ ਨਾਮੇ ਦਾ ਸੁਆਮੀ ਇੱਦਾਂ ਦੇ ਜਿਹੜਾ ਸੀ ਆਨੰਦ ਕਰ ਰਿਹਾ ਸੀ ਬਿੰਦਰਾਵਨ ਵਿੱਚ ਗਿਆਨ ਦੇਵ ਜੀ ਕੁਛ ਸਮਾਂ ਉਹਨਾਂ ਨੇ ਭਗਤ ਨਾਮਦੇਵ ਜੀ ਨੇ ਸਰਗੁਣ ਦੀ ਉਪਾਸਨਾ ਕੀਤੀ ਹੈ ਉਸ ਵੇਲੇ ਦੀ ਗੱਲ ਕਰ ਰਹੇ ਨੇ ਮੁੜ ਕੇ ਨਿਰਗੁਣ ਦੀ ਉਪਾਸਕ ਹੋਏ ਨੇ ਫਿਰ ਨਿਰਗੁਣ ਦੇ ਉਪਾਸਕ ਰਹੇ ਨੇ ਇਸ ਲਈ ਜਾਂਚ ਗਿਆਸੂ ਨੇ ਪੁੱਛਿਆ ਵੀ ਕ੍ਰਿਸ਼ਨ ਦੀ ਕੁਛ ਤਾਂ ਦੱਸੋ ਉਸ ਵਡਿਆਈ ਵਿੱਚ ਫਿਰ ਸਾਰਾ ਕਿਹਾ ਉਹਨਾਂ ਨੇ ਜਿਹਨੇ ਪੁੱਛਿਆ ਉਹਨੂੰ ਉੱਤਰ ਰੂਪ 'ਚ ਵੀ ਆਹ ਉਹਨਾਂ ਦੀ ਵਡਿਆਈ ਹੈ ਅਤੇ ਦੂਜਾ ਅੰਤਰੀ ਵਰਥ ਕੁਝ ਸੰਪਰਦਾਇ ਗਿਆਨੀ ਇਹਦੇ ਹੋਰ ਵੀ ਕਰਦੇ ਨੇ ਉਹ ਪੜ੍ਹ ਲੈ ਉਹ ਸਾਰੇ ਫਿਰ ਧਨ ਧਨ ਉਹ ਰਾਮ ਬੇਨ ਬਾਜਾ ਰਾਮ ਜਿਹੜਾ ਰਮਿਆ ਪਰਮੇਸ਼ਰ ਸਾਰੇ ਉਹਦੀ ਬੇਨ ਬੰਸਰੀ ਕਿਹੜੀ ਵੱਜ ਰਹੀ ਹੈ ਚੇਤਨ ਸਤਾ ਰੂਪੀ ਬੰਸਰੀ ਸਾਰਿਆਂ 'ਚ ਉਹਦੀ ਵੱਜ ਰਹੀ ਹੈ ਉਹਦੀ ਚੇਤਨ ਸਤਾ ਕਰਕੇ ਬੋਲਦੇ ਹਾਂ ਆਪਾਂ ਇਹ ਇੱਕ ਬੰਸਰੀ ਵੱਜ ਰਹੀ ਹੈ ਸਾਰਿਆਂ 'ਚ ਕੈਸੀ ਬੰਸਰੀ ਆ ਉਹ ਮਧੁਰ ਮਧੁਰ ਧੁਨ ਅਣਤ ਗਾਜਾ ਉਹ ਚੇਤਨ ਸਤਾ ਦੀ ਜਿਹੜੀ ਧੁਨ ਅੰਦਰ ਬੋਲ ਰਹੀ ਹੈ ਇੱਕ ਰਸ ਪ੍ਰਗਟ ਹੋ ਰਹੀ ਹੈ ਗਾਜਾ ਮੇਰੇ ਪ੍ਰਗਟ ਹੋ ਰਹੀ ਹੈ ਰਹਾਓ ਧਨ ਧਨ ਮੇਘਾ ਰੋਮਾਵਲੀ ਮੇਘਾ ਨਾਮ ਬਦਲਾਂ ਦਾ ਸੋ ਉਸ ਅਕਾਲ ਪੁਰਖ ਜਿਹੜਾ ਵਿਰਾਟ ਰੂਪ ਧਾਰ ਕੇ ਜਿਹੜਾ ਵਿਰਾਟ ਰੂਪ ਹੈ ਜਦੋਂ ਮੇਘਾਂ ਤੋਂ ਵਰਖਾ ਤੋਂ ਜਿਹੜੀ ਬਨਸਪਤੀ ਨੂੰ ਮਾਵਲੀ ਮੈਨੇ ਸਾਰੀ ਬਨਸਪਤੀ ਪੈਦਾ ਹੋਈ ਹੈ ਐਸਾ ਵਿਰਾਟ ਸਰੂਪ ਵੀ ਧਨ ਧਨ ਹੈ ਬਾਈ ਉਹ ਅੱਗੇ ਧਨ ਧਨ ਕ੍ਰਿਸ਼ਨ ਓਢਾ ਕਾਂਵਲੀ ਕ੍ਰਿਸ਼ਨ ਤੋਂ ਲੈਣਾ ਕ੍ਰਿਸ਼ਨ ਕਹਿੰਦੇ ਨੇ ਆਪਣੇ ਨੂੰ ਕਾਲਖ ਨੂੰ ਕਾਲਖੀ ਆ ਮਾਇਆ ਸੋ ਮਾਇਆ ਜਿਹੜੀ ਹੈ ਉਹ ਮਾਇਆ ਰੂਪੀ ਕੰਬਲੀ ਉਸ ਵਿਰਾਟ ਰੂਪ ਨੇ ਪਹਿਨੀ ਹੋਈ ਹੈ ਕਿਉਂਕਿ ਮਾਇਆ ਉਹਦੇ ਆਸਰੇ ਇਹ ਕੰਬਲੀ ਪਹਿਨਣਾ ਕੀਤੀ ਹੈ ਸੋ ਜਿਹਨੇ ਉਹ ਕੰਬਲੀ ਪਹਿਨੀ ਆ ਉਹ ਵਿਰਾਟ ਰੂਪ ਧਨ ਹੈ ਧਨ ਹੈ ਅੱਗੇ ਧਨ ਧਨ ਤੂੰ ਮਾਤਾ ਦੇਵ ਕੀ ਸੋ ਦੇਵ ਕੀ ਅੱਡ ਕਰਕੇ ਪਾਠ ਦੇ ਜੋ ਪ੍ਰਕਾਸ਼ ਰੂਪ ਹੈ ਮਾਤਾ ਕੌਣ ਹੈ ਜਿਹੜੀ ਸ੍ਰੇਸ਼ਟ ਬੁੱਧੀ ਹੈ ਦੇਵ ਕੀ ਦੇਵ ਪ੍ਰਕਾਸ਼ ਰੂਪ ਹੈ ਉਹਦੀ ਪ੍ਰਾਪਤੀ ਕਰਨ ਵਾਲੀ ਜੋ ਸ੍ਰੇਸ਼ਟ ਬੁੱਧੀ ਹੈ ਨਾ ਉਹ ਵੀ ਧਨ ਹੈ ਧਨ ਹੈ ਸੋ ਅੱਗੇ ਜਿਹ ਗ੍ਰਹਿ ਜਿਹ ਗ੍ਰਹਿ ਰਮਈਆ ਕਮਲਾਪਤੀ ਫਿਰ ਉਹ ਸੰਤ ਸਕਰਨ ਰੂਪੀ ਘਰ ਵਿੱਚ ਜਿਹੜੀ ਸ੍ਰੇਸ਼ਟ ਬੁੱਧੀ ਸੀ ਰਮਿਆ ਹੋਇਆ ਪਰਮੇਸ਼ਰ ਕਮਲਾਪਤੀ ਜਿਹੜਾ ਹੈ ਉਹ ਪ੍ਰਵੇਸ਼ ਹੋ ਜਾਂਦਾ ਹੈ ਜੀ ਉਹ ਘਰ ਵੀ ਧਨ ਫਿਰ ਧਨ ਧਨ ਵਨਖੰਡ ਬਿੰਦਰਾਵਨਾ ਵਨਖੰਡ ਕੀ ਅੰਤ ਸਕਰਨ ਜਿਹੜਾ ਸਾਡਾ ਸਥਾਨ ਹੈ ਬਿੰਦਰਾਵਨ ਸਮੂਹ ਬਣਾ ਮੈਨੇ ਬਣੇ ਨੇ ਜਿਹਦੇ ਸਾਰੇ ਸ਼ੁਭ ਗੁਣ ਹਾਂਜੀ ਉਹ ਵੀ ਭਾਈ ਅੰਤ ਸਕਰਨ ਧਨ ਹੈ ਜਾਂ ਸ਼ੁਭ ਗੁਣਾਂ ਵੀ ਧਨ ਹੈ ਅੱਗੇ ਜੈ ਖੇਲਾ ਹੈ ਸ਼੍ਰੀ ਨਾਰਾਇਣ ਜਿੱਥੇ ਉਸ ਅੰਤ ਸਕਰਨ ਦੇ ਵਿੱਚ ਫਿਰ ਜਿਹੜਾ ਸਾਖਸ਼ਾਤ ਹੋ ਕਰਕੇ ਸ਼੍ਰੀ ਆਦਰ ਸੋ ਆਦਰ ਯੋਗ ਨਾਰਾਇਣ ਪਰਮੇਸ਼ਰ ਅੰਦਰ ਸਾਡੇ ਖੇਡਾਂ ਖੇਡ ਰਿਹਾ ਕਿ ਸਾਖੀ ਰੂਪ ਹੋ ਕੇ ਬੇਨ ਵਜਾਵੈ ਗੋਧਨ ਚਰੈ ਬੇਨ ਜਿਹੜੀ ਵੱਜਦੀ ਹੈ ਨਾ ਚੇਤਨ ਸੱਤਾ ਰੂਪੀ ਗੋਧਨ ਨਾਮ ਇੰਦਰੀਆਂ ਦਾ, ਉਹ ਇੰਦਰੀਆਂ ਨੂੰ ਫਿਰ ਚਲਾਉਣਾ ਕਰਦਾ ਹੈ ਸੱਤਾ ਦੇ ਨਾਲ। ਜੇ ਉਹਦੀ ਸੱਤਾ ਤਾਂ ਹੀ ਇੰਦਰੀਆਂ ਚੜ੍ਹਦੀਆਂ ਨੇ, ਵੇਖਦੀਆਂ ਨੇ, ਸੁਣਦੀਆਂ ਨੇ, ਬੋਲਦੀਆਂ ਨੇ। ਹਾਂਜੀ, ਗੋਧਨ ਨੇ ਫਿਰ ਇੱਥੇ ਇੰਦਰੀਆਂ। ਸੋ ਇਸ ਕਰਕੇ ਨਾਮੇ ਕਾ ਸੁਆਮੀ ਆਨੰਦ ਕਰ, ਆਨੰਦ ਕਰ ਰਿਹਾ ਐਸੇ ਚੇਤਨ ਸਪਾ ਸਤਾ ਰੂਪੀ ਪਰਮੇਸ਼ਰ ਨੂੰ ਸਾਖਿਆਤ ਹੋਣੇ ਕਰਕੇ। ਸੋ ਇਹਦੇ ਇਹ ਵੀ ਅੰਤਰੀ ਵਰਥ ਸੰਪਰਦਾਇਤ ਕੀਤੇ ਜਾਂਦੇ ਨੇ।
ਮੇਰਾ ਬਾਪ ਮਾਤਾ,
ਸਮਝ ਆ ਗਿਆ ਕਿ ਨਹੀਂ? ਠੀਕ, ਚਲ।
ਮੇਰੋ ਬਾਪ ਮਾਧੋ ਤੂੰ ਧਨ ਕੇਸੋ ਸਾਵਲੀਓ ਬੀਠ ਲਾਏ।
ਹੁਣ ਫਿਰ ਸ਼ਿਫਟ ਕਰਦੇ ਨੇ। ਇਹ ਮੇਰੇ ਬਾਪ ਦੀ ਨਿਆਈ ਮਾਧੋ ਮਾਇਆਪਤੀ ਵਾਹਿਗੁਰੂ ਤੂੰ ਧਨ ਹੈ ਕੇਸੋ, ਮੈਨੇ ਕੇਸਵ ਰੂਪ, ਪਰਮੇਸ਼ਰ ਦਾ ਇੱਕ ਨਾਮ ਹੈ ਨਾ ਕੇਸਵ, ਕੇਸਾਂ ਵਾਲਾ ਹੋਣ ਕਰਕੇ ਜਦੋਂ ਦਰਸ਼ਨ ਹੋਏ ਨੇ ਮਹਾਰਾਜ ਲਿਖਦੇ ਨੇ, ਤੇਰੇ ਬੰਕੇ ਲੋਇਨ ਦੰਤ ਰੀ ਸਾਲਾ, ਇਹ ਰੂਪ ਵਿੱਚ ਦਰਸ਼ਨ ਦਿੱਤੇ ਨੇ। ਬੰਕੇ ਸੁੰਦਰ ਨਿਤਨਾ ਵਾਲਾ ਸੀ, ਜਦੋਂ ਸਰਗਨ ਰੂਪ ਦੇ ਦਰਸ਼ਨ ਹੋਏ ਨੇ ਨਾ, ਤੇਰੇ ਬੰਕੇ ਲੋਇਨ ਸੁੰਦਰ ਨਿੱਤਰ ਸੀ, ਦੰਤ ਰੀ ਸਾਲਾ, ਦੰਦ ਤਾਂ ਐਂ ਲੱਗਦੇ ਰਸਾਂ ਦੇ ਘਰ ਨੇ, ਅਤੇ ਸੋਹਣੇ ਨੱਕ ਜੇ ਲੰਬੜੇ ਬਾਲਾ, ਸੋਹਣਾ ਨੱਕ ਸੀ, ਲੰਬੇ ਲੰਬੇ ਬਾਲ, ਸੁੰਦਰ ਕੇਸਾਂ ਵਾਲਾ, ਐਸੇ ਰੂਪ ਵਿੱਚ ਦਰਸ਼ਨ ਹੋਏ ਨੇ। ਸੋ ਇਸ ਕਰਕੇ ਨਾਮ ਪੈ ਗਿਆ ਕੇਸ਼ਵ। ਫਿਰ ਜਿਹੜਾ ਸੀ ਆਪਣੇ ਸੇਵਕਾਂ ਦੀ ਭਗਤਾਂ ਦੀ ਕਿਵੇਂ ਰੱਖਿਆ ਕਰਦਾ? ਕਰ ਮੈਨੇ ਹੱਥ, ਕਰ ਧਰੇ ਚੱਕਰ, ਹੱਥ 'ਤੇ ਚੱਕਰ ਲੈ ਕੇ ਬੈਕੁੰਠ ਤੋਂ ਪ੍ਰਤੱਖ ਰੂਪ ਵਿੱਚ ਆਏ। ਕਾਹਦੇ ਲਈ ਆਏ? ਅੱਗੇ ਦੱਸਿਆ,
ਗਜ ਹਸਤੀ ਕੇ ਪ੍ਰਾਣ ਉਧਾਰੀਏ।
ਗਜ ਜਿਹੜਾ ਹਾਥੀ, ਹਸਤੀ ਦੇ ਨਾਮ ਵੀ ਹਾਥੀ, ਤੁਸੀਂ ਕਹੋਗੇ ਵੀ ਦੋਵੇਂ ਕਾਹਨੂੰ ਆ ਗਏ, ਠੀਕ ਸੀ। ਗਜ ਜਿਹੜਾ ਸੀ ਐਰਾਪਤ ਹਾਥੀ ਦੀ ਵਰਗਾ, ਜਿਹੜਾ ਸਮੁੰਦਰ 'ਚੋਂ ਨਿਕਲਿਆ ਰਤਨਾਂ ਵਿੱਚੋਂ, ਉੱਦਾਂ ਦਾ ਜਿਹੜਾ ਇਹ ਐਰਾਪਤ ਹਾਥੀ, ਉਹਦੀ ਨਿਆਈ, ਉਹਦੇ ਪ੍ਰਾਣ ਜਿਹੜੇ ਸੀ ਉਧਾਰੀ ਵਾਲੇ ਬਚਾਏ ਤੰਦੂਏ ਕੋਲੋਂ। ਸਾਖੀ ਯਾਦ ਹੈ ਤੁਹਾਨੂੰ, ਰੋਜ਼ ਆਪਾਂ ਦੇਖ ਲੈਂਦੇ ਹਾਂ। ਹਾਂਜੀ, ਚਲੋ, ਆਹ ਤਾਂ ਉਹ ਭੁੱਲਦੇ ਨਹੀਂ ਹੁਣ।
ਦੁਸ਼ਾਸਨ ਕੀ ਸਭਾ ਦਰੋਪਦੀ,
ਇਵੇਂ ਹੀ ਜਦੋਂ ਪੀੜਾ ਹੋਈ ਦਰੋਪਦੀ ਨੂੰ, ਦੁਸ਼ਾਸਨ ਜਿਹੜਾ ਦੁਰਯੋਧਨ ਦਾ ਭਰਾ ਸੀ, ਅਤੇ ਉਹਨੇ ਨੂੰ ਨਗਨ ਕਰਨ ਦਾ ਹੁਕਮ ਦਿੱਤਾ ਪ੍ਰਜਾ ਦੇ ਸਾਹਮਣੇ, ਅਤੇ ਉਹਦੀ ਸਭਾ ਦੇ ਵਿੱਚ ਦਰੋਪਦੀ ਜਿਹੜੀ ਸੀ, ਜਦੋਂ ਸ਼ਰਨ ਵਿੱਚ ਆਈ, ਫਿਰ ਰੱਖਿਆ ਕਿਵੇਂ ਕੀਤੀ?
ਅੰਬਰ ਲੇਤ ਉਬਾਰੀਅਲੇ,
ਅੰਬਰ ਨਾਮ ਵਸਤਰ, ਵਸਤਰ ਲੈ ਕਰਕੇ ਉਬਾਰੀਅਲੇ ਉਹਨੂੰ ਜੀ ਬਚਾਉਣਾ ਕੀਤਾ, ਬਚਾਈ, ਨਹੀਂ ਨਗਨ ਹੋਣ ਦਿੱਤੇ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਵਾਰ ਵਿੱਚ ਲਿਖਿਆ, ਅੰਦਰ ਸਭਾ ਦੁਸ਼ਾਸਨ ਹੈ, ਮੱਥਾ ਬਾਲ ਦਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ, ਪੰਜੇ ਪਾਂਡਵ ਵੇਖਦੇ ਔਕਟ ਰੁੱਧੀ ਨਾਰ ਜਿਨ੍ਹਾਂ ਦੀ। ਸੋ ਅੱਖੀਂ ਮੀਟ ਧਿਆਨ ਧਰ, ਫਿਰ ਦਰੋਪਦੀ ਨੇ ਅੱਖਾਂ ਮੀਟ ਕੇ ਧਿਆਨ ਧਰਿਆ। ਹਾਂ ਹਾਂ ਕ੍ਰਿਸ਼ਨ ਕਰੈ ਬਲ ਲਾਉਂਦੀ, ਉਹਨੂੰ ਯਾਦ ਕੀਤਾ, ਕੱਪੜ ਕੋਟ ਉਸਾਰਿਆਂ ਕਰੋੜਾਂ ਹੀ ਕੱਪੜੇ ਫਿਰ ਜਿਹੜੇ ਸੀ ਢੇਰ ਲਾ ਦਿੱਤੇ, ਥੱਕੇ ਦੂਤ ਨਾ ਪਾਰ ਵਸਾਉਂਦੀ। ਸੋ ਇਉਂ ਇਹ ਉਦੋਂ ਭਾਈ ਗੁਰਦਾਸ ਸਾਹਿਬ ਨੇ ਇੱਥੇ ਲਿਖਿਆ। ਹਾਂਜੀ,
ਗੌਤਮ ਨਾਰ ਅਹਲਿਆ ਤਾਰੀ,
ਇਵੇਂ ਹੀ ਗੌਤਮ ਦੀ ਇਸਤਰੀ ਜਿਹੜੀ ਸੀ, ਜਿਹਦਾ ਨਾਂ ਸੀ ਅਹਲਿਆ, ਇੰਦਰ ਨੇ ਧੋਖੇ ਨਾਲ ਸਤਭੰਗ ਕੀਤਾ ਸੀ, ਆ ਕਰਕੇ ਚੰਦਰਮਾ ਵੀ ਉਹਦੇ ਵਿੱਚ ਜਿਹੜਾ ਸੀ ਸ਼ਰੀਕ ਹੋਇਆ, ਉਹਨੂੰ ਵੀ ਸਰਾਪ ਲੱਗਿਆ, ਅਤੇ ਇਹ ਗੌਤਮ ਨੇ ਆਪਣੀ ਇਸਤਰੀ ਅਹਲਿਆ ਨੂੰ ਫਿਰ ਜਿਹੜਾ ਸੀ ਸਰਾਪ ਦੇ ਦਿੱਤਾ ਕਿ ਜਾਂ ਪੱਥਰ ਬਣ, ਪੱਥਰ ਬਣ। ਹਾਂਜੀ, ਸਾਹਿਬ
ਪਾਵਨ ਕੇਤਕ ਤਾਰੀ ਅਲੇ,
ਫਿਰ ਉਹ ਪਾਵਨ ਚਰਨਾਂ ਨੇ ਕੇਤਕ ਕਿਤਨੇ ਜਿਹੜੇ ਅਸੀਂ ਧਾਰਨਾ ਕੀਤੇ, ਇਹਨੂੰ ਵੀ ਤਾਰਿਆ, ਸਿਲ ਬਣੀ ਹੋਈ ਨੂੰ ਪੁੱਛਿਆ ਸੀ ਉਸ ਵੇਲੇ, ਇਹ ਸਰਾਪ ਮੈਨੂੰ ਦੇ ਦਿੱਤਾ, ਹਾਂ ਤਾਂ ਮੈਂ ਬੇਕਸੂਰੀ ਹਾਂ, ਅਤੇ ਇਹ ਹੁਣ ਸਰਾਪ ਦਾ ਅਭਾਵ ਇਹਦਾ ਅੰਤ ਕਦੋਂ ਹੋਊਗਾ? ਕਹਿਣ ਲੱਗਾ ਸੀ ਜਦੋਂ ਤ੍ਰੇਤਾ ਯੁੱਗ ਆਊਗਾ, ਰਾਮ ਚੰਦਰ ਅਵਤਾਰ ਲੈਣਗੇ, ਉਦੋਂ ਉਹਨਾਂ ਦਾ ਚਰਨ ਤੇਰੇ ਨਾਲ ਛੋਇਆ ਜਾਵੇਗਾ ਪੱਥਰ ਬਣੀ ਨੂੰ, ਫਿਰ ਤੇਰੀ ਮੁਕਤੀ ਹੋਵੇਗੀ। ਕਹਿਣ ਲੱਗੀ, ਇਤਨਾ ਸਮਾਂ ਮੈਨੂੰ ਇਸ ਕਸ਼ਟ ਵਿੱਚ ਰੱਖੋਗੇ, ਇਸ ਮਾੜੀ ਜੂਨੀ 'ਚ ਰੱਖੋਗੇ? ਅਜੇ ਸਤਯੁਗ ਚੱਲਦਾ, ਫਿਰ ਦੁਆਪਰ ਨੇ ਆਉਣਾ, ਕਿੰਨੀ ਉਮਰ ਦੁਆਪਰ ਦੀ ਹੈ, ਫਿਰ ਕਿਤੇ ਤ੍ਰੇਤਾ ਆਉਣਾ, ਐਸਾ ਕਿਉਂ ਹੈ? ਕੁਛ ਤਾਂ ਮੇਰੇ 'ਤੇ ਦਇਆ ਤਰਸ ਕਰੋ, ਬੇਗੁਨਾਹੀ ਹਾਂ। ਫਿਰ ਕਹਿੰਦਾ ਵੀ ਯੁੱਗ ਬਦਲਤਾ, ਦੁਆਪਰ ਜਿਹੜਾ ਸੀ ਮਗਨ ਕਰਤਾ, ਤ੍ਰੇਤਾ ਪਹਿਲਾਂ ਲਿਆਂਦਾ, ਤਾਂ ਤ੍ਰੇਤਾ ਯੁੱਗ ਪਹਿਲਾਂ ਆਇਆ, ਇਸ ਲਈ ਉਹਦੇ 'ਚ ਅਵਤਾਰ ਰਾਮ ਚੰਦਰ ਆਏ, ਪੈਰ ਦਾ ਅੰਗੂਠਾ ਲੱਗਿਆ ਛਲ ਦੇ ਨਾਲ, ਪੱਥਰ ਵੀ ਜੂਨੀਆਂ ਨੇ, ਇਉਂ ਧਾਰਨਾ ਕੀਤਾ ਸੀ।
ਐਸਾ ਆਦਮ ਆਜ਼ਾਦ ਨਾਮ ਦਿਓ,
ਕਹਿੰਦੇ ਮੈਂ ਵੀ ਜਿਵੇਂ ਇਹ ਨੀਚ ਕਰਮ ਸੇ ਮੈਂ ਵੀ ਤੇਰਾ ਨਾਮ ਦੇਵ ਆਦਮ ਨੀਚ ਜਾਤੀ ਵਾਲਾ ਅਜਾਤ ਮੈਨੂੰ ਜਾਤੀ ਨੀਵੀ
ਤੋ ਸਰਨਾਗਤ ਆਈ ਅਲੇ
ਤੁਹਾਡੀ ਸ਼ਰਨ ਵਿੱਚ ਆਠੀ ਬੋਲੀ ਹੈ ਮਹਾਰਾਸ਼ਟਰ ਦੇ ਰਹਿਣ ਵਾਲਾ ਸੀ ਨਾ ਆਈ ਅਲੇ ਤੁਹਾਡੀ ਸ਼ਰਨ ਵਿੱਚ ਆਇਆ ਜੀ ਇਸ ਕਰਕੇ ਗਤ ਮੁਕਤੀ ਤੁਸੀਂ ਕਰੋ ਹੁਣ ਸਰਨਾਗਤ ਸਰਨਾਗਤੀ ਆਇਆ ਫਿਰ ਵੱਖਰਾ ਕਰਕੇ ਸਰਨਾ ਗਤ ਸਰਨ ਆਇਆ ਦੀ ਤੁਸੀਂ ਗਤ ਮੁਕਤੀ ਕਰੋ ਚਲੋ
ਸਭੇ ਘਟ ਰਾਮ ਬੋਲੇ
ਹੁਣ ਉਹਦੀ ਵਿਆਪਕਤਾ ਦੱਸਦੇ ਨੇ ਪਰਮੇਸ਼ਰ ਦੀ ਕਿਵੇਂ ਵਿਆਪਕ ਹੈ ਉਹ ਸਭੇ ਘਟ ਸਾਰੇ ਸਰੀਰਾਂ ਵਿੱਚ ਪਿੱਛੇ ਵੀ ਰਾਮ ਬੋਲਦਾ ਸੀ ਹੁਣ ਵੀ ਸਾਰਿਆਂ ਸਰੀਰਾਂ ਵਿੱਚ ਰਾਮ ਬੋਲ ਰਿਹਾ ਪ੍ਰੈਜੈਂਟ ਸਮੇਂ ਵਿੱਚ ਅੱਗੇ
ਰਾਮ ਬੋਲੇ
ਅੱਗੇ ਨੂੰ ਵੀ ਸਾਰੇ ਸਰੀਰਾਂ 'ਚ ਬੋਲਦਾ ਰਹੇਗਾ ਉਹ
ਰਾਮ ਬਿਨਾ ਕੋ ਬੋਲੇ ਰੇ
ਬਿਨਾ ਤੇ ਵਿਸਰਾਮ
ਰਾਮ ਬਿਨਾ ਕੋ ਬੋਲੇ ਰੇ
ਦਲਾਮਾ ਲਾ ਦੋ
ਬੋਲੇ ਰੇ
ਰਾਮ ਤੋਂ ਬਿਨਾ ਕੌਣ ਕੋਈ ਬੋਲ ਸਾਰਾ ਰਾਮ ਹੀ ਬੋਲ ਰਿਹਾ ਜਿਹੜਾ ਹੁਣ ਬੋਲ ਰਿਹਾ ਹੈ ਸਭ ਉਹੀ ਬੋਲ ਰਿਹਾ ਜਦੋਂ ਸੱਤਾ ਨਿਕਲ ਜਾਂਦੀ ਹੈ ਫਿਰ ਕਿਉਂ ਨਹੀਂ ਬੋਲਦਾ ਸਰੀਰ ਤਾਂ ਉਹੀ ਹੁੰਦਾ ਅੱਖਾਂ ਕਿਉਂ ਨਹੀਂ ਵੇਖਦੀਆਂ ਉਹੀ ਹੁੰਦੀਆਂ ਨੇ ਕੰਨ ਕਿਉਂ ਨਹੀਂ ਸੁਣਦੇ ਹਾਂ ਉਹਦੀ ਚੇਤਨ ਸਤਾ ਕਰਕੇ ਫਿਰਦਾ ਨਿਕਲ ਕੇ ਮਤਲਬ ਹੁੰਦਾ ਵੀ ਦੇਖੋ ਜਿਵੇਂ ਹੁਣ ਆ ਕਮਰੇ 'ਚ ਪ੍ਰਕਾਸ਼ ਹੈ ਬਾਹਰ ਵੀ ਪ੍ਰਕਾਸ਼ ਹੈ ਸੋ ਇਹ ਇੰਨਾ ਕਮਰੇ ਦਾ ਇੱਕ ਵੱਖਰਾ ਪ੍ਰਕਾਸ਼ ਹੋ ਗਿਆ ਬਾਹਰ ਵੀ ਹੈਗਾ ਸੋ ਕਮਰਾ ਢਾ ਦਿਓ ਮੇੜ ਦਿਓ ਕਮਰੇ ਨੂੰ ਉਹ ਪ੍ਰਕਾਸ਼ ਕਿੱਥੇ ਗਿਆ ਨਾ ਕਿਤੋਂ ਆਇਆ ਸੀ ਨਾ ਕਿਤੇ ਗਿਆ ਇਸੇ ਤਰ੍ਹਾਂ ਹੀ ਉਹ ਜਿਹੜੀ ਜੋਤ ਹੈ ਜੋ ਮਹਾਂਜੋਤੀ ਜਿਹੜਾ ਪਰਮੇਸ਼ਰ ਉਹਦੇ ਨਾਲ ਮਿਲ ਜਾਂਦੀ ਹੈ ਅਤੇ ਲਿਫਾਫਾ ਪਾੜ ਜਾਂਦਾ ਸਰੀਰ ਹੈਂਜੀ ਉਹਨਾਂ 'ਚ ਵੀ ਉਹੀ ਹੈ ਉਹਨਾਂ 'ਚ ਵੀ ਉਹੀ ਬੋਲਦਾ ਉਹਨਾਂ ਦੀ ਆਪਣੀ ਬੋਲੀ ਹੈ ਉਹ ਆਪਣੀ ਬੋਲੀ 'ਚ ਬੋਲਦੀਆਂ ਨੇ ਹਾਂਜੀ ਚਲੋ ਸਵੇਰੇ ਜਿਹੜੀ ਉੱਚੀ ਬੋਲਦੀ ਹੈ ਮਾਤਾ ਉੱਚੀ ਉੱਚੀ ਪਾਠ ਨਹੀਂ ਕਰਦੀ ਕਹਿੰਦੀ ਮੈਂ ਕੀ ਕਰਾਂ ਰਾਤ ਤਾਂ ਮੈਨੂੰ ਸੁਪਨੇ ਖਾ ਲਿਆ ਸੀ ਸੁਪਨੇ 'ਚ ਕਹਿੰਦੀ ਐਡਾ ਮੂੰਹ ਅੱਡ ਕੇ ਆਇਆ ਮੈਨੂੰ ਤਾਂ ਨਿਕਲ ਚੱਲਿਆ ਸੀ ਮੈਂ ਤੂੰ ਆਪਣਾ ਮੂੰਹ ਵੱਡਾ ਅੱਡ ਦੇਣਾ ਸੀ ਕਹਿੰਦੀ ਮੇਰੇ ਵਿੱਚ ਵੜ ਜਾਣਾ ਸੀ ਮੈਂ ਅਤੇ ਉਹ ਫਿਰ ਕਹਿੰਦੇ ਫਿਰ ਮੈਂ ਫਿਰ ਤੂੰ ਕੀ ਕੀਤਾ ਮੈਂ ਤਾਂ ਬਹੁਤ ਡਰੀ ਮੈਂ ਦੇਖ ਲਿਆ ਜੇ ਸੰਥਿਆ 'ਤੇ ਆਉਣੀ ਹੈ ਖਾਣੋਂ ਬਚ ਗਈ ਐਸੇ ਵੀ ਨਹੀਂ ਰੂਹਾਂ ਚਲੋ ਜਿੱਥੇ ਕਿਤੇ ਐਸਾ ਵਾਪਰਨਾ ਹੁੰਦਾ ਸੁਪਨੇ 'ਚ ਕੱਟਿਆ ਗਿਆ ਚਲੋ ਕਿਰਪਾ ਕਰੋ
ਰਹਾਓ ਏਕਲ ਮਾਟੀ ਕੁੰਜਰ ਚੀਟੀ
ਕੁੰਜਰ
ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ
ਨਾਨਾ ਥਾਲੀ ਨਾਨੇ ਹਾਲਤ ਹੈ ਨਾ
ਹਾਂਜੀ
ਨਾਨਾ ਪੜ੍ਹਦੇ ਠੀਕ ਪੜ੍ਹਿਆ ਤੁਸੀਂ ਏਕਲ ਮਾਟੀ ਮਿੱਟੀ ਤਾਂ ਇੱਕੋ ਹੀ ਹੈ ਭਾਜਨ ਭਾਂਡੇ ਘੁਮਿਆਰ ਜਿਹੜਾ ਹੈ ਮਿੱਟੀ ਤਾਂ ਇੱਕੇ ਹੁੰਦੀ ਹੈ ਨਾ ਭਾਂਜਨ ਭਾਂਡੇ ਕਿੰਨੇ ਪ੍ਰਕਾਰ ਦੇ ਬਣਾਉਂਦਾ ਕੋਈ ਕੜਾ ਬਣਾਤਾ ਕੋਈ ਤੌੜੀ ਬਣਾਤੀ ਕੋਈ ਕੁੱਜੇ ਬਣਾਤੇ ਕੋਈ ਚੂੰਗਠੇ ਬਣਾਤੇ ਕਈ ਕੁਛ ਬਣਾਉਂਦਾ ਮਿੱਟੀ ਕੋਈ ਹੈ ਇਉਂ ਪਰਮੇਸ਼ਰ ਵੀ ਹੈ ਉਹ ਇੱਕੋ ਹੀ ਹੈ ਮਿੱਟੀ ਉਹਨੇ ਇੱਕੋ ਹੀ ਅੱਖੀ ਜਿਹੜੀ ਸੀ ਉਹਨੇ ਅਨੇਕਾਂ ਪ੍ਰਕਾਰ ਦੇ ਕੁੰਜਰ ਕਿਤੇ ਹਾਥੀ ਬਣਾਤੇ ਚੀਟੀ ਕੀੜੀ ਹਾਥੀ ਅਤੇ ਕੀੜੀ ਵਿੱਚ ਮਿੱਟੀ ਤਾਂ ਉਹੀ ਹੈ ਨਾ ਇੰਨੀ ਕਿ ਕੀੜੀ ਦੇ ਤੱਤ ਹੋਰ ਨੇ ਹਾਥੀ ਦੇ ਹੋਰ ਨੇ ਉਹ ਪੰਜਾਂ ਤੱਤਾਂ ਰੁਪਈ ਮਿੱਟੀ ਇੱਕੋ ਹੀ ਹੈ ਅਤੇ ਭਾਂਜਨ ਭਾਂਡੇ ਨਾਨਾ ਪ੍ਰਕਾਰ ਦੇ ਬਣਾਤੇ ਮਨੁੱਖ ਬਣਾਏ ਪਸ਼ੂ ਬਣਾਤੇ ਪੰਛੀ ਬਣਾਤੇ ਜਿਵੇਂ ਬਾਬੇ ਕਹਿੰਦੇ ਨੇ ਰੂਹਾਂ ਫਿਰਦੀਆਂ ਨੇ ਉਹ ਵੀ ਬਣਾਤੀਆਂ ਭੂਤ ਪ੍ਰੇਤ ਬਣਾਤੇ ਹਾਂਜੀ ਕਈ ਕੁਛ ਬਣਾਤਾ ਭਾਂਜਨ ਅੱਡ ਅੱਡ ਭਾਂਡੇ ਬਣਾਤੇ ਚਲੋ ਜੀ ਫਿਰ ਜਿਹਾ ਜਿਹਾ ਭਾਂਡਾ ਹੋ ਜਿਹਾ ਬੋਲਦਾ ਫਿਰ ਹਾਂਜੀ ਘੜੇ ਨੇ ਘੜੇ ਦੀ ਆਵਾਜ਼ ਦੇਣੀ ਹੈ ਕੌਲੀ ਨੇ ਆਪਣੀ ਟਰਨ ਦੀ ਆਵਾਜ਼ ਦੇਣੀ ਹੈ ਉਹੋ ਜਿਹਾ ਬੋਲਦੇ ਨੇ ਫਿਰ ਸਰੀਰਾਂ ਨੂੰ ਵੀ ਭਾਂਡੇ ਵੀ ਇੱਦਾਂ ਬੋਲਦੇ ਨੇ ਜਿਹਾ ਜਿਹਾ ਸੁਭਾਅ ਹੈ ਕੋਈ ਤਮੋ ਗੁਣ 'ਚ ਬੋਲਦਾ ਹੈ ਕੋਈ ਸਤੋ ਗੁਣ 'ਚ ਠੰਡਾ ਬੋਲਦਾ ਹੈ ਕੋਈ ਜਿਹੜਾ ਰਜੋ ਗੁਣ 'ਚ ਆਪਣੇ ਹੰਕਾਰ 'ਚ ਬੋਲਦਾ ਰਜੋ ਗੁਣੀ ਹੋ ਕੇ ਬੋਲਦਾ ਮੇਰੇ ਮਕਾਨ ਮੇਰੀ ਜਾਇਦਾਦ ਤੇਰੇ ਕੋਲ ਕੀ ਉਹ ਮਲੰਗਾ ਉਹ ਫਿਰ ਇਹੋ ਜਿਹਾ ਬੋਲਾਂ ਬੋਲਦਾ ਚਲ
ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ
ਅਸਥਾਵਰ ਪਾਠ ਇਕੱਠਾ ਹੀ ਕਰਨਾ ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ
ਘੱਟ ਘੱਟ ਰਾਮ ਸਮਾਨਾ ਰੇ
ਅਸਥਾਵਰ ਉਹ ਜੂਨਾਂ ਜਿਹੜੀਆਂ ਪੱਥਰ ਆਦਿ ਖੜੀਆਂ ਨੇ ਇੱਕ ਥਾਂ 'ਤੇ ਨਹੀਂ ਤੁਰਦੀਆਂ ਦਰਖਤ ਆਦਿ ਇਹਨਾਂ ਨੂੰ ਅਸਥਾਵਰ ਜੂਨੀ ਕਹੇ ਜੰਗਮ ਜੂਨਾਂ ਕਿਹੜੀਆਂ ਨੇ ਜਿਹੜੇ ਤੁਰੇ ਫਿਰਦੇ ਨੇ ਮਨੁੱਖ ਆਦਿਕ ਪਸ਼ੂ ਆਦਿਕ ਪੰਛੀ ਆਦਿਕ ਜੀ ਨਿੱਕੇ ਸੋ ਇਹ ਜਿੰਨੇ ਵੀ ਅਸਥਾਵਰ ਜੂਨਾਂ ਨੇ, ਜੜ੍ਹ ਜੂਨੀਆਂ ਨੇ, ਜੰਗਮ ਜੂਨੀਆਂ ਨੇ, ਕੀੜੇ ਪਤੰਗੇ ਆਦਿ ਸਾਰੇ, ਇਹਨਾਂ ਦੇ ਵੀ ਘੱਟ ਘੱਟ ਸਰੀਰ, ਸਰੀਰ ਵਿੱਚ ਤੂੰ ਸਮਾਇਆ ਹੋ ਕੇ ਬੈਠਾ, ਸਮਾਈ ਹੈ ਤੇਰੀ, ਇਹਨਾਂ 'ਚ ਸਮਾਇਆ ਹੋਇਆ ਹੈ, ਕੀੜੇ ਤੋਂ ਲੈ ਕੇ ਪਤੰਗੇ, ਹਾਥੀ ਤੋਂ ਲੈ ਕੇ ਕੀੜੀ ਤੱਕ, ਸਾਰਿਆਂ ਵਿੱਚ। ਹਾਂਜੀ ਹਾਂਜੀ, ਜੰਗਮ ਜਿਹੜੀਆਂ ਚੇਤਨ ਜੂਨਾਂ ਨੇ, ਤੁਰੀਆਂ ਫਿਰਦੀਆਂ ਨੇ, ਮਨੁੱਖ ਤੁਰਦਾ ਇੱਕ ਥਾਂ 'ਤੇ ਨਹੀਂ ਖੜ੍ਹਾ, ਦਰੱਖਤ ਤੁਰਦੇ ਨਹੀਂ ਨਾ, ਖੜ੍ਹੇ ਨੇ ਇੱਕ ਥਾਂ 'ਤੇ, ਪੱਥਰ ਵੀ ਇੱਕ ਥਾਂ ਪਿਆ, ਜੂਨ ਹੈਗੇ ਨੇ, ਉਹ ਵੱਧਦੇ ਨੇ ਫੁੱਲਦੇ ਨੇ, ਪਰ ਤੁਰ ਫਿਰ ਨਹੀਂ ਸਕਦੇ ਇੱਕ ਥਾਂ 'ਤੇ ਜਿੱਥੇ ਪਏ ਨੇ ਪਏ। ਹਾਂਜੀ, ਇਹ ਤਾਂ ਨਹੀਂ ਦਰੱਖਤ ਟਾਹਲੀਆਂ ਇੰਡੀਆ ਵਾਲੀਆਂ ਇੱਥੇ ਆ ਗਈਆਂ ਆਪਣੇ ਚੱਲ ਕੇ, ਜੇ ਥਾਲੀ ਉੱਥੇ ਚੱਲ ਗਏ, ਇਹ ਖੜ੍ਹੇ ਨੇ ਪਰ ਵੱਧਦੇ ਫੁੱਲਦੇ ਹੈਗੇ ਨੇ, ਜੂਨ ਹੈ। ਹਾਂਜੀ ਚਲੋ, ਉਹਨਾਂ ਨੂੰ ਅਸਥਾਵਰ ਕਿਹਾ, ਜੰਗਮ ਜਿਹੜੇ ਮਨੁੱਖ ਆਦਿਕ, ਪਸ਼ੂ ਆਦਿਕ, ਪੰਛੀ ਆਦਿਕ, ਕੀੜੇ ਮਕੌੜੇ ਆਦਿ, ਇਹ ਜੰਗਮ ਜੂਨੀਆਂ ਨੇ। ਚਲੋ,
ਏਕਲ ਚਿੰਤਾ ਰਾਖ ਅਨੰਤਾ
ਠੀਕ
ਔਰ ਤਜੋ ਸਭ ਆਸਾ ਰੇ।
ਏਕਲ ਚਿੰਤਾ, ਇਹ ਅਨਵਿਅਰਥ ਲੱਗਣਗੇ, ਏਕਲ ਅੱਗੇ ਕੀ ਪਿਆ ਅਨੰਤਾ, ਜਿਹੜਾ ਅਨੰਤ ਵਾਹਿਗੁਰੂ ਇੱਕੋ ਹੀ ਹੈ, ਚਿੰਤਾ ਰਾਖ, ਉਹਦੀ ਤੂੰ ਜਿਹੜੀ ਸਿਮਰਨ ਦੀ ਚਿੰਤਾ ਰੱਖਣੀ ਕਰ ਮਨ 'ਚ। ਹਾਂਜੀ, ਕਿਉਂਕਿ ਉਹ ਤੇਰੀ ਚਿੰਤਾ ਰੱਖ ਰਿਹਾ। ਚਲੋ,
ਪ੍ਰਾਣਵੈ ਨਾਮ,
ਇਸ ਕਰਕੇ ਔਰਤ ਜੋ ਹੋ ਸਭ ਆਸਾ ਰੇ, ਸਾਰੀਆਂ ਆਸਾਂ ਛੱਡ ਕੇ ਸਿਮਰਨ ਦੀ ਚਿੰਤਾ ਕਰੋ, ਉਹਦੇ ਦੀ, ਜਿਹੜਾ ਅਨੰਤ ਇੱਕ ਵਾਹਿਗੁਰੂ ਹੈ। ਸਾਬਾਸ,
ਪ੍ਰਾਣਵੈ ਨਾਮਾ ਭਏ ਨੇ ਕਾਮਾ।
ਹੋ ਨਾਮਦੇਵ ਜੀ ਕਹਿੰਦੇ, ਮੈਂ ਵੀ ਹੁਣ ਤੇਰੇ ਨਾਮ ਦੇ ਆਸਰੇ ਗਿਆਨ ਦੀ ਪ੍ਰਾਪਤੀ ਹੋਈ, ਜਿਸ ਕਰਕੇ ਮੈਨੂੰ ਹੁਣ ਕਿਸੇ ਕਾਮਨਾ ਨਹੀਂ ਰਹੇਗੀ, ਨਿਹ ਕਾਮ ਹੋ ਗਏ, ਨਿਸ਼ਕਾਮ ਜੀਵਨ ਬਣ ਗਿਆ, ਬ੍ਰਹਮ ਗਿਆਨ ਹੋ ਗਿਆ। ਹਾਂਜੀ,
ਕੋ ਠਾਕੁਰ ਕੋ ਦਾਸਾ ਰੇ,
ਹੁਣ ਫਿਰ ਕੌਣ ਠਾਕੁਰ ਹੈ, ਕੌਣ ਦਾਸ ਹੈ, ਹੁਣ ਦਾਸ ਆਪਣਾ ਹਟ ਗਿਆ, ਮੈਂ ਵੀ ਸਵਾਮੀ ਰੂਪ ਹੋ ਗਿਆ, ਸਿੱਖ ਨਹੀਂ ਰਹਿ ਗਿਆ, ਗੁਰੂ ਰੂਪ, ਗੁਰੂ ਸਿੱਖ ਰੂਪ ਹੋ ਗਿਆ।
ਰਾਗ ਮਾਰੂ ਮਹੱਲਾ ਪਹਿਲਾ,
ਇੱਥੇ ਤੱਕ ਹੁਣ ਆਪਣੇ ਕਿੰਨੇ ਰਾਗ ਹੋ ਗਏ, 20 ਕਿ 21 ਵੀ ਹੋ ਗਏ, 21ਵਾਂ ਸ਼ੁਰੂ ਹੋਣ ਲੱਗਾ, ਜਿਹਦਾ ਨਾਂ ਹੈ ਮਾਰੂ ਰਾਗ। ਕਈ ਬੰਦੇ ਲਾ ਜਾਂਦੇ ਰਾਗ ਮਾਰੂ, ਐਂ ਵੀ ਪੜ੍ਹਦੇ ਨੇ, ਛੱਡਣਾ ਹੀ ਛੱਡਣਾ, ਮਾਰ ਦੇਣਾ ਅਤੇ ਮਾਰੂ ਇਹ ਬਣਨਾ, ਬਿੰਦੀ ਨਹੀਂ ਲਾਉਣੀ, ਰਾਗ ਮਾਰੂ। ਇਹ ਰਾਗ ਹੈ ਕਿ ਇਹ ਰਾਗਣੀ ਹੈ ਕਿ ਪੁੱਤਰ ਹੈ ਕਿਸੇ ਦਾ, ਰਾਗ ਹੈ ਕਿਹਦਾ ਬਣਿਆ, ਕਿੱਥੋਂ ਬਣਿਆ, ਰਾਗ ਨਹੀਂ ਹੈ ਮਾਰੂ, ਪਲੰਗ ਸ਼ਬਦ ਦਿੰਦਾ। ਹਾਂ, ਬੜੇ ਪਾਠ ਕੀਤੇ ਨੇ ਆਪਾਂ ਨੇ, ਵੇਖ ਲਓ ਉੱਥੇ ਆਉਂਦਾ, ਮਾਲਕ ਉਸ ਰਾਗ ਦਾ ਪੁੱਤਰ ਹੈ, ਮੇਘ ਰਾਗ। ਹਾਂਜੀ,
ਰਾਗ ਮਾਰੂ ਮਹੱਲਾ ਪਹਿਲਾ,
ਗਾਉਣ ਦਾ ਸਮਾਂ ਕਦੋਂ ਹੈ, ਦਿਨ ਦਾ ਤੀਜਾ ਪੈਰ, ਤੀਜੇ ਪੈਰ ਗਾਇਆ ਜਾਂਦਾ, ਹੋਰ ਕਦੋਂ ਗਾਇਆ ਜਾਂਦਾ, ਖੁਸ਼ੀ 'ਚ ਗਮੀ 'ਚ, ਮਰ ਜਦੋਂ ਕੋਈ ਮਰ ਜਾਂਦਾ ਹੈ, ਮਾਰੂ ਰਾਗ ਦੇ ਸ਼ਬਦ ਪੜ੍ਹਦੇ ਨੇ, ਖੁਸ਼ ਕਿਤੇ ਆਨੰਦ ਕਾਰਜਾਂ ਵੇਲੇ ਨਾ ਪੜ੍ਹਦੇ ਹੋ, ਭੋਗ ਪਏ, ਜਦੋਂ ਕੋਈ ਮਰਿਆ ਹੁੰਦਾ ਉਦੋਂ ਇਹ ਸ਼ਬਦ ਪੜ੍ਹਿਆ, ਇਹ ਮਾਰੂ ਰਾਗ ਗਾਇਆ ਜਾਂਦਾ। ਹੁਕਮਨਾਮਾ ਤਾਂ ਜਦੋਂ ਮਰਜ਼ੀ ਲੈ ਲਓ, ਉਹ ਨਹੀਂ ਕੋਈ ਗੱਲ ਹੈ ਗਾਉਣ ਦੀ, ਉਹ ਵੀ ਕੋਈ ਗੱਲ ਨਹੀਂ, ਹੁਕਮ 'ਚ ਉਹ ਤਾਂ ਹੁਕਮ ਹੀ ਹੈ। ਚੱਲ, ਇਹ ਫਿਰ ਜਿਹੜਾ ਹੈਗਾ ਕੀ ਆ, ਜਾਂ ਯੁੱਧ ਦੇ ਵੇਲੇ ਨੂੰ ਗਾਉਂਦੇ ਨੇ, ਜਦੋਂ ਕੁਛ ਮਾਰ ਦੀ ਲੜਾਈ ਹੋਵੇ ਨਾ, ਫਿਰ ਉਹਦੇ ਜੋਸ਼ ਭਰਨ ਵਾਸਤੇ ਯੋਧਿਆਂ ਵਿੱਚ ਮਾਰੂ ਵੱਜਿਆ ਕਹਿੰਦੇ ਨੀ, ਉਦੋਂ ਫਿਰ ਇਹ ਮਾਰੂ ਰਾਗ ਵੱਜਦਾ, ਉਦੋਂ ਯੋਧਿਆਂ ਨੂੰ ਮਹਾਂ ਜਿਹੜਾ ਸੀ ਨਾ ਬਲ ਦੇਣ ਵਾਸਤੇ, ਵੀਰ ਰਸ ਭਰਨ ਵਾਸਤੇ ਇਹ ਰਾਗ ਗਾਇਆ ਜਾਂਦਾ ਹੈ। ਹਾਂਜੀ, ਉਹ ਮੇਘ ਰਾਜ ਦਾ ਜੀ ਪੁੱਤਰ ਸੀ, ਨਟ ਮਾਲੀ। ਚਲੋ,
ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ,
ਆਉਂਦਾ ਨਾ ਰਾਗ ਮਾਲਾ 'ਚ, ਮਾਰੂ ਮਸਤ ਅੰਗ ਮੇ ਬਾਰਾ ਪ੍ਰਬਲ ਚੰਡ ਕੌਸ਼ਕ ਉਭਾਰਾ, ਆ ਗਿਆ ਨਾ ਕੌਸ਼ਕ, ਮਾਲ ਕੌਸ਼ਕ ਰਾਗ ਦੇ ਪੁੱਤਰਾਂ ਵਿੱਚੋਂ ਇੱਕ ਪੁੱਤਰ ਹੈ, ਮਾਰੂ ਇੱਕ ਮਾਰੂ ਹੈ, ਇੱਕ ਮਸਤ ਅੰਗ, ਇੱਕ ਮੇਵਾਰਾ, ਸਾਰੇ ਉਹਦੇ ਪੁੱਤਰ ਨੇ, ਉਹਨਾਂ 'ਚੋਂ ਮਾਰੂ ਵੀ ਇੱਕ ਪੁੱਤਰ ਹੈ, ਮਾਲ ਕੌਸ਼ ਰਾਗ ਦਾ। ਚਲੋ ਜੀ,
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ
ਠੀਕ
ਨਿਰਭਉ,
ਔਕੜ ਬਹੁਤ ਠੀਕ ਲੱਗ ਰਹੇ ਨੇ,
ਨਿਰਵੈਰ
ਗੁਡ
ਅਕਾਲ ਮੂਰਤ
ਸਾਬਾ ਸਿਆਰੀ ਠੀਕ ਲੱਗੀ ਦਿੱਤੇ ਉਹਨੂੰ
ਅਰਜੁਨੀ ਸੈਪੰ
ਹਾਂ ਬੱਬੇ ਦੇ ਟਿੱਪੀ ਠੀਕ ਲੱਗੀ ਆ ਬਾਬਾ ਵੀ ਠੀਕ ਬੋਲਿਆ
ਗੁਰ ਪ੍ਰਸਾਦ
ਹਾਂ ਐਂ ਪੜ੍ਹਨਾ ਦੇ ਠੀਕ ਮੂਲ ਮੰਤਰ ਹੈ ਸਰ ਪੈਰ ਚਰਾਰਾ ਆ ਗਿਆ ਤਾਂ ਦਿਨ ਸਿਆਰੀ ਵੀ ਬੁਲਾਈ ਆ ਗੁਰਪ੍ਰਸਾਦ ਠੀਕ ਪੜ੍ਹਿਆ ਚਲੋ ਗੁਡ
ਸਲੋਕ ਸਾਜਨ ਤੇਰੇ ਚਰਨ ਕੀ
ਹੇ ਵਾ ਸੱਜਣ ਮੈਂ ਤੇਰੇ ਚਰਨਾਂ ਦੇ
ਹੋਏ ਰਹਾਂ ਸਦ ਧੂਰ
ਸਦਾ ਹੀ ਧੂੜੀ ਹੋ ਕੇ ਰਵਾਂ
ਨਾਨਕ ਸਰਨ ਤੁਹਾਰੀਆ
ਹੁਣ ਤੁਹਾਡੀ ਸਰਨ ਵਿੱਚ ਆ ਮੈਂ ਤੁਹਾਰੀਆ ਮੈਂ ਤੁਹਾਡੀ
ਵੇਖੋ ਸਦਾ ਹਜੂਰ
ਸਦਾ ਹੀ ਹੁਣ ਤੁਹਾਨੂੰ ਹਾਜ਼ਰ ਨਾਜ਼ਰ ਵੇਖਦੇ ਹਾਂ ਦੂਰ ਨਹੀਂ ਵੇਖਦੇ
ਸ਼ਬਦ ਪਿਛੋ ਰਾਤੀ ਸਦੜਾ
ਹਾਂ ਆ ਸ਼ਬਦ ਆਇਆ ਹੁਣ ਨਵੀਂ ਗੱਲ ਆਈ ਹੈ ਇਹ ਦੇਖੋ ਨਾ ਜਿਹੜੇ ਪੁਰਾਤਨ ਭਗਤ ਕਵੀ ਥੇ ਜਿਵੇਂ ਜੈਦੇਵ ਦੇ ਨਾਲ ਉਹਦੇ ਜਿਹੜੇ ਬਾਣੀਆਂ ਜੀ ਉਹਨਾਂ ਪਦੇ ਆਏ ਨੇ ਜੈਦੇਵ ਕਾ ਪਦਾ ਉੱਥੇ ਪਦਾ ਸ਼ਬਦ ਵਰਤਿਆ ਸੂਰਦਾਸ ਦੇ ਜਿਹੜੇ ਸ਼ਬਦ ਨੇ ਉਹਨਾਂ ਨਾਲ ਜਿਹੜੀਆਂ ਬਾਣੀਆਂ ਨੂੰ ਚਾਰੀ ਆ ਉਹਨਾਂ ਬਿਸ਼ਨ ਪਦਾ ਸੁਸ਼ਲੀ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਨਾਲ ਜਿਹੜਾ ਸੀ ਸ਼ਬਦ ਦਾ ਨਾਂ ਦਿੱਤਾ ਉਹਨੂੰ ਸ਼ਬਦ ਕਹਿੰਦੇ ਸ਼ਬਦ ਪਾ ਦੇ ਚਲ ਇਸ ਕਰਕੇ ਇਹ ਭਾਵ ਸਮਝ
ਪਿਛੋ ਰਾਤੀ ਸਦੜਾ ਨਾਮ ਖਸਮ ਕਾ ਲੇਹੇ
ਹਾਂ ਸਦੜਾ ਨਾਮ ਇੱਥੇ ਸੱਦੇ ਦਾ ਨਹੀਂ ਸਦੜੇ ਦਾ ਅਰਥ ਤੋਂ ਉਪਦੇਸ਼ ਪਿਛਲੇ ਰਾਤੀ ਕੀ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਉੱਠ ਕੇ ਤੈਨੂੰ ਮਹਾਰਾਜ ਕਹਿੰਦੇ ਭਾਈ ਇਹੀ ਉਪਦੇਸ਼ ਹੈ ਅੰਮ੍ਰਿਤ ਵੇਲੇ ਉੱਠਿਆ ਕਰ ਉੱਠ ਕੇ ਕੀ ਕਰਨਾ ਫਿਰ ਚਾਹ ਪੀ ਕੇ ਸੌਂ ਜਾਣਾ ਨਹੀਂ ਮਹਾਰਾਜ ਕਹਿੰਦੇ ਨਾਮ ਖਸਮ ਕਾ ਦੇ ਅੰਮ੍ਰਿਤ ਵੇਲੇ ਉੱਠ ਕੇ ਨਹਾ ਕੇ ਇਸ਼ਨਾਨ ਕਰਕੇ ਪਰਮੇਸ਼ਰ ਦਾ ਨਾਮ ਜਪ ਬੈਡ ਟੀ ਨਾਲ ਨਹੀਂ ਸਾਰਨਾ ਉਹ ਤਾਂ ਹੈ ਸ਼ੁੱਧ ਹਾਂ ਕਿਉਂਕਿ ਜੇ ਸਰੀਰ ਦੀ ਸ਼ੁੱਧਤਾ ਹੋਵੇਗੀ ਤਾਂ ਇਹ ਮਨ ਟਿਕੇਗਾ ਜੇ ਮੈਲੇ ਲੜੇਗੀ ਖਾਜ ਕਰੇਗੀ ਉੱਥੇ ਫਿਰ ਮਨ ਕੀ ਟਿਕਣਾ ਜਾਂ ਜੂਆਂ ਹੀ ਪੈ ਗਈਆਂ ਮੈਲੇ ਲੜਨ ਨਾਲ ਉਹ ਮਸੀਹ 'ਚ ਜਾਣ ਹੁੰਦਾ ਉਹਨਾਂ ਨੇ ਆਪਣੇ ਵੀ ਕਰਦੇ ਕਈ ਉਹਨਾਂ ਨੇ ਸਲੋਕ ਵੀ ਬਣਾਇਆ ਪੰਜ ਸਨਾਨਾ ਮਹਾਂ ਗਿਆਨਾ ਨਿੱਤ ਨਹਾਉਣਾ ਦਲਿੱਦਰੀ ਛੇ ਛੇ ਮਹੀਨੇ ਕੋਈ ਕੋਈ ਨਾ ਆਵੇ ਸਾਲ ਪਿੱਛੋਂ ਕੋਈ ਉਦਮੀ ਜਿਹੜਾ ਸਾਲ ਪਿੱਛੋਂ ਆਉਂਦਾ ਉਹ ਵੱਡਾ ਉਦਮੀ ਇਹੋ ਜਿਹੇ ਵੀ ਘੜੇ ਨੇ ਸਲੋਕ ਜਾਂ ਕਹਿੰਦੇ ਨੇ ਸ਼ੇਰਾਂ ਦੇ ਮੂੰਹ ਕਿਲੇ ਤੋਂ ਉੱਤੇ ਨੇ ਹਾਂ ਚਲੋ ਹੈਗਾ ਕੋਈ ਸ਼ੇਰ ਚਲੋ ਕਰੋ ਕਿਰਪਾ
ਖੇਮੇ ਛਤਰ ਸਰਾਏ 'ਚ
ਹਾਂ ਭਾਈ ਜਿਹੜਾ ਫਿਰ ਅੰਮ੍ਰਿਤ ਵੇਲੇ ਉੱਠਦਾ ਹੈ ਉਹਦਾ ਨਾਮ ਜਪਦਾ ਹੈ ਕੀ ਮਿਲਦਾ ਉਹਨੂੰ ਖੇਮੇ ਉਹਦੇ ਜਿੱਥੇ ਕਿਤੇ ਆਉਂਦਾ ਨਾ ਜਦੋਂ ਉਹਦੇ ਆਉਣ ਦੇ ਆਮਦਨ 'ਚ ਤੰਬੂ ਲਾਦੇ ਲੋਕ ਵੀ ਮਹਾਂਪੁਰਖ ਆ ਲਿਆ ਵੀ ਕੋਈ ਹਾਂਜੀ ਹੋਰ ਛਤਰ ਛਤਰ 'ਚ ਲਾ ਦਿੰਦੇ ਨੇ ਉੱਥੇ ਵੀ ਇੱਥੇ ਬੈਠਣਗੇ ਉਹ ਖੇਮੇ ਮਨ ਤੰਬੂ ਸਾਇਆ ਮਾਨ ਕਹਿ ਲਓ ਲੱਗ ਜਾਂਦੇ ਨੇ ਅਤੇ ਇਵੇਂ ਹੀ ਛਤਰ ਛਤਰ ਲਾ ਦਿੰਦੇ ਵੀ ਇੱਥੇ ਬੈਠਣਗੇ ਸਰਾਏ 'ਚ ਕਨਾਤਾਂ ਅਗਲੇ ਕਨਾਤਾਂ ਤਾਣੀਆਂ ਹੁੰਦੀਆਂ ਨੇ ਹੋਰ ਉਹਨਾਂ ਦੇ ਸਤਿਕਾਰ ਵਾਸਤੇ ਸਵਾਰੀ ਕੀ ਦਿਸਣ ਰੱਥ ਪੀੜੇ ਉਹਨਾਂ ਸਮੇਂ ਫਿਰ ਰੱਥ ਵੱਡੀ ਸਵਾਰੀ ਹੁੰਦੀ ਸੀ ਅਤੇ ਉਹਨਾਂ ਵਾਸਤੇ ਰੱਥ ਤਿਆਰ ਪ੍ਰਤਿਆਰ ਖੜ੍ਹੇ ਹੁੰਦੇ ਸੀ ਪੀੜੇ ਮੈਨੇ ਸਜਾ ਕੇ ਖੜ੍ਹਾਏ ਹੁੰਦੇ ਜਦੋਂ ਮਰਜ਼ੀ ਆ ਕੇ ਬਹਿ ਜਾਣ ਇਹ ਸਤਿਕਾਰ ਹੁੰਦਾ ਉਹਨਾਂ ਦਾ ਨਾਮ ਜਪਣ ਵਾਲਿਆਂ ਦਾ ਹੁਣ ਮਰਸਣੀਆਂ ਗੱਡੀਆਂ ਮਿਲ ਜਾਂਦੀਆਂ ਨੇ ਰੱਥ ਦੀ ਬਜਾਏ ਚਲੋ
ਜਿਨੀ ਤੇਰਾ ਨਾਮ ਤੇ ਆਇਆ
ਪਰ ਇਹਦੇ ਅੰਤਰੀ ਵਰਥ ਵੀ ਕਰੇ ਜਾਂਦੇ ਨੇ ਖੇਮੇ ਉਹਨਾਂ ਦੇ ਕੋਲ ਖੇਮਾ ਵਾਲਾ ਤੰਬੂ ਆ ਜਾਂਦਾ ਹੈ ਅਤੇ ਛਤਰ ਜਸ ਦਾ ਛਤਰ ਉਹਨਾਂ ਦੇ ਸਿਰ 'ਤੇ ਝੁੱਲਦਾ ਹੈ ਫਿਰ ਸਰਾਏ 'ਚ ਕਨਾਤਾਂ ਕਿਹੜੀਆਂ ਜਿਹੜੀ ਕਹਿ ਲਓ ਵੀ ਇੰਦਰੀਆਂ ਉਹਨਾਂ ਦਾ ਆਪਣੇ ਆਪ ਥਾਂ 'ਤੇ ਠੀਕ ਪਾਸੇ ਨੂੰ ਚੱਲਦੀਆਂ ਨੇ ਉਹ ਸਰਾਏ 'ਚ ਕਨਾਤਾਂ ਤਾਣੀਆਂ ਗਈਆਂ ਦਿਸਣ ਰੱਥ ਪੀੜੇ ਉਹ ਫਿਰ ਸਰਵਣ ਕਰਨਾ ਮੰਨਣ ਕਰਨਾ ਨਾਮ ਦਾ ਇਹ ਰੱਥ ਉਹਨਾਂ ਨੂੰ ਪੀੜੇ ਮਿਲਾਏ ਮਿਲ ਜਾਂਦੇ ਨੇ ਇਹ ਵੀ ਗੁਣਾਂ ਕੋਲ ਆ ਜਾਂਦੇ ਨੇ ਇਹ ਅੰਤਰੀ ਵਰਥ ਨੇ ਚਲੋ
ਜਿਨੀ ਤੇਰਾ ਨਾਮ ਤੇ ਆਇਆ
ਹਾਂ ਬਹੁਤ ਠੀਕ ਪੜ੍ਹਿਆ ਜਿਨੀ ਤੁਸੀਂ ਨਹੀਂ ਤਾਂ ਕੀ ਪੜ੍ਹਦੇ ਨੇ ਜਿਨੀ ਜਿਨੀ ਨਾਮ ਤੇ ਆਇਆ ਗਾਇਮ ਸਖਤ ਭਾਲ ਰੋਜ਼ ਪੜ੍ਹੀ ਜਾਂਦੇ ਨੇ ਤੇ ਆਇਆ ਨਾਮ ਭੂਤਾਂ ਨੇ ਫਿਰ ਭੂਤ ਠੀਕ ਪੜ੍ਹਿਆ ਜਿਨੀ ਜਿਨ੍ਹਾਂ ਨੇ ਤੇਰਾ ਨਾਮ ਹਰਜੀ ਧਿਆਉਣਾ ਕੀਤਾ ਨਾ ਸੁਝਾਵ ਸਾਹਿਬ 'ਚ ਵੀ ਇੱਦਾਂ ਹੀ ਪੜ੍ਹਿਆ ਕਰੋ ਹਾਂਜੀ ਤਿੰਨਾਂ ਨੂੰ ਕੀ ਮਿਲਦਾ ਫਿਰ
ਤਿੰਨ ਕੋ ਸਦ ਮਿਲੇ
ਆ ਜਿਹੜੀ ਉੱਪਰ ਚੀਜ਼ਾਂ ਲਿਖੀਆਂ ਨੇ ਖੇਮੇ ਛਤਰ ਸਰਾਏ 'ਚ ਆਦਿਕ ਰੱਥ ਉਹਨਾਂ ਨੂੰ ਵਾਹਿਗੁਰੂ ਸੱਦ ਕੇ ਦਿੰਦਾ ਬੁਲਾ ਕੇ ਜਾਂ ਲੈ ਜਾ ਵੀ ਖੜੀ ਆ ਮਰਸਰੀ ਗੱਡੀ ਤੇਰੇ ਵਾਸਤੇ ਤਿਆਰ ਨਾਮ ਵੀ ਨਹੀਂ ਫਿਰ ਕੋਈ ਲਿਖਦਾ ਵੀ ਕਿਹਨੇ ਦਿੱਤੀ ਹੈ, ਐਂ ਭੇਜ ਦਿੰਦੇ ਨੇ। ਚਲੋ ਹਾਂ, ਇੱਥੇ ਵੀ ਇੱਕ ਛੱਡ ਗਿਆ ਜਿਹੜਾ ਮੋਬਾਈਲ ਘਰ ਜਾ ਹੁੰਦਾ, ਉਹ ਵੀ ਕੋਈ ਭੱਟਾ ਕਰਕੇ ਕਿ ਕਾਫੀ ਚਿਰ ਦਾ ਖੜ੍ਹਾ ਇੱਥੇ ਆਪਣੇ ਪਾਰਕਿੰਗ 'ਚ, ਦੱਸ ਕੇ ਨਹੀਂ ਗਿਆ ਵੀ ਕਿਹਦਾ। ਹਾਂਜੀ, ਜਿਹੜਾ ਮੋਬਾਈਲ ਘਰ ਜਾ ਨਹੀਂ ਹੁੰਦਾ ਜਦੋਂ ਇਕੱਠਾ ਹੀ। ਹਾਂਜੀ ਹਾਂ, ਹੁਣ ਬੁੜਿਆਂ ਨੇ ਵਰਤਦੇ ਨੇ ਉੱਥੇ, ਕਹਿੰਦੇ ਮੌਜ ਲੱਗ ਗਈ ਲੰਬੀ।
ਬਾਬਾ
ਹੈ ਹੀ ਹੈ, ਹਾਂ ਫਿਰ ਹੋ ਸਕਦਾ ਕਿਸੇ ਨੇ ਕਰਿਆ ਹੋਵੇ। ਚਲ
ਬਾਬਾ ਮੈਂ ਕਰਮਹੀਨ ਕੂੜਿਆਰ।
ਬਾਬਾ ਮੈਂ, ਭਾਈ ਮੈਂ ਬੜਾ ਕਰਮਹੀਨ ਹਾਂ, ਮੈਂ ਕੂੜਾ ਵੀ ਹਾਂ, ਨਿਮਰਤਾ ਦੱਸ ਰਿਹਾ।
ਨਾਮ ਨਾ ਪਾਇਆ ਤੇਰਾ ਅੰਧਾ ਪਰਮ ਪੂਲਾ ਮਨ ਮੇਰਾ।
ਸਾਬਾਸ ਬਸਰਾਮ, ਬਹੁਤ ਠੀਕ ਕੀਤਾ, ਨਹੀਂ ਤਾਂ ਪਾਠੀ ਤੇਜ਼ ਪਤਾ ਕੀ ਕਰਦੇ ਨੇ। ਹਾਂਜੀ ਪੜ੍ਹੇ ਉਹਦੇ ਬਾਰੇ, ਆ ਕਿੱਥੇ ਪੰਕਤੀ,
ਨਾਮ ਨਾ ਪਾਇਆ
ਤੇਰਾ ਅੰਧਾ, ਇੱਥੇ ਮਾਰਦੇ ਨੇ ਬ੍ਰੇਕ। ਹਾਂ ਤੇਰਾ ਅੰਨਾ ਨਾਮ ਨਹੀਂ ਪਾਇਆ ਸੀ, ਨਾਮ ਨੇ ਅੰਨਾ ਬਣਾਤਾ। ਹਾਂ ਇਸ ਲਈ ਤੁਸੀਂ ਠੀਕ ਬਸਰਾਮ ਕੀਤਾ ਸਾਬਾਸ। ਨਾਮ ਨਾ ਪਾਇਆ ਤੇਰਾ
ਅੰਧਾ
ਪਰਮ ਭੁੱਲਾ ਮਨ ਮੇਰਾ। ਮੈਂ ਅੰਨੇ ਦਾ ਮਨ ਭਰਮ ਵਿੱਚ ਭੁੱਲਿਆ ਹੋਇਆ ਸੀ, ਇਸ ਕਰਕੇ ਮੈਂ ਅੰਨੇ ਨੇ ਤੇਰੇ ਨਾਮ ਨੂੰ ਨਹੀਂ ਪਾਇਆ। ਠੀਕ,
ਸਾਧ ਕੀਤੇ ਦੁੱਖ ਪਰ ਫੁੜੇ
ਫੁੜੇ
ਪਰ ਫੁੜੇ ਪੂਰਬ ਲਿਖੇ ਮਾਏ।
ਹਾਂ ਜਿਹੜੇ ਭਾਈ ਪੂਰਬ ਪਿਛਲੇ ਕਰਮਾਂ ਦੇ ਲਿਖੇ ਹੋਏ ਸੀ ਨਾ ਲੇਖ, ਇਸ ਲਈ ਸਾਧ ਕੀਤੇ, ਉਹਨਾਂ ਕਰਕੇ ਹੀ ਬੜੇ ਪਦਾਰਥਾਂ ਦੇ ਸਵਾਦ ਲੈਣਾ ਕੀਤੇ। ਪਰ ਜਿਹੜੇ ਸਵਾਦ ਕੀਤੇ ਇਹ ਕੈਸੇ ਹੋਏ, ਫਿਰ ਸਵਾਦ ਕੀ ਰੂਪ ਬਣ ਗਏ, ਸਵਾਦ ਦੁੱਖ ਪਰ ਫੜੇ, ਦੁੱਖ ਪ੍ਰਫੁੱਲਤ ਹੋ ਗਏ ਸਵਾਦਾਂ ਵਿੱਚੋਂ। ਨਾਮ ਤਾਂ ਜਪਿਆ ਨਹੀਂ, ਜਿਹਨੇ ਪਦਾਰਥ ਦਿੱਤੇ ਸੀ ਉਹਨੂੰ ਯਾਦ ਨਹੀਂ ਕਰਿਆ ਦੇਣ ਵਾਲੇ ਨੂੰ, ਫਿਰ ਇਹ ਸੁੱਖ ਜਿਹੜੇ ਸੀ ਨਾ ਸਾਧ ਦੁੱਖ ਰੂਪ ਹੋ ਕੇ ਪ੍ਰਫੁੱਲਤ ਹੋ ਗਏ, ਦੁੱਖ ਪ੍ਰਫੁੱਲਤ ਹੋ ਗਏ। ਚਲੋ
ਸੁੱਖ ਥੋੜੇ ਦੁੱਖ ਅਗਲੇ,
ਫਿਰ ਸੁੱਖ ਥੋੜੇ ਹੀ ਮਿਲਦਾ ਉਹਨਾਂ ਨੂੰ, ਦੁੱਖ ਅਗਲੇ ਮੈਨੇ ਬਹੁਤੇ ਮਿਲਦੇ ਨੇ।
ਦੁੱਖ ਵਿਹਾਰੇ
ਉਹਨਾਂ ਦੀ ਜ਼ਿੰਦਗੀ, ਫਿਰ ਇੱਕ ਦੁੱਖ ਆ ਗਿਆ, ਦੂਜਾ ਇੱਕ ਮੁੱਕਿਆ ਨਹੀਂ, ਨਵਾਂ ਹੋਰ ਆ ਗਿਆ, ਦੁੱਖਾਂ ਵਿੱਚ ਫਿਰ ਭਾਈ ਬੀਤਦੀ ਹੈ। ਹਾਂਜੀ
ਵਿਛੜਿਆ ਕਾ ਕਿਆ ਵਿਛੜਾ, ਮਿਲਿਆ ਕਾ ਕਿਆ ਮੇਲ।
ਸਭ ਉਹ ਲੜੀਵਾਰ 'ਤੇ ਪੜ੍ਹ ਰਹੇ ਨੇ ਨਾਲੇ, ਦੇਖ ਲਓ ਵਿਛੜਿਆ ਕਾ ਕਿਆ ਵਿਛੜਿਆ, ਹੁਣ ਇੱਥੇ ਕਿਆ ਤੋਂ ਅਰਥ ਸ਼ੁਰੂ ਕਰਨਾ ਹੈ, ਉਹਨਾਂ ਦਾ ਕੀ ਕਰੀਏ, ਕਿਆ ਮੈਂ ਕੀ ਕਰੀਏ ਕਿਹਨਾਂ ਦਾ, ਜਿਹੜੇ ਤੇਰੇ ਤੋਂ ਵਿਛੜੇ ਹੋਏ ਨੇ। ਅੱਗੇ ਮਿਲਿਆ ਕਾ ਕਿਆ, ਜਿਹੜੇ ਕਿਆ ਉਹਨਾਂ ਦਾ ਕੀ ਕਰੀਏ ਜਿਹੜੇ ਮਿਲੇ ਹੋਏ ਨੇ, ਇਹ ਪ੍ਰਸ਼ਨ ਹੋ ਗਏ ਦੋ, ਇਹਦੇ ਵਿੱਚ ਉੱਤਰ ਹੈ। ਹੁਣ ਅਜਿਹੀ ਰਚਨਾ ਨੂੰ ਪ੍ਰਸ਼ਨ ਉੱਤਰ ਅਲੰਕਾਰ ਕਹਿੰਦੇ ਨੇ, ਪ੍ਰਸ਼ਨ ਵੀ ਵਿੱਚ ਹੋਵੇ ਅਤੇ ਪ੍ਰਸ਼ਨ ਦੇ ਨਾਲ ਵਿੱਚ ਉੱਤਰ ਹੋਵੇ, ਉੱਤਰੇ ਦੇ ਵਿੱਚ ਹੀ ਹੈ। ਵਿਛੜਿਆਂ ਕਾ ਕਿਆ ਵਿਛੋੜਾ, ਵਿਛੜਿਆਂ ਦਾ ਕੀ ਕਰੀਏ ਜੀ, ਮਾਰ ਕਹਿੰਦੇ ਵਿਛੜਿਆ, ਉਹਨਾਂ ਤੋਂ ਵਿਛੜ ਜਾਈਏ, ਉਹਨਾਂ ਤੋਂ ਦੂਰ ਰਹੀਏ, ਜਿਹੜੇ ਰੱਬ ਤੋਂ ਦੂਰ ਹੋਏ ਨਾ ਉਹਨਾਂ ਤੋਂ ਆਪ ਦੂਰ ਹੋ ਜਾਈਏ, ਉੱਤਰ ਆ ਗਿਆ। ਅੱਗੇ ਮਿਲਿਆਂ ਕਾ ਕਿਆ ਮੇਲ, ਜਿਹੜੇ ਮੇਲੇ ਨੇ ਉਹਨਾਂ ਦਾ ਕੀ ਕਰੀਏ, ਮਾਰ ਕੇ ਉਹਨਾਂ ਨਾਲ ਮੇਲ ਕਰੋ, ਉੱਤਰ ਆ ਗਿਆ। ਸਮਝ ਆ ਗਈ ਨਹੀਂ? ਚਲੋ
ਸਾਹਿਬ,
ਹਾਂਜੀ ਹਾਂਜੀ, ਪ੍ਰਸ਼ਨੋਤਰ ਅਲੰਕਾਰ, ਪ੍ਰਸ਼ਨ ਉੱਤਰ ਅਲੰਕਾਰ। ਚਲੋ
ਸਾਹਿਬ ਸੋ ਸਲਾਹੀਐ,
ਉਸ ਸਾਹਿਬ ਨੂੰ ਸਲਾਹੀਏ ਜੀ, ਕਿਹੜੇ ਨੂੰ,
ਜਿਨ ਕਰ ਦੇਖਿਆ ਖੇਲ,
ਜਿਹਨੇ ਸੰਸਾਰ ਨੂੰ ਬਣਾ ਕੇ ਇਸ ਖੇਲ ਨੂੰ ਫਿਰ ਆਪ ਦੇਖਿਆ, ਪਹਿਲਾਂ ਬਣਾਇਆ, ਬਣਾ ਕੇ ਰੋਜ਼ ਦੇਖਦਾ, ਹਮੀ ਨਹੀਂ ਛੱਡਿਆ।
ਸੰਜੋਗੀ ਮੇਲਾ
ਮਿਲਾਵੜਾ,
ਸੰਜੋਗੀ ਮਿਲਾਵੜਾ,
ਸੰਜੋਗਾਂ ਕਰਕੇ ਮੇਲ ਹੁੰਦਾ ਹੈ।
ਇਨ ਤਨ ਕੀਤੇ ਭੋਗ,
ਇਉਂ ਇਹ ਤਨ ਸਰੀਰ ਵਿੱਚ ਭੋਗੀ ਸਰੀਰ ਜਿਹੜਾ ਅਸੀਂ ਭੋਗ ਵਿਰਤੀ ਬਣਾਈ। ਹਾਂਜੀ
ਵੇ ਜੋਗੀ ਮਿਲ ਵਿਛੜੇ,
ਇਉਂ ਜਿਹੜੇ ਅਸੀਂ ਭਾਈ ਵਿਯੋਗ ਕਰਕੇ ਮਿਲ ਕੇ ਵਿਛੜ ਜਾਂਦੇ ਨੇ, ਪਹਿਲਾਂ ਸੰਯੋਗ ਕਰਕੇ ਮਿਲੇ, ਹੁਣ ਵਿਯੋਗ ਕਰਕੇ ਮਿਲੇ ਹੋਏ ਵਿਛੜ ਗਏ, ਫਿਰ
ਨਾਨਕ ਪੀ ਸੰਯੋਗ,
ਮੁੜ ਕੇ ਫਿਰ ਸੰਯੋਗ ਹੋ ਜਾਂਦਾ, ਫਿਰ ਜੂਨਾ 'ਚ ਆ ਜਾਂਦਾ। ਹਾਂਜੀ ਚਲੋ ਹੋ ਗਿਆ ਫੈਸਲਾ। ਗੁਡ
ਮਾਰੂ ਮਹੱਲਾ ਪਹਿਲਾ
ਪਹਿਲਾ ਕਹਿੰਦੇ
ਪਹਿਲਾ
ਹਾਂਜੀ
ਮਿਲ ਮਾਤ ਪਿਤਾ ਪਿੰਡ ਕਮਾਇਆ
ਹਾਂਜੀ
ਤਿੰਨ ਕਰਤੇ
ਕਰਤਾ
ਕਰਤੇ ਲੇਖ ਲਿਖਾਇਆ
ਇਹ ਸ਼ਬਦ ਕਦੋਂ ਉਚਾਰਿਆ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਾਰੀਆਂ ਉਦਾਸੀਆਂ ਪੂਰੀਆਂ ਕਰਕੇ ਮੁੜ ਕੇ ਆਪਣੇ ਸਹੁਰੇ ਘਰ ਆ ਗਏ ਘਰੇ ਨਹੀਂ ਆਏ ਬਾਹਰ ਬੈਠੇ ਨੇ ਕਿਸੇ ਨੂੰ ਦੱਸ ਕੇ ਤੁਹਾਡਾ ਜਵਾਈ ਆਇਆ ਹੈਗੇ ਫਕੀਰੀ ਲਿਬਾਸ ਬੱਚੇ ਨੇ ਅਤੇ ਉਹਨਾਂ ਦੀ ਜਿਹੜੀ ਸੱਸ ਸੀ ਕੀ ਨਾਂ ਸੀ ਉਹਦਾ ਸੁਲੱਖਣੀ ਅਤੇ ਘਰ ਵਾਲੀ ਸੀ ਮਹਿਲ ਸੀ ਚਲੋ ਨਵਾਂ ਰੱਖ ਲਓ ਕੋਈ ਚੰਦੋ ਰਾਣੀ ਸੀ ਚੰਦੋ ਰਾਣੀ ਕਈ ਰੱਖਣ ਲੱਗੇ ਸੀ ਹੋਰ ਨਵੇਂ ਨਾਂ ਚੰਦੋ ਰਾਣੀ ਅਤੇ ਸਹੁਰੇ ਦਾ ਕੀ ਨਾਂ ਸੀ ਮਹਾਰਾਜ ਦੇ ਗੁਰੂ ਨਾਨਕ ਸਾਹਿਬ ਜੀ ਦੇ ਹਾਂਜੀ ਹਾਂ ਮੂਲ ਚੰਦ ਇਕੱਲਾ ਮੂਲੇ ਨਾਲ ਨਹੀਂ ਸਾਰ ਮੂਲ ਚੰਦ ਫਿਰ ਮੂਲਾਂ ਨੇ ਦੂਜਾ ਮੂਲਾ ਖੱਤਰੀ ਹੋ ਜਾਊਗਾ ਮੂਲ ਚੰਦ ਸਹੁਰੇ ਨਾਂ ਸੱਸ ਨਾਂ ਚੰਦੋ ਰਾਣੀ ਜਦੋਂ ਪਤਾ ਲੱਗਿਆ ਅਤੇ ਹੁਣ ਧੀ ਘਰੇ ਬੈਠੀ ਆ ਦੋ ਬੱਚੇ ਵੀ ਘਰੇ ਨੇ ਉਹਨਾਂ ਨੇ ਕੋਈ ਪਾਲਦੇ ਨੇ ਗੁੱਸਾ ਅਤੇ ਇਹੋ ਜਿਹੇ ਜਵਾਈ ਤਾਂ ਆਉਂਦਾ ਹੀ ਨਾ ਫਿਰ ਅਤੇ ਆਇਆ ਵੀ ਫਕੀਰੀ ਲਿਬਾਸ 'ਚ ਹੈ ਸਹੁਰੀ ਆਇਆ ਹੋਵੇ ਕੋਈ ਠਾਠ ਵਾਠ ਹੋਵੇ ਟੋਰਾ ਟੂਰਾ ਛੱਡਿਆ ਹੋਵੇ ਅਤੇ ਆ ਕੇ ਫਕੀਰੀ ਲਿਬਾਸ 'ਚ ਬੈਠੇ ਨੇ ਆ ਕੇ ਚੰਦੋ ਰਾਣੀ 'ਤੇ ਕੜਕੀ ਫਿਰ ਬਹੁਤ ਮਾਰਨ ਜੇ ਫਿਰ ਇਹੋ ਜਿਹੇ ਕੁਛ ਕਰਨਾ ਸੀ ਨਾ ਵਿਆਹ ਕੌਣ ਕਰਾਉਣਾ ਸੀ ਹਾਂਜੀ ਵਿਆਹ ਕਰਾ ਲਿਆ ਵੀ ਨਿਆਣੇ ਕਰ ਲਏ ਅਤੇ ਇਹਨਾਂ ਨੂੰ ਪਾਲਣ ਪੋਸ਼ਣ ਕੌਣ ਕਰੂਗਾ ਦੱਸ ਤੁਰਿਆ ਫਿਰਦਾ ਫਕੀਰ ਹੋਇਆ ਅਤੇ ਫਿਰ ਸਾਡੀ ਵੀ ਨਹੀਂ ਇਲਾਜ ਰੱਖੀ ਮਾੜੀ ਮੋਟੀ ਤਾਂ ਰਹਿਣ ਦਿੰਦਾ ਜੇ ਆਉਣਾ ਹੀ ਸੀ ਕਿਸੇ ਬਣ 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 ਠਣ ਕੇ ਆਉਂਦਾ ਇਹੋ ਜਿਹੇ ਅੱਖਰ ਬੋਲਣਾ ਕੀਤੇ ਨੇ ਕੁਛ ਮੂਲ ਚੰਦ ਨੇ ਵੀ ਕਹੇ ਉਹ ਜੋ ਬਚਨ ਬਲਾਸ ਉਹਨਾਂ ਨਾਲ ਮਹਾਰਾਜ ਜੀ ਉਪਦੇਸ਼ ਰੂਪ ਵਿੱਚ ਆਪਣੇ ਸੱਸ ਸਹੁਰੇ ਨੂੰ ਸਮਝਾ ਰਹੇ ਨੇ ਸਹੁਰੇ ਕਿੱਥੇ ਤੀ ਮਹਾਰਾਜ ਦੇ ਨਵੇਂ ਸ਼ਹਿਰ ਬਰਨਾਲੇ ਕਾਹਨੂੰ ਤੇ ਨਹੀਂ ਬਟਾਲਾ ਤਾਂ ਸ਼ਹਿਰ ਦਾ ਨਾਂ ਹੋ ਗਿਆ ਨਾ ਬਾਅਦ ਵਿੱਚ ਨਹੀਂ ਨਹੀਂ ਗੁਰੂ ਕੀ ਬਟਾਲੇ ਤਾਂ ਛੇਵੇਂ ਪਾਸੇ ਦਾ ਅਵਤਾਰ ਹੋਇਆ ਪੱਖੋ ਕੇ ਰੰਧਾਵਾ ਪੱਖੋ ਕੇ ਰੰਧਾਵੇ ਇਹ ਪਿੰਡ ਸੀ ਉਸ ਵੇਲੇ ਬਟਾਲਾ ਬਾਅਦ ਸ਼ਹਿਰ ਫਿਰ ਆਬਾਦ ਹੋ ਗਿਆ ਹਾਂ ਕੰਧ ਤਾਂ ਤਦੇ ਉੱਥੇ ਨਾ ਪਰ ਕਿਹੜੇ ਪਿੰਡ 'ਚ ਉਹ ਪੱਖੋ ਕਿਹੜੇ ਨਾ ਹੋਵੇ ਹੁਣ ਅੱਜ ਬਟਾਲਾ ਕਹਿਣ ਲੱਗ ਗਏ ਹਾਂ ਇਹ ਮਹਾਰਾਜ ਦਾ ਉੱਥੋਂ ਫਿਰ ਜਿਹੜਾ ਸੀ ਇੱਥੇ ਇਹ ਪਿੰਡ ਦਾ ਨਾਂ ਸਹੁਰੇ ਘਰ ਦਾ ਨਾਂ ਰੰਧਾਵਾ ਗੋਸੀ ਸਹੁਰਿਆਂ ਦਾ ਚਲੋ
ਲੇਖ ਦੱਤ
ਕਈ ਵਾਰ ਬੜੇ ਆਕੜ ਦਿਆ ਰੰਧਾਵੇ ਹਾਂ ਕਹਿੰਦੇ ਗੁਲਾਨ ਸਾਡਾ ਸਾਡਾ ਜਵਾਈ ਸੀ ਚਲੋ
ਲੇਖ ਦੱਤ ਜੋਤ ਵਡਿਆਈ
ਹਾਂਜੀ ਕਹਿੰਦੇ ਉਹਨਾਂ ਨੂੰ ਉਪਦੇਸ਼ ਦਿੰਦੇ ਨੇ ਮਿਲ ਮਾਤ ਪਿਤਾ ਪਿੰਡ ਕਮਾਇਆ ਜਿਹਨੇ ਬੱਚਿਆਂ ਦੀ ਗੱਲ ਕਰਦੀ ਹਾਂ ਮਾਂ ਅਤੇ ਮਾਤਾ ਪਿਤਾ ਦੇ ਮੇਲ ਕਰਕੇ ਪਿੰਡ ਸਰੀਰ ਜਿਹੜਾ ਸੀ ਐਸਾ ਕਮਾਇਆ ਗਿਆ ਅਤੇ ਤਿੰਨ ਕਰਤਾ ਲੇਖ ਲਿਖਾਇਆ ਤੂੰ ਕਾਹਦਾ ਫਿਕਰ ਕਰਦੀ ਹੈ ਜਿਹਨੇ ਪੈਦਾ ਕੀਤੇ ਨੇ ਉਹਨੇ ਉਹਨਾਂ ਦੇ ਮੱਥਿਆਂ 'ਤੇ ਲੇਖ ਲਿਖੇ ਹੋਏ ਨੇ ਆਪਣੀ ਪ੍ਰਾਲਬਧ ਮੁਤਾਬਕ ਲੇਖ ਪੜ੍ਹੋ ਸਾਰੇ
ਲੇਖ
ਇੱਥੇ ਵਿਸ਼ਰਾਮ ਕਰਨਾ ਦਾਤ ਜੋਤ ਵਡਿਆਈ ਲਿਖੇ ਮੁਤਾਬਕ ਤਿੰਨ ਚੀਜ਼ਾਂ ਹਰੇਕ ਨੂੰ ਮਿਲਦੀਆਂ ਨੇ ਜੇ ਨਹੀਂ ਲਿਖਿਆ ਨਹੀਂ ਮਿਲਦੀਆਂ ਤਿੰਨ ਕਿਹੜੀਆਂ ਪਹਿਲੀ ਹੈ ਦਾਤ ਦੂਜੀ ਕੀ ਆ ਜੋਤ ਕ੍ਰਾਂਤੀ ਹਾਂਜੀ ਤੀਜੀ ਵਡਿਆਈ ਇਹ ਲਿਖੇ ਮੁਤਾਬਕ ਤਿੰਨ ਚੀਜ਼ਾਂ ਮਿਲਦੀਆਂ ਨੇ ਐਵੇਂ ਨਹੀਂ ਮਿਲਦੀਆਂ ਹਾਂਜੀ ਅੱਗੇ
ਮਿਲ
ਮਿਲ ਮਾਇਆ
ਮਿਲ ਮਾਇਆ ਸੁਰਤ ਗਵਾਈ
ਹਾਂ ਇਸ ਕਰਕੇ ਤੁਹਾਡੀ ਮਾਇਆ ਵਾਲੀ ਵਿਰਤੀ ਹੈ ਜਿਹੜੇ ਲੋਕ ਮਾਇਆ ਨਾਲ ਮਿਲ ਗਏ ਮਾਤਾ ਉਹਨਾਂ ਨੇ ਪਰਮੇਸ਼ਰ ਦੇ ਨਾਲੋਂ ਜਿਹੜੀ ਸੁਰਤ ਸ੍ਰੇਸ਼ਟ ਪ੍ਰੀਤੀ ਸੀ ਨਾ ਸੋ ਮੈਨੇ ਸ੍ਰੇਸ਼ਟ ਰਤ ਮੈਨੇ ਪ੍ਰੀਤੀ ਉਹ ਗਵਾ ਲਈ ਅੱਗੇ
ਮੂਰਖ ਮਨ ਕਹੇ
ਕਾਹੇ
ਕਾਹੇ
ਕਰ ਸਹਿ ਮਾਣਾ
ਕਹੇ ਕਰ ਸਹਿ ਮਾਣਾ
ਇਹ ਮੂਰਖ ਮਨਾ ਫਿਰ ਮਾਣ ਕਾਹਦਾ ਕਰਦਾ ਕਿਉਂ ਮਾਣ ਕਰਨਾ ਹਾਂਜੀ
ਉੱਠ
ਚੱਲਣਾ
ਚੱਲਣਾ ਖਸਮੇ ਭਾਣਾ
ਹਾਂ ਇਹ ਰੱਬ ਦਾ ਭਾਣਾ ਹੈ ਇੱਕ ਦਿਨ ਉੱਠ ਕੇ ਇਹ ਘਰਾਂ 'ਚੋਂ ਚਲਿਆ ਜਾਣਾ ਹੈ ਹਾਂਜੀ
ਰਹਾਓ ਤਜ ਸਦਾ
ਸਾਧ
ਸਾਜਣ
ਨਹੀਂ ਤਜ ਸਾਧ
ਤਜ ਸਾਧ
ਸਹਿਜ ਸੁੱਖ ਹੋਈ
ਸੁੱਖ ਹੋਈ
ਹਾਂ ਫਿਰ ਉਹ ਕਹਿਣ ਲੱਗੀ ਬਈ ਹੁਣ ਜੇ ਮਾਤਾ ਕਹਿਣ ਲੱਗੀ ਚੰਦੋ ਰਾਣੀ ਵੀ ਤੂੰ ਜਿਹੜਾ ਸੀ ਸਾਰੇ ਸੁੱਖ ਘਰ ਦੇ ਛੱਡ ਕੇ ਪਦਾਰਥਾਂ ਨੂੰ ਛੱਡ ਕੇ ਫਕੀਰ ਹੋਇਆ ਫਿਰਦਾ, ਉਹਦੇ ਉੱਤੇ ਮਹਾਰਾਜ ਕਹਿੰਦੇ ਨੇ ਤਜ ਸਾਧ, ਇਹ ਸਾਧਾਂ ਨੂੰ ਕਿੱਦਾਂ ਦਾ ਛੱਡਿਆ ਜਾਣਾ ਨਾ, ਜਿਹਨੂੰ ਪਹਿਲਾਂ ਹੀ ਛੱਡ ਦਈਏ, ਇਸ ਕਰਕੇ ਫਿਰ ਸਹਿਜ ਸੁੱਖ ਹੋਈ, ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸਹਿਜ ਸੁੱਖ। ਹਾਂਜੀ,
ਘਰ
ਕਹਿੰਦਾ ਤਾਂ ਪਰਮੇਸ਼ਰ ਨੇ ਛਡਾ ਲੈਣੇ ਨੇ ਨਾ, ਜੇ ਉਹਨਾਂ ਦਾ ਪਹਿਲਾਂ ਕੁਛ ਤਿਆਗ ਹੋ ਜਾਏ ਤਾਂ ਫਿਰ ਸਹਿਜ ਸੁੱਖ ਦੇ ਆਨੰਦ ਨੂੰ ਮਾਣੇ ਨਾ ਕੋਈ। ਘਰ ਛੱਡਣੇ,
ਘਰ ਛੱਡਣੇ ਰਹੇ ਨਾ ਕੋਈ,
ਫਿਰ ਕਹਿੰਦੀ ਘਰ ਹੀ ਬੈਠ, ਘਰ ਕਿਉਂ ਛੱਡਿਆ? ਉਹਦੇ ਉੱਤਰ 'ਚ ਮਹਾਰਾਜ ਕਹਿੰਦੇ ਨੇ ਘਰ ਛੱਡਣੇ ਮਾਤਾ, ਇੱਕ ਦਿਨ ਤਾਂ ਘਰ ਛੱਡ ਜਾਣੇ ਨੇ ਸਾਰਿਆਂ ਨੇ, ਰਹੇ ਨਾ ਕੋਈ, ਇਹਨਾਂ ਘਰਾਂ 'ਚ ਕਿਤੇ ਰਹਿਣਾ ਨਹੀਂ ਕਿਸੇ ਨੇ, ਜਾਂ ਘਰ ਛੱਡਣੇ, ਘਰ ਨਾਮ ਸਰੀਰ ਦਾ, ਆਹ ਸਰੀਰ ਸਾਰਿਆਂ ਨੇ ਛੱਡ ਜਾਣੇ ਨੇ, ਇਹ ਕਿਸੇ ਨੇ ਰਹਿਣਾ ਨਹੀਂ ਸਰੀਰ ਕਰਕੇ। ਹਾਂਜੀ, ਕਿਸ ਖਾਜ
ਕੁਛ ਖਾਜੇ ਕੁਛ ਧਰ ਜਾਏ,
ਜਾਈਏ
ਜਾਈਏ।
ਹੁਣ ਸਹੁਰਾ ਜੀ ਬੋਲੇ ਨੇ ਮੂਲ ਚੰਦ ਜੀ, ਕਹਿੰਦੇ ਤੈਨੂੰ ਚੰਗੀ ਭਲੀ ਨੌਕਰੀ ਦੌਲਤ ਰਾਜ ਨੇ ਮੋਦੀ ਖਾਣੇ ਦੀ ਦਿੱਤੀ ਸੀ, ਉਹਦੇ 'ਚ ਕੋਈ ਬੱਚਤ ਕਰਦਾ, ਕੁਛ ਬੱਚਿਆਂ ਵਾਸਤੇ ਜਮ੍ਹਾਂ ਕਰਦਾ, ਨਾਲ ਕੋਈ ਸਕਦਾ ਸਿਖਾਉਂਦਾ, ਉਹ ਵੀ ਤੈਨੂੰ ਹਟਾ ਦਿੱਤਾ, ਉੱਥੇ ਕਿਹੜਾ ਤੂੰ ਨੌਕਰੀ ਕੀਤੀ, ਨਾ ਤੂੰ ਕੋਈ ਨੌਕਰੀ, ਨਾ ਕੋਈ ਵਣਜ ਵਪਾਰ, ਕੁਛ ਨਹੀਂ ਕੀਤਾ। ਉਹਦੇ ਉੱਤਰ ਵਿੱਚ ਕਹਿੰਦੇ ਨੇ ਕਿਸ ਖਾਜੈ ਕਿਸ ਧਰ ਜਾਈਏ, ਕਿਸ ਖਾਈਏ ਅਤੇ ਜੋ ਕੁਛ ਖਾਣ ਤੋਂ ਬਾਅਦ ਜਿਹੜਾ ਕੁਛ ਸਮਾਨ ਜਮ੍ਹਾਂ ਕਰ ਲਈਏ, ਧਰ ਲਈਏ ਘਰੇ ਬਚਾਓ ਪਦਾਰਥ ਜਿਹੜੇ ਨੇ, ਉਹ ਤਾਂ ਧਰੀਏ ਜੇ ਹਾਂ ਅੱਗੇ
ਜੇ ਬਹੁੜ
ਬਾਹੁੜ
ਬਹੁੜ ਦੁਨੀਆ ਆਏ,
ਹਾਂ ਇਹ ਤਾਂ ਜਮ੍ਹਾਂ ਕਰੀਏ ਮੁੜ ਕੇ ਦੁਨੀਆਂ 'ਚ ਆਉਣਾ ਹੋਵੇ, ਉਹ ਮਾਲ ਆ ਕੇ ਸਾਂਭਣਾ ਹੋਵੇ ਜਿਹੜਾ ਜਮ੍ਹਾਂ ਕੀਤਾ ਹੋਇਆ ਸੀ, ਇਸ ਕਰਕੇ ਕਾਹਦੇ ਲਈ ਜਮ੍ਹਾਂ ਕਰਨਾ। ਚਲੋ ਅੱਗੇ ਕਰ ਲਓ,
ਸਹਿਜ ਕਾਇਆ ਪੱਟ ਹੰਡਾਏ।
ਹਾਂਜੀ ਹਾਂਜੀ, ਸੱਜ ਮੈਨੇ ਸੱਜਰੇ ਪੱਟ ਮੈਨੇ ਰੇਸ਼ਮ ਦੇ, ਕੱਪੜੇ ਜਿਹੜੇ ਸੀ ਖੁਸ਼ੀਆਂ ਨਾਲ ਹੰਢਾਉਂਦੇ ਹੋ ਜਿਹੜੇ ਮੇਰੇ ਫਕੀਰੀ ਲਿਬਾਸ, ਉਹਨਾਂ ਤੁਸੀਂ ਤਰਕ ਕਰਦੇ ਹੋ ਨਾ, ਆ ਜਿਹੜੇ ਰੇਸ਼ਮੀ ਪੱਟ ਦੇ ਸੱਜਰੇ ਸੱਜਰੇ ਕੱਪੜੇ ਕਾਇਆਂ 'ਤੇ ਹੰਢਾਉਂਦੇ ਹੋ ਬੋਡੀ 'ਤੇ। ਹਾਂਜੀ, ਇਸ ਤੋਂ ਬਾਅਦ ਹੋਰ
ਫਰਮਾਇਸ਼ ਬਹੁਤ ਚਲਾਏ,
ਫਿਰ ਲੋਕਾਂ 'ਤੇ ਹੁਕਮ ਵੀ ਚਲਾ ਲਿਆ ਆਪਣੇ, ਫਰਮਾਇਸ਼ ਮੈਨੇ ਆਰਡਰ ਚਲਾ ਲਏ। ਚਲੋ ਕਰ ਸੇਜ,
ਕਰ ਸਹਿਜ
ਸੇਜ
ਸੇਜ
ਸੁਖਾਲੀ
ਸੋਵੇ,
ਹਾਂ ਸੁਖਾਲੀ 'ਤੇ ਵਿਸ਼ਰਾਮ ਕਰ ਲਓ, ਕਰ ਸੇਜ ਸੁਖਾਲੀ
ਸੁਖਾਲੀ
ਸੋਵੇ
ਸੋਵੇ।
ਹਾਂ ਸੇਜਾ ਜਿਹੜੀ ਹੈ ਬੜੀ ਸੁੱਖਾਂ ਵਾਲੀ ਬਣਾਈ ਹੈ, ਭੂਮ ਆਸਣ ਤਾਂ ਕਰਕੇ ਕਰਿਆ ਹੀ ਨਾ ਵੀ, ਚਲੋ ਮਾੜਾ ਮੋਟਾ ਹੇਠਾਂ ਪੈ ਜਾਈਏ, ਕਿਤੇ ਕਿੱਡੇ ਕਿੱਡੇ ਉੱਤੇ ਨੇ ਬੈੱਡ, ਝੰਡੀਆਂ ਜਿਹੀਆਂ ਲਾਈਆਂ ਨੇ ਉੱਤੇ। ਅੱਛਾ, ਉਸ ਇਹਨੂੰ ਸੌਖੀ ਜਾਣਨਾ ਕੀਤਾ, ਸੋਵਾ ਇਹਦੇ 'ਤੇ ਸੌਣਾ ਕਰਦਾ ਹੈ। ਹਾਂਜੀ, ਇੱਕ ਦਿਨ ਫੱਟੇ 'ਤੇ ਪਾ ਲੈਣਾ ਸੇਜਾਂ ਤੋਂ ਲਾ ਕੇ।
ਹੱਥੀ ਪਾਉਂਦੀ ਕਹਿ ਰੋਵੇ,
ਕਾਹੇ ਰੋਵੇ
ਕਹਿ ਰੋਵੇ,
ਹੱਥੀ ਪਾਉਂਦੀ ਕਾਹੇ ਰੋਵੇ, ਹੱਥੀ ਦਾ ਹੁਣ ਹੱਥ ਨਹੀਂ ਹੱਥੀ
ਕਹਿ ਰੋਵੇ,
ਜਾਂ ਮੁੱਖ ਅਰਥ ਇਹਦਾ ਨਾ ਹੱਥੀ ਨਾਮ ਬੇੜੀ ਦਾ ਹੈ, ਜਦੋਂ ਜਮਾਨੇ ਆ ਕੇ ਪੈਰਾਂ 'ਚ ਬੇੜੀ ਪਾਉਂਦੀ ਮੈਨੇ ਪਾ ਲਈ ਨਾ, ਕਾਹੇ ਰੋਵੇ, ਫਿਰ ਉਸ ਵੇਲੇ ਕਿਵੇਂ ਕੀ ਰੋ ਕੇ ਕਰੇਗਾ। ਹਾਂਜੀ, ਹੱਥੀ ਬੇੜੀ
ਘਰ,
ਜਾਂ ਪੰਜਾਬੀ ਦੇ ਮੁਹਾਵਰੇ ਮੁਤਾਬਕ ਐਵੇਂ ਵੀ ਕਹਿ ਲੈਂਦੇ ਨੇ, ਜਦੋਂ ਆ ਗਏ ਨਾ ਜਮਦੂ ਤਾਂ ਹੱਥਾਂ ਪੈਰਾਂ ਦੀ ਪੈ ਜਾਣੀ ਆ, ਹੱਥੀ ਪਾਉਂਦੀ ਇਉਂ ਵੀ ਕਰ ਦਿੱਤਾ।
ਘਰ ਘੁੰਮਣ ਬਾਣੀ ਭਾਈ,
ਆ ਜਿਹੜੇ ਘਰਾਂ ਨੂੰ ਤੂੰ ਘਰਾਂ ਦੀ ਗੱਲ ਕਰਦੇ ਵੀ ਘਰਾਂ 'ਚ ਬੈਠ, ਇਹ ਘਰ ਜਿਹੜੇ ਨੇ ਘੁੰਮਣ ਬਾਣੀ ਹੈ, ਘੁੰਮਣ ਬਾਣੀ ਕੀ ਹੁੰਦੀ ਹੈ, ਪਾਣੀ ਜਿਹੜੀ ਆ ਪਾਣੀ ਘੁਮਾਰ ਜਿਹਾ ਨਹੀਂ ਖਾਂਦਾ, ਡੂੰਘਾ ਪਾਣੀ 'ਚ ਜਾਂਦਾ, ਉੱਚੇ ਥੋੜ੍ਹੇ ਡਿੱਗਦਾ, ਪਾਣੀ ਕਦੇ ਉੱਪਰ ਆਉਂਦਾ ਕਦੇ ਥੱਲੇ, ਘੁੰਮਣ ਘੇਰੀਆਂ ਖਾਂਦਾ, ਉਹਦੇ 'ਚ ਜੇ ਕੋਈ ਤਾਰੂ ਵੱਡਾ ਵੀ ਡਿੱਗ ਪਵੇ ਨਾ ਨਿਕਲ ਨਹੀਂ ਸਕਦਾ, ਵਿੱਚ ਉਹਦੇ ਘੁੰਮੀ ਜਾਂਦਾ, ਇਉਂ ਇਹ ਘਰ ਦੇ ਜਿਹੜੇ ਆ ਧੰਦਾਲ ਇਹ ਘੁੰਮਣ ਘੇਰੀਆਂ ਨੇ। ਅੱਛਾ, ਦੱਸੋ ਨਿਆਣਿਆਂ ਨੂੰ ਕੀ ਹੁੰਦਾ
ਪਾਪ,
ਹਾਂ ਇੱਕ ਮਿੰਟ ਜੀ, ਉਹ ਘੁੰਮਣ ਘੇਰੀ ਦਾ ਅਰਥ ਦੱਸਣ ਲੱਗੇ ਨੇ ਨਿਆਣਿਆਂ ਨੂੰ। ਹਾਂਜੀ ਦੱਸ, ਤਾਰੂ ਜਿਹੜਾ ਸਵਿਮਿੰਗ ਕਰਨ ਵਾਲਾ, ਤੈਰਨ ਵਾਲਾ, ਉਹ ਵੱਡੇ ਤੋਂ ਵੱਡਾ ਸਵਿਮਿੰਗ ਕਰਨ ਵਾਲਾ ਜਿਹੜਾ ਹੈ, ਉਹ ਇਸ ਘੁੰਮਣ ਕਹਾਣੀ ਵਿੱਚ ਨਹੀਂ ਤੈਰ ਸਕਦਾ, ਵਿੱਚ ਉਲਝ ਜਾਂਦਾ, ਉਹਨੂੰ ਕਦੇ ਹੇਠਾਂ ਲੈ ਜਾਂਦੀ ਹੈ, ਕਦੇ ਉੱਪਰ ਲੈ ਜਾਂਦੀ ਹੈ, ਘੁੰਮਦਾ ਨਾ ਸਰਕਲ ਪਾਣੀ ਉੱਥੇ, ਹਾਂ ਉੱਥੇ 'ਚ ਪਾਣੀ ਉੱਚੇ ਥਾਂ ਹੇਠਾਂ ਡਿੱਗਦਾ। ਚਲੋ, ਇਹ ਘਰ ਕਹਿੰਦੇ ਘੁੰਮਣ ਵਾਲੀ ਨੇ, ਚੋਂ ਨਿਕਲਣਾ ਬਹੁਤ ਔਖਾ ਹੈ, ਘੁੰਮਣ ਕਾਹਦੀ ਹੈ, ਘੁੰਮਣ ਘੇਰੀ, ਰਜੋ ਗੁਣ ਤਮੋ ਗੁਣ ਸਤੋ ਗੁਣ ਜਿਹੜੇ ਮਾਇਆ ਦੇ ਗੁਣ ਨੇ, ਇਹ ਘੁੰਮਣ ਘੇਰੀ ਆ ਘਰਾਂ 'ਚ, ਇਹਨਾਂ 'ਚੋਂ ਨਿਕਲਣਾ ਬਹੁਤ ਔਖਾ ਹੈ, ਡੁੱਬੇ ਜਾਂਦਾ, ਕਿਉਂ ਡੁੱਬਦਾ, ਕਿ ਹੋਰ ਕੀ ਕਾਰਨ ਹੈ, ਅਗਲੇ ਦੱਸਿਆ ਡੁੱਬਣ ਦਾ,
ਪਾਪ ਪੱਥਰ ਤੁਰਨ
ਤਰਨ
ਤਰਨ ਨਾ ਜਾਈ,
ਹਾਂ, ਕਿਉਂਕਿ ਜੇ ਭਾਰਾ ਹੋਵੇ ਉਹੀ ਡੁੱਬਦਾ ਨਾ। ਭਾਰ ਕਾਹਦਾ ਹੋ ਗਿਆ ਸਿਰ 'ਤੇ? ਪਾਪਾਂ ਦੇ ਪੱਥਰਾਂ ਦਾ। ਉਹ ਸਿਰ 'ਤੇ ਪਾਪਾਂ ਦੇ ਪੱਥਰ ਰੱਖੇ ਨੇ ਕਿੰਨੇ, ਇਸ ਕਰਕੇ ਡੁੱਬਣਾ ਹੀ ਆ ਵੀ ਤਰਿਆ ਨਹੀਂ ਜਾਏਗਾ। ਹਾਂਜੀ
ਭਾਉ,
ਫਿਰ ਜੀ ਕੋਈ ਹੈ ਕੋਈ ਸਾਧਨ ਤੈਰਨ ਦਾ? ਉਹ ਦੱਸਦੇ ਨੇ, ਬੋਲੋ ਭਾਉ ਬੇੜਾ।
ਭਾਉ ਬੇੜਾ,
ਹਾਂ ਭਾਉ ਦੇ ਬੇੜੇ 'ਤੇ ਚੜੋ। ਰੱਬ ਦਾ ਡਰ ਮੰਨਣਾ, ਮੌਤ ਦਾ ਯਾਦ ਰੱਖਣਾ। ਹਾਂਜੀ
ਜਿਉਂ ਚੜ੍ਹਾਓ,
ਜੀਓ ਚੜ੍ਹਾਓ,
ਜੀਓ ਚੜ੍ਹਾਓ।
ਚੜ੍ਹਾਉਣਾ ਕਿਹਨੂੰ? ਫਿਰ ਜੀ ਨੂੰ ਉਹਦੇ 'ਤੇ ਚੜ੍ਹਾਓ, ਇਸ ਬੇੜੇ 'ਤੇ, ਭੈ ਦੇ ਬੇੜੇ 'ਤੇ ਚੜ੍ਹਾਓ। ਅੱਗੇ
ਕਹੇ ਨਾਨਕ,
ਕਹੋ ਨਾਨਕ,
ਕਹੋ ਨਾਨਕ, ਦੇਵ
ਦੇਵੈ ਕਾਹੂ,
ਦੇਵੈ ਕਹਾਉ
ਕਾਹੂ, ਕਾਹੂ ਮੈਨੂੰ ਕਿਸੇ ਨੂੰ। ਫਿਰ ਇਹ ਸਜ਼ਾ ਪਰਮਾਤਮਾ ਕਹਿੰਦੇ ਕਿਸੇ ਨੂੰ ਦਿੰਦੇ ਨੇ, ਇਹ ਜਿਹੜਾ ਭਾਉ ਦਾ ਬੇੜਾ ਜਿਹਦੇ ਜੀ ਨੇ ਚੜ੍ਹਨਾ, ਹਰ ਇੱਕ ਨੂੰ ਨਹੀਂ ਮਿਲਦਾ। ਹਰ ਇੱਕ ਤਾਂ ਹੰਕਾਰ ਦੇ ਵੇੜੇ 'ਤੇ ਚੜ੍ਹੇ ਹੋਏ ਨੇ। ਕਹੋ ਨਾਨਕ ਦੇਵ ਹੈ ਕਾਹੂ, ਕਿਸੇ ਨੂੰ ਮਹਾਰਾਜ ਦਿੰਦਾ ਇਹ। ਚਲੋ
ਮਾਰੂ ਮੁਹੱਲਾ ਪਹਿਲਾ, ਘਰ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ।
ਹਾਂਜੀ
ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੋ ਗੁਣ ਨਾ ਹੀ ਅੰਤ ਹਰੇ।
ਇਹ ਸ਼ਬਦ ਕਦੋਂ? ਇਹ ਸ਼ਬਦ ਇੱਕ ਉਥਾਨਕ ਹੈ, ਉਚਾਰਿਆ ਦਾ ਗੁਰੂ ਨਾਨਕ ਸਾਹਿਬ ਜੀ ਨਹੀਂ ਹੈ। ਤੀਜੇ ਪਾਤਸ਼ਾਹ ਨਾਲ ਇਹਦਾ ਇੱਕ ਸੰਬੰਧ ਬਣ ਜਾਂਦਾ, ਜਿਹੜੀ ਅਖੀਰਲੀ ਤੁਕ ਚੌਥੇ ਪਦ ਦੀ ਤੁਕ ਹੈ ਨਾ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਣ ਮਿਲੇ ਤੇ ਨੇਹਾ। ਇਹ ਜਿਹੜੀ ਲਾਈਨ ਸੀ ਨਾ, ਗੁਰੂ ਅੰਗਦ ਸਾਹਿਬ ਜੀ ਪੁੱਤਰੀ, ਕਿੰਨੀਆਂ ਪੁੱਤਰੀਆਂ ਨੇ ਗੁਰੂ ਅੰਗਦ ਸਾਹਿਬ ਜੀ ਦੇ? ਦੋ। ਕੀ ਨਾਂ ਸੀ ਉਹਨਾਂ ਦੇ? ਇੱਕ ਨੋ ਬੀਬੀ, ਬੀਬੀ ਅਨੋਖੀ, ਅਨੋਖੀ ਤਾਂ ਹੋ ਗਈ, ਅਨੋਖੀ ਤੋਂ ਮਗਰੋਂ ਉਹ ਤਾਂ ਇੱਕ ਹੋ ਗਈ। ਦੋ ਅਮਰੋ, ਅਮਰੋ ਇੱਕ, ਅਮਰੋ ਇੱਕ ਅਨੋਖੀ। ਜਿਹੜੀ ਅਮਰੋ ਸੀ ਨਾ, ਇਹ ਗੁਰੂ ਅਮਰਦਾਸ ਸਾਹਿਬ ਦੇ ਸਕੇ ਭਤੀਜੇ ਨੂੰ ਵਿਆਹੀ ਸੀ। ਕਿੱਥੇ ਵਿਆਹੀ ਸੀ? ਬਾਸਰ ਕੇ ਪਿੰਡ, ਗੁਰੂ ਅਮਰਦਾਸ ਬਾਸਰ ਕੇ ਰਹਿਣ ਵਾਲੇ ਸੀ, ਖਡੂਰ ਸਾਹਿਬ ਤੋਂ ਬਾਸਰ ਕੇ ਵਿਆਹੀ ਸੀ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਨਿਤਨੇਮ ਕਰਨਾ, ਦੁੱਧ ਲੜਕਦਿਆਂ ਵੇਲੇ ਵੀ ਬਾਣੀ ਪੜ੍ਹਨੀ। ਦੁੱਧ ਲੜਕ ਰਹੇ ਸੀ, ਦੁੱਧ ਲੜਕਦੇ ਲੜਕਦੇ ਬੀਬੀ ਅਨੋਖੀ ਅਮਰੋ ਜਿਹੜੀ ਸੀ, ਆ ਪੰਕਤੀ ਉੱਚੀ ਸੁਰ 'ਚ ਪੜ੍ਹ ਰਹੀ ਸੀ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰੂ ਮਿਲੇ ਤਨੇਹਾ। ਦੁੱਧ ਲੜਕਦੀ ਲੜਕਦੀਆਂ ਉੱਚੀ ਪੜ੍ਹ ਰਹੀ ਸੀ। ਇਹ ਗੁਰੂ ਅਮਰਦਾਸ ਮਹਾਰਾਜ ਜੀ ਅਜੇ ਸਿੱਖ ਵੀ ਨਹੀਂ ਸੀ ਬਣੇ, ਇੱਕੀ ਵਾਰ ਪਹਿਲਾਂ ਗੰਗਾ ਜਾ ਆਏ ਸੀ, ਗੰਗਾ ਜਾਂਦੇ ਸੀ। ਹੁਣ ਐਤਕੀ ਇਹ ਫੇਰਾ, ਫਿਰ ਗੰਗਾ ਦਾ ਜਾ ਕੇ ਪੌਣਾ ਕੀਤਾ। ਜਦੋਂ ਗੰਗਾ 'ਤੇ ਗਏ ਨੇ, ਇਸ਼ਨਾਨ ਕਰਕੇ ਵਾਪਸ ਮੁੜੇ ਨੇ, ਤਾਂ ਇੱਕ ਬਾਹਮਣ ਇਹਨਾਂ ਨੂੰ ਰਸਤੇ 'ਚ ਮਿਲ ਪਿਆ। ਯਾਤਰੀ ਮਿਲ ਜਾਂਦੇ ਨੇ ਇੱਕ ਦੂਜੇ ਨੂੰ, ਬਾਹਮਣ ਮਿਲਿਆ ਇੱਕ। ਚਲੋ ਤੁਰੇ ਆਉਂਦੇ ਨੇ, ਗੱਲਾਂ ਬਾਤਾਂ ਕਰਦੇ ਆ ਰਹੇ ਨੇ, ਪਿੰਡਾਂ ਮੁੱਕ ਰਿਹਾ, ਪੈਦਲ ਹੀ ਤੁਰ ਕੇ ਜਾਂਦੇ ਸੀ। ਉਹ ਕਿਤੇ ਬਾਹਮਣ ਨੇ ਪੁੱਛ ਲਿਆ ਮਹਾਰਾਜ ਨੂੰ, ਤੇਰਾ ਗੁਰੂ ਕੌਣ ਹੈ? ਮਹਾਰਾਜ ਕਹਿੰਦੇ, ਮੈਂ ਤਾਂ ਅੱਜ ਗੁਰੂ ਵਾਲਾ ਬਣਿਆ ਹੀ ਨਹੀਂ। ਮੱਥੇ 'ਤੇ ਮਾਰਿਆ ਬਾਹਮਣ ਨੇ ਹੱਥ। ਕਹਿਣ ਲੱਗਾ, ਉਹ ਮੈਂ ਐਡੇ ਮਾੜੇ ਬੰਦੇ ਦੀ ਸੰਗਤ ਕਰ ਰਿਹਾ, ਨਗੋੜੇ ਬੰਦੇ ਦੀ ਮੈਨੂੰ ਸੰਗਤ? ਮੇਰੀ ਤਾਂ ਯਾਤਰਾ ਹੀ ਫੇਲ ਹੋ ਗਈ, ਮੈਂ ਤੇਰਾ ਕਾਹਨੂੰ ਸੰਗ ਕਰਨਾ ਸੀ? ਮੇਰੀ ਤਾਂ ਕੁੱਲ ਨੂੰ ਨਾਸ਼ ਕਰ ਦਿੱਤਾ, ਮੇਰਾ ਕਰਮ ਪਿਛਲੇ ਕਰਮ ਧਰਮ ਸਾਰੇ ਨਾਸ਼ ਕਰ ਦਿੱਤੇ, ਜਾਂ ਚਲਾ ਜਾ ਮੇਰੇ ਕੋਲ, ਪਾਸੇ ਹੋ ਜਾ ਮੇਰੇ ਕੋਲ, ਤੇਰਾ ਕਾਹਨੂੰ ਮੈਂ ਸੰਗ ਕਰਨਾ ਸੀ? ਬ੍ਰਾਹਮਣ ਨੇ ਅਮਰਦਾਸ ਮਹਾਰਾਜ ਨੂੰ ਇਹ ਨਗੋੜੇ ਹੋਣ ਕਰਕੇ ਇਹਨਾਂ ਨੇ ਬੱਚੇ ਨੂੰ ਉਚਾਰੇ। ਉਸ ਵੇਲੇ ਮਹਾਰਾਜ ਨੇ ਸੋਚਿਆ ਵੀ ਇਹ ਇੰਨੀ ਫੁਟਕਾਰ ਮਿਲਦੀ ਹੈ ਨਗੋੜੇ ਪੁਰਸ਼ ਨੂੰ, ਇੰਨੀਆਂ ਕੋਈ ਸਤਿਕਾਰ ਨਹੀਂ, ਇੰਨਾ ਲਾਣਤ। ਉੱਥੋਂ ਇਰਾਦਾ ਬਣਾ ਕੇ ਚੱਲੇ ਨੇ ਵੀ ਕਿਸੇ ਨੂੰ ਹੁਣ ਗੁਰੂ ਧਾਰਨਾ ਹੀ ਆ, ਜ਼ਰੂਰ ਧਾਰਨਾ ਹੀ ਪਵੇਗਾ, ਹੁਣ ਮੁੜ ਕੇ ਗੰਗਾ ਫੇਰ ਆਵਾਂਗੇ। ਇਸ ਲਈ ਇਸ ਵਿਚਾਰਧਾਰਾ ਨੂੰ ਲੈ ਕੇ ਮਹਾਰਾਜ ਬਸਰ ਕੇ ਆ ਗਏ ਨੇ, ਬਸਰ ਕੇ ਆਏ ਨੇ, ਠਹਿਰੇ ਨੇ। ਆਹ ਬੀਬੀ ਉਸ ਦਿਨ ਫਿਰ ਅੰਮ੍ਰਿਤ ਵੇਲੇ ਉੱਠੀ ਹੋਈ ਹੈ, ਦੁੱਧ ਰਿੜਕਦੀ ਹੈ, ਬੀਬੀ ਅਮਰੋ ਆਹ ਪੰਕਤੀ ਪੜ ਰਹੀ ਹੈ, ਕਿਹੜੀ? ਭਲਾ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰੂ ਮਿਲੇ, ਜੇ ਗੁਰ ਮਿਲੇ ਤਨੇਹਾ। ਇਹ ਪੜ੍ਹ ਰਹੀ ਸੀ, ਇਹ ਸੁਣੀ ਨਾ ਜਦੋਂ ਉਹਨਾਂ ਨੇ, ਇਹ ਪੰਕਤੀ ਨਾਲ ਬਹੁਤ ਸ਼ਾਂਤੀ ਆਈ ਮਨ ਨੂੰ। ਗੁਰੂ ਅਮਰਦਾਸ ਜੀ ਨੇ ਰਹਿਣਾ ਹੋਇਆ, ਦਰਵਾਜ਼ਾ ਖਟਖਟਾਇਆ, ਪੁੱਤਰੀ ਦਰਵਾਜ਼ਾ ਖੋਲ ਖੋਲੇ ਨਾ, ਕਹਿਣ ਲੱਗੇ ਮੈਂ ਤੁਹਾਡਾ ਪਿਤਾ ਹਾਂ, ਸਹੁਰਿਆਂ ਥਾਂ ਲੱਗਦਾ, ਦਰਵਾਜ਼ਾ ਖੋਲ ਭਾਈ, ਨਾਂ ਦੱਸ ਦਿੱਤਾ, ਖੋਲ੍ਹਿਆ, ਸਤਿਕਾਰ ਕੀਤਾ। ਕਹਿਣ ਲੱਗੇ ਮੈਨੂੰ ਇਉਂ ਦੱਸ, ਆਹ ਜਿਹੜਾ ਤੂੰ ਅਲਹਮ ਪੜ੍ਹ ਰਹੀ ਸੀ, ਇਹ ਕਿਹਦੇ ਕਲਾਮ ਹੈ, ਕਿਹਦੀ ਬਾਣੀ ਹੈ? ਇਹ ਤਾਂ ਮੈਨੂੰ ਇੱਕ ਪੰਕਤੀ ਨੇ ਮੇਰੇ ਮਨ ਨੂੰ ਸ਼ਾਂਤੀ ਲਿਆ ਦਿੱਤੀ, ਇੰਨੇ ਸਾਲ ਗੰਗਾ ਜਾਂਦੇ ਨੂੰ ਹੋ ਗਏ, ਐਸੀ ਸ਼ਾਂਤੀ ਨਹੀਂ ਮਿਲੀ ਮਨ ਨੂੰ, ਇਹ ਕਿਹਦੀ ਆ? ਵੇ ਕਹਿਣ ਲੱਗੀ ਪਿਤਾ ਗੁਰੂ ਨਾਨਕ ਸਾਹਿਬ ਜੀ ਦੀ ਹੈ। ਕਿੱਥੇ ਨੇ? ਕਹਿਣ ਲੱਗੇ ਉਹ ਸੱਚਖੰਡ ਚੱਲ ਗਏ ਨੇ। ਅਤੇ ਹੁਣ ਉਹਨਾਂ ਨੂੰ ਉਹਨਾਂ ਨੇ ਆਪਣੇ ਥਾਂ 'ਤੇ ਮੇਰੇ ਪਿਤਾ ਅੰਗਦ ਸਾਹਿਬ ਜੀ ਨੂੰ ਗੁਰੂ ਥਾਪਿਆ ਹੋਇਆ। ਅਤੇ ਮਹਾਰਾਜ ਕਹਿਣਗੇ ਫਿਰ ਉਹਨਾਂ ਕੋਲ ਲੈ ਕੇ ਚੱਲ, ਫੁਰਨਾ ਬਣ ਗਿਆ ਉਹਨਾਂ ਨੂੰ ਗੁਰੂ ਧਾਰਨਾ, ਮੈਨੂੰ ਲੈ ਕੇ ਚੱਲ ਦਰਸ਼ਨ ਕਰਾ ਉਹਨਾਂ ਦੇ। ਕਹਿਣ ਲੱਗੇ ਕਿ ਪਿਤਾ ਜੀ ਉਹਨਾਂ ਦਾ ਮੈਨੂੰ ਮੇਰੇ ਪਿਤਾ ਜੀ ਦਾ ਹੁਕਮ ਹੈ ਕਿ ਜਿੰਨਾ ਚਿਰ ਮੈਂ ਬੁਲਾਵਾਂ ਨਾ ਨਾ ਤੂੰ ਆਪਣੇ ਸਹੁਰਿਆਂ ਤੋਂ ਇੱਥੇ ਆਉਣਾ ਨਹੀਂ ਪੇਕੇ। ਸਿੱਖਿਆ ਮੈਂ ਨਹੀਂ ਜਾ ਸਕਦੀ। ਉਹ ਕਹਿਣ ਲੱਗੇ ਕੋਈ ਨਹੀਂ, ਇਸ ਗੱਲ ਦਾ ਜਿਹੜਾ ਹੈ ਜੋ ਦੋਸ਼ ਜਾਂ ਜੋ ਗੁਨਾਹ ਹੋਵੇਗਾ ਮੈਂ ਆਪਣੇ ਸਿਰ 'ਤੇ ਲਵਾਂਗਾ, ਚੱਲ ਲੈ ਕੇ ਚੱਲ ਮੈਂ। ਚਲੋ ਉਹ ਵੀ ਪਤਾ ਸ਼ੁਰੂ ਸਮਾਨ ਥੇ, ਉਹ ਵੀ ਬੱਚਾ ਨਹੀਂ ਸੀ ਮੋੜ ਸਕੀ, ਲੈ ਕੇ ਚੱਲੇ। ਜਦੋਂ ਆਏ ਖਡੂਰ ਸਾਹਿਬ ਇਹਨਾਂ ਨੂੰ ਬਾਹਰ ਖੜਾ ਦਿੱਤਾ ਗੁਰੂ ਅਮਰਦਾਸ ਜੀ ਨੇ, ਤੁਸੀਂ ਨਾ ਜਨ ਦਿਲਾਇਓ, ਮੈਂ ਪਹਿਲਾਂ ਪਿਤਾ ਜੀ ਨੂੰ ਮਿਲ ਲਵਾਂ ਅੰਗਦ ਸਾਹਿਬ ਜੀ ਨੂੰ। ਅੰਦਰ ਗਏ ਨੇ, ਹੁਣ ਮਹਾਰਾਜ ਤੇ ਅੰਤਰ ਜਾਮੀ ਨੇ। ਕਹਿਣ ਲੱਗੇ ਤੈਨੂੰ ਕਿਹਾ ਸੀ ਬਿਨਾਂ ਬੁਲਾਏ ਨਹੀਂ ਆਉਣਾ, ਕਿਉਂ ਆਈ? ਕਹਿਣ ਲੱਗੇ ਮਹਾਰਾਜ ਅੰਤਰ ਜਾਮੀ ਤਾਂ ਹੁਣ ਮੈਥੋਂ ਕਾਹਨੂੰ ਪੁੱਛਦੇ, ਜੋ ਆਉਣ ਦਾ ਕਾਰਨ ਹੈ ਜਾਣਦੇ ਹੀ ਹੋ ਕਿਉਂ ਆਈ ਹਾਂ। ਫਿਰ ਕਹਿੰਦੇ ਜਿਨ੍ਹਾਂ ਨੂੰ ਨਾਲ ਲੈ ਕੇ ਬਾਹਰ ਕਿਉਂ ਛੱਡਿਆ? ਲਿਆ ਉਹਨਾਂ ਨੂੰ ਵੀ ਅੰਦਰ, ਅੰਦਰ ਲਿਆਂਦੇ। ਅਤੇ ਭਾਵੇਂ ਕੁੜਮਾਚਾਰੀ ਸੀ, ਹਾਲਾਂਕਿ ਸਹੁਰੇ ਵਾਲੇ ਆਪਣਾ ਪੱਖ ਉੱਚਾ ਰੱਖਦੇ ਨਾ, ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਹਿਮਾਇਤ ਰੱਖਦੇ, ਆ ਝੱਟ ਆ ਕੇ ਸਰਨੀ ਡਿੱਗ ਪਏ। ਸਰਨੀ ਪੈਣ ਨੂੰ ਕਹੇ ਮਹਾਰਾਜ ਹੁਣ ਮੈਨੂੰ ਜਿਹੜਾ ਬਖਸ਼ਿਸ਼ ਕਰੋ, ਹੁਣ ਮੈਂ ਬਾਸਰ ਕੇ ਯੋਗਾ ਨਹੀਂ, ਹੁਣ ਮੈਂ ਤੁਹਾਡੇ ਯੋਗਾ, ਬਸ ਹੁਣ ਜਿਹੜਾ ਆਪਣੇ ਯੋਗਾ ਬਣਾ ਕੇ ਨਾ, ਬਸ ਤੁਸੀਂ ਅੱਜ ਤੋਂ ਮੇਰੇ ਗੁਰੂ ਆਪ ਜੀ ਨੂੰ ਮੰਨ ਲੈਣਾ, ਕੀਤਾ ਮੈਨੂੰ ਗੁਰਦੀਖਿਆ ਕਰਾਓ। ਮਹਾਰਾਜ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਛੇਤੀ ਨਹੀਂ ਕੀਤੀ, ਖਿਆਲ ਕਰੋ 72 ਸਾਲ ਦੀ ਉਮਰ ਸੀ ਉਦੋਂ ਗੁਰੂ ਅਮਰਦਾਸ ਜੀ ਦੀ, 12 ਸਾਲ ਸੇਵਾ 'ਚ ਪਾ ਕੇ ਰੱਖਿਆ, 12 ਸਾਲ ਉਹ ਥਾਂ ਸੇਵਾ ਕੀਤੀ, ਉਹ ਸਾਖੀਆਂ ਤੁਸੀਂ ਜਾਣਦੇ ਹੋ ਸਾਰੀਆਂ। ਫਿਰ ਕਿਤੇ ਜਾ ਕੇ ਜਿਹੜਾ ਸਹੀ ਗੁਰਮੰਤਰ ਦਿੱਤਾ, ਅਤੇ ਉਹ ਤਾਂ ਗੁਰਮੰਤਰ ਤਾਂ ਕੀ ਦਿੱਤਾ, ਬਹੁਤ ਕੁਛ ਦੇ ਦਿੱਤਾ, 12 ਵਾਰ ਬਖਸ਼ੇ ਗੁਰੂ ਅਮਰਦਾਸ ਜੀ ਨੂੰ। ਤੁਸੀਂ ਨਿਮਾਣਿਆਂ ਦੇ ਮਾਣ, ਤੁਸੀਂ ਨਿਤਾਣਿਆਂ ਦੇ ਤਾਣ, ਤੁਸੀਂ ਨਿਓਟਿਆਂ ਦੀ ਓਟ, ਤੁਸੀਂ ਨਿਆਸਰਿਆਂ ਦੇ ਆਸਰੇ, ਤੁਸੀਂ ਨਿਗਤਿਆਂ ਦੀ ਗੱਤ, ਨਿਪਤਿਆਂ ਦੀ ਪਤ, ਨਿਤਿਹਰਿਆਂ ਦੀ ਤਿਹਰਾਦਕ, ਇਤਨੇ ਵਾਰ ਬਖਸ਼ ਕੇ ਗੁਰਤਾ ਗੱਦੀ ਦਾ ਮਾਲਕ ਉਹਨੇ ਬਣਾ ਦਿੱਤਾ 12 ਸਾਲ ਬਾਅਦ। ਇਉਂ ਇਹ ਸ਼ਬਦ ਦਾ, ਇਹ ਤੁਕ ਦਾ ਉਸ ਪਾਸੇ ਮੇਲ ਹੈ। ਹਾਂਜੀ, ਹੁਣ ਪੜੋ ਮੁੱਢ ਤੋਂ।
ਕਰਨੇ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ।
ਜਿਹੜੀ ਕਰਨੀ ਆ ਪਿਛਲੇ ਕਰਮਾਂ ਦੀ ਨਾ, ਪਿੱਛੇ ਕਰਕੇ ਆਏ ਆਪਾਂ ਕੋਈ ਕਰਨੀ, ਉਹਦੇ ਕਰਕੇ ਆ ਕਾਗਦ ਜਿਹੜਾ ਹੈ, ਕਾਗਦ ਕੀ ਆ? ਸਰੀਰ। ਇਹ ਆਪਾਂ ਨੂੰ ਮਿਲਿਆ ਪਿਛਲੀ ਕਰਨੀ ਕਰਕੇ, ਆ ਸਰੀਰ ਮਿਲਿਆ। ਅਤੇ ਮਨ ਮਸਵਾਣੀ ਜਿਹੜਾ, ਇਹ ਸਰੀਰ ਦੇ ਵਿੱਚ ਮਨ ਨੇ ਪਾਇਆ, ਮਸਵਾਣੀ ਨਾਮ ਹੈ, ਇੰਕ ਪੋਟ ਦਵਾਤ ਕਹਿ ਲਓ, ਜੇ ਸਿਆਹੀ ਪੈਂਦੀ ਹੈ ਇਹ ਦਵਾਤ ਹੈ। ਅਤੇ ਫਿਰ ਸਿਆਹੀ ਕਿਹੜੀ ਹੋਈ? ਜਿਹੜੇ ਪਿਛਲੇ ਜਨਮ ਵਿੱਚ ਸਰਦਾ ਜਨ ਅਸਰਦਾ ਵਾਲੇ ਕਰਮ ਕੀਤੇ, ਉਹਨਾਂ ਕਰਕੇ ਬੁਰਾ ਭਲਾ ਦੋਏ ਲੇਖ ਪਏ। ਜਿਹੜੇ ਕਰਮ ਸਰਦਾ ਨਾਲ ਕੀਤੇ ਉਹ ਭਲੇ ਲੇਖ ਪੈ ਗਏ ਮੱਥੇ 'ਤੇ ਸਾਡੇ। ਜਿਹੜੇ ਗੁਰੂ 'ਤੇ ਸ਼ੰਕਾ, ਰੱਬ 'ਤੇ ਸ਼ੰਕਾ, ਨਿਸਰਧਕ ਰਹੇ, ਉਹ ਸਾਡੇ ਮੱਥੇ 'ਤੇ ਮਾੜੇ ਲੇਖ ਪੈ ਗਏ। ਚਲੋ,
ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ।
ਜਿਵੇਂ ਜਿਵੇਂ ਪਰਮੇਸ਼ੁਰ ਕਿਰਤ ਨਾਮ ਕਰਮਾਂ ਦਾ, ਕਰਮ ਸਾਨੂੰ ਜਿਵੇਂ ਚਲਾਉਂਦੇ ਨੇ ਪਿਛਲੇ ਕੀਤੇ ਹੋਏ, ਚਲਾ ਰਹੇ ਨੇ ਹੁਣ, ਤਿਉਂ ਚੱਲੀਏ, ਤਿਉਂ ਚੱਲ ਰਹੇ ਹਾਂ ਉਹਨਾਂ ਮੁਤਾਬਕ।
ਤੋ ਗੁਣ ਨਾ ਹੀ ਅੰਤ ਹਰੇ।
ਹੇ ਹਰੇ, ਤੇਰੇ ਗੁਣਾਂ ਦਾ ਅੰਤ ਨਹੀਂ ਹੈ। ਅੱਗੇ
ਚਿਤ ਚੇਤਸ ਕੀ ਨਹੀਂ ਬਾਵਰਿਆ।
ਨਹੀਂ ਤੇ ਵਿਸ਼ਰਾਮ।
ਚਿਤ ਚੇਤਸ ਕੀ ਨਹੀਂ ਬਾਵਰਿਆ।
ਬਾਵਰਿਆ ਚੱਲਿਆ, ਚਿੱਤ ਵਿੱਚ ਕਿਉਂ ਨਹੀਂ ਉਹਨੂੰ ਯਾਦ ਕਰਦਾ? ਹਾਂਜੀ।
ਹਰ ਵਿਸਰਤ ਤੇਰੇ ਗੁਣ ਗੱਲਿਆ।
ਰੱਬ ਨੂੰ ਭੁਲਾਉਣੇ ਕਰਕੇ ਤੇਰੇ ਗੁਣ ਗਲ ਗਏ। ਇਹ ਪੰਕਤੀ ਹੋਰ ਵੀ ਆਉਂਦੀ ਆ ਕਿੱਥੇ?
ਹਾਂਜੀ, ਰਹਿ ਰਹਿ
ਹਾਂ, ਬਸ ਇਹ ਵੀ ਇੱਥੇ ਉਸੇ ਰੂਪ 'ਚ ਆਈ ਹੈ।
ਰਹਾਓ ਜਾਲੀ ਰੇ,
ਜਾਲੀ ਨਹੀਂ, ਇੱਥੇ ਜਾਲੀ ਪੜ੍ਹਦੇ ਹੋ।
ਜਾਲੀ ਰਹਿਣ ਜਾਲ ਦਿਨ ਹੋਆ।
ਜਾਲੀ ਜੇ ਰਹਿਣ, ਰਹਿਣ ਨਾ ਰਾਤ ਦਾ, ਜੇ ਰਾਤ ਨੂੰ ਰੱਬ ਭੁੱਲ ਗਿਆ ਇਹ ਜਾਲੀ ਪੈ ਗਈ, ਫਾਹੀ ਪੈ ਗਈ। ਜਾਲੀ ਜਿਹੜੀ, ਇੱਕ ਜਾਲ ਹੁੰਦਾ, ਇੱਕ ਜਾਲੀ ਹੁੰਦੀ ਹੈ, ਜਾਲ ਬਹੁਤਾ ਵੱਡਾ ਹੁੰਦਾ ਹੈ, ਜਾਲੀ ਛੋਟੀ, ਇਸ ਕਰਕੇ ਜਾਲਣ ਦਾ ਅਰਥ ਨਹੀਂ ਇੱਥੇ। ਜਾਲੀ
ਜਾਲੀ ਰਹਿਣ ਜਾਲ ਦਿਨ ਹੋਆ।
ਅਤੇ ਜਿਹੜਾ ਦਿਨ 'ਚ ਰੱਬ ਨੂੰ ਨਹੀਂ ਯਾਦ ਕੀਤਾ, ਸਾਰਾ ਦਿਨ ਲੰਘ ਗਿਆ ਐਵੇਂ, ਇਹ ਜਾਲ ਪੈ ਗਿਆ। ਫਿਰ
ਜਾਲ ਦਿਨ ਹੋਆ,
ਇਹ ਤਾਂ ਹੋ ਗਿਆ।
ਜੇਤੀ ਘੜੀ ਫਾਹੀ ਤੇਤੀ।
ਅਤੇ ਜਿਹੜੀ ਇੱਕ ਘੜੀ ਵੀ ਉਹਦੀ ਨਾਮ, ਉਹਦੀ ਯਾਦ ਤੋਂ ਬਿਨਾਂ ਲੰਘਦੀ ਹੈ, ਇਹ ਫਾਹੀ ਪੈ ਗਈ। ਹਾਂਜੀ।
ਰਸ ਰਸ ਚੋਗ ਚੁਗ ਹੈ ਨਿਤ ਫਾਸੇ।
ਰਸ ਮੈਨੇ ਪ੍ਰੇਮ ਕਰਕੇ ਵਿਸ਼ਿਆਂ ਦੇ ਰਸਾਂ ਨੂੰ, ਚੋਗਾਂ ਨੂੰ ਰੋਜ਼ ਚੁਗਦਾ, ਫਿਰ ਨਿਤ ਫਸੇਗਾ ਜੀ ਉਹ ਜਾਲੀ ਵਿੱਚ, ਉਹ ਜਾਲ ਵਿੱਚ, ਉਸ ਫਾਹੀ ਵਿੱਚ।
ਛੂੜ ਸਮੂੜੇ ਕਵਨ ਗੁਣੀ।
ਕਿਹੜੇ ਗੁਣਾਂ ਕਰਕੇ ਮੂੜਿਆ ਫਿਰ ਛੁੱਟੇਗਾ? ਹਾਂਜੀ।
ਕਾਇਆ ਆਰਨ
ਬਿੰਦੀ ਲਾ ਕੇ ਪੜ ਲਓ ਕਾਇਆ
ਕਾਇਆ ਆਰਨ ਮਨ ਵਿੱਚ ਲੋਹਾ
ਕਾਇਆ ਵੀ ਪੜਿਆ ਜਾਂਦਾ ਪਰ ਆਮ ਬਿੰਦੀ ਨਾਲ ਅਰਥ ਦੀ ਸਪਸ਼ਟਤਾ ਹੋ ਜਾਂਦੀ ਹੈ ਕਾਇਆ ਆਰਨ ਸਰੀਰ ਜਿਹੜਾ ਇਹ ਤਾਂ ਹੈਗਾ ਆਰਨ ਮੈਨੇ ਪੱਠੀ ਲੁਹਾਰਾਂ ਦੀ ਪੱਠੀ ਨਹੀਂ ਜੇ ਲੋਹਾ ਗਰਮ ਕਰਦੇ ਨੇ ਉਹਨੂੰ ਆਰਨ ਕਹਿੰਦੇ ਨੇ ਇਹ ਕਾਰਨ ਹੁੰਦਾ ਇੱਕ ਐਰਨ ਹੁੰਦੀ ਹੈ ਫਰਕ ਕੀ ਹੈ ਜਿਹਦੇ 'ਤੇ ਲੋਹਾ ਕੁੱਟਿਆ ਜਾਂਦਾ ਲੋਹੇ ਦਾ ਪੀਸ ਜਿਹਦੇ 'ਤੇ ਲੋਹਾ ਕੁੱਟਦੇ ਨੇ ਉਹਨੂੰ ਕਹਿੰਦੇ ਨੇ ਅਹਿਰਨ ਅਤੇ ਜਿਹਦੇ 'ਚ ਲੋਹਾ ਗਰਮ ਕਰਿਆ ਜਾਂਦਾ ਪੱਠੀ ਉਹਨੂੰ ਕਹਿੰਦੇ ਨੇ ਆਰਨ ਚਲੋ ਉਹੀ ਹੈ ਜਿਹੜੀ ਆਰਨ ਹੈ ਲੋਹੇ ਦਾ ਪੀਸ ਚਲੋ
ਪੰਚ ਅਗਣ ਤੱਤ ਲਾਗ ਰਹੀ
ਹਾਂਜੀ ਮਨ ਉਹਦੇ ਵਿੱਚ ਲੋਹਾ ਕੀ ਸੜ ਰਿਹਾ ਉਹਦੇ ਵਿੱਚ ਆਰਨ ਪੱਠੀ ਵਿੱਚ ਅੱਗ ਕਾਹਦੀ ਹੈ ਪੰਜੇ ਵਿਕਾਰਾਂ ਦੀ ਅਗਨੀ ਉਹਨੂੰ ਲੱਗ ਰਹੀ ਹੈ ਹਾਂਜੀ ਮਨ ਰੂਪੀ ਲੋਹੇ ਨੂੰ
ਕੋਇਲੇ ਪਾਪ ਪੜੇ ਤਿਸ ਉੱਪਰ
ਹਾਂ ਇੱਥੇ ਪੜੇ ਪੜਨਾ ਪੜੇ ਨਹੀਂ ਪੜਨਾ ਠੀਕ ਪੜਿਆ ਤੁਸੀਂ ਪੜੇ ਪੜੇ ਮੈਨੇ ਪੈ ਗਏ ਕੋਏ ਪੜ੍ਹ ਲਓ ਸਾਰੇ ਕੋਇਲੇ ਪਾਪ ਪੜੇ
ਕੋਲੇ ਪਾਪ ਪੜੇ
ਤਿਸ ਉੱਪਰ
ਤਿਸ ਉੱਪਰ
ਫਿਰ ਜਿਹੜਾ ਲੁਹਾਰ ਹੁੰਦਾ ਨਾ ਉਹ ਲੋਹੇ ਨੂੰ ਹੋਰ ਗਰਮ ਕਰਨ ਵਾਸਤੇ ਤਾਂ ਕੋਲੇ ਪਾ ਦਿੰਦਾ ਇਹ ਕੋਲੇ ਕਿਹੜੇ ਪਏ ਬਾਈ ਪਾਪਾਂ ਦੇ ਕੋਲੇ ਪਾ ਲਏ ਉੱਤੇ ਮਨ ਦੇ ਉੱਤੇ ਅੱਗੇ ਜਲਿਆ ਕੀ ਫਿਰ
ਮਨ ਜਲਿਆ ਸੰਨੀ ਚਿੱਤ ਪਈ
ਚਿੰਤ ਪਈ
ਚਿੰਤ ਪਈ
ਮਨ ਸੜ ਗਿਆ ਪਰ ਚੰਗੀ ਤਰ੍ਹਾਂ ਸਾੜਨ ਵਾਸਤੇ ਲੋਹੇ ਨੂੰ ਨਾ ਫਿਰ ਗਰਮ ਕਰਨ ਲਈ ਲੁਹਾਰਾਂ ਕੋਲ ਸੰਨੀ ਹੁੰਦੀ ਹੈ ਇੱਕ ਇਹਨੂੰ ਪਲਾਇਰ ਕਹਿ ਦਿੰਦੇ ਇੱਥੇ ਤਾਂ ਪਲਾਇਰ ਨਾਲੋਂ ਵੱਡੀ ਹੁੰਦੀ ਆ ਉਹ ਲੋਹੇ ਨੂੰ ਫੜ ਕੇ ਪਾਸਾ ਦਿੰਦੇ ਨੇ ਵੀ ਕੋਈ ਗਰਮ ਉਹਨੂੰ ਰਹਿ ਨਾ ਜਾਵੇ ਪਰ ਪਥੱਲਾ ਦਿੰਦੇ ਨੇ ਇਸ ਕਰਕੇ ਸੰਨੀ ਜਿਹੜੀ ਹੈ ਇਹ ਜਿਹੜੀ ਚਿੰਤਾ ਵਾ ਉਹ ਲੱਗੀ ਹੋਈ ਹੈ ਇਹ ਸੰਨੀ ਹੈ ਮਨ ਨੂੰ ਸਾੜਦੀ ਆ ਕੋਈ ਪਾਸਾ ਰਹਿ ਨਾ ਦੇਵੇ ਬਿਨਾਂ ਸੜੇ ਚਿੰਤਾ ਹੀ ਸਾੜਦੀ ਆ ਨਾ ਚਿੰਤਾ ਦੀ ਅੱਗ ਅੱਗੇ ਜੀ ਫਿਰ
ਪਿਆ ਮਨੂਰ ਕੰਚ ਕੰਚਨ ਫਿਰ ਹੋਵੇ
ਇਉਂ ਜਿਹੜਾ ਸੀ ਮਨੂਰ ਹੋ ਗਿਆ ਸੜ ਕੇ ਮਨੂਰ ਨਾ ਲੋਹਾ ਸੜ ਕੇ ਖੰਗਰ ਜਿਹਾ ਹੋ ਜਾਂਦਾ ਆ ਕਈਆਂ ਦੇ ਰੱਖਿਆ ਹੁੰਦਾ ਘਰਾਂ 'ਚ ਅੱਡੀਆਂ ਕੁੱਚਣ ਲਈ ਇੱਕ ਤਾਂ ਝਾਵੇਂ 'ਚ ਰੱਖੇ ਹੁੰਦੇ ਆ ਇੱਕੋ ਲੋਹੇ ਜਿਹਾ ਹੀ ਲੈ ਆਉਂਦੇ ਆ ਉਹ ਖੰਗਰ ਜਿਹਾ ਹੋਇਆ ਉਹ ਫਿਰ ਮੈਲ ਘਸਾਉਂਦੇ ਆ ਚੰਗੀ ਤਰ੍ਹਾਂ ਅਤੇ ਉਹਨੂੰ ਫਿਰ ਮਨੂਰ ਕਹਿ ਦਿੰਦੇ ਨੇ ਸੜਿਆ ਹੋਇਆ ਲੋਹਾ ਕਹਿ ਲਓ ਖੰਗਰ ਜਿਹਾ ਹੋਇਆ ਮਨ ਜਿਹੜਾ ਸੀ ਖੰਗਰ ਹੋ ਗਿਆ ਫਿਰ ਕੰਚਨ ਕਿਵੇਂ ਹੋਵੇ ਸੋਨਾ ਕਿਵੇਂ ਬਣੇ ਹੈ ਖੰਗਰ ਤੋਂ ਅੱਗੇ ਦੱਸਿਆ ਫਿਰ
ਜੇ ਗੁਰ ਮਿਲੇ ਤਨੇਹਾ
ਤਨੇਹਾ ਜੇ ਤਿੱਦਾਂ ਦਾ ਗੁਰੂ ਮਿਲ ਜਾਵੇ ਜਿੱਦਾਂ ਦਾ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਫਿਰ ਭਾਈਓ ਮਨੂਰ ਤੋਂ ਕੰਚਨ ਬਣ ਜਾਂਦਾ ਹੈ ਤਨੇਹਾ ਮੈਨੇ ਤਿਸ ਪ੍ਰਕਾਰ ਦਾ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਮਿਲ ਜਾਵੇ ਬ੍ਰਹਮ ਗਿਆਨੀ ਗੁਰੂ ਮਿਲ ਜਾਵੇ ਚਲੋ ਚਲੋ ਅਤੇ ਇਹਨੂੰ ਤੈ ਨਹੀਂ ਪੜ੍ਹਨਾ 63 ਨਹੀਂ ਬਣਨਾ ਬੋਲਿਓ ਕੀ ਪੜੋਗੇ ਇਹਨੂੰ 63 ਪੋਲਾ 63 ਵੀ ਨਹੀਂ ਕਹਿਣਾ 63 63 63 ਸ ਪੜ੍ਹ ਲਓ ਸਾਰੇ ਲੈਣ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ 63 ਦੇਹਾ ਤ੍ਰਿਸ਼ਟ ਦਾ ਅਰਥ ਹੁੰਦਾ ਸਥਿਰ ਹੋਣਾ ਜੇ ਉਹ ਗੁਰੂ ਫਿਰ ਨਾਮ ਅੰਮ੍ਰਿਤ ਦੇ ਦੇਵੇ ਮੌਤ ਤੋਂ ਰਹਿਤ ਕਰਨ ਵਾਲਾ ਨਾਮ ਜੋ ਦੇ ਦੇਵੇ ਅੱਗੋਂ ਫਿਰ ਮਹਾਰਾਜ ਜੀ ਕਹਿੰਦੇ ਦੇਹ ਜਿਹੜੀ ਆ ਬੋਡੀ ਪਰਮਾਨੈਂਟ ਹੋ ਜਾਏਗੀ ਸਥਿਰ ਹੋ ਜਾਏਗੀ ਤ੍ਰਿਸ਼ਟ ਸਥਿਰ ਹੋ ਜਾਏਗੀ ਹਾਂਜੀ ਹਾਂਜੀ
ਮਾਰੂ ਮੁਹੱਲਾ ਪਹਿਲਾ
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 ਦੁਬਾਰੇ ਪੜ੍ਹ ਲਓ ਮਾਤਾ ਜੀ ਹਾਂ ਦੁਬਾਰੇ ਪੜ੍ਹ ਲਓ ਇਹਨੂੰ ਦੁਬਾਰੇ
ਮਾਰੂ
ਥੋੜ੍ਹੀ ਲਾ ਆਉਂਦੀ ਆ ਬਿੰਦੀ ਮਾਰੂ
ਮਾਰੂ
ਹਾਂ ਹੁਣ
ਮੁਹੱਲਾ ਪਹਿਲਾ
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 ਚਲੋ ਇਹ ਜਿਹੜਾ ਸ਼ਬਦ ਕਦੋਂ ਉਚਾਰਿਆ ਇਹਦੀ ਵੀ ਸਾਖੀ ਹੈ ਨਾਨਕ ਪ੍ਰਕਾਸ਼ ਵਿੱਚ ਆਉਂਦੀ ਹੈ ਉੱਥੇ ਆਉਂਦੀ ਹੈ ਇਹ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਰਦਾਨੇ ਨੂੰ ਨਾਲ ਲੈ ਕੇ ਕੌਡੇ ਰਾਕਸ਼ ਦਾ ਉਧਾਰ ਕਰਕੇ ਉਹਨਾਂ ਜੰਗਲਾਂ 'ਚ ਵਿਚਰ ਰਹੇ ਨੇ ਨਾ ਤਾਂ ਉਹਨਾਂ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਮਰਦਾਨੇ ਨੂੰ ਮਾਰਿਆ ਐਗਜ਼ਾਮਪਲ ਬਣਾਇਆ ਕਦੇ ਉਹਨੂੰ ਵਿਚਾਰੇ ਨੂੰ ਭੁੱਖ ਲਾ ਦਿੰਦੇ ਕਦੇ ਕੌਡੇ ਰਾਕਸ਼ ਨੂੰ ਫੜਾ ਦਿੰਦੇ ਕਦੇ ਉਹਨੂੰ ਭੇਡੂ ਬਣਾ ਦਿੰਦੇ ਇਉਂ ਇਹਨੂੰ ਮਰਦਾਨੇ ਨਾਲ ਹੁੰਦਾ ਹੀ ਰਿਹਾ ਸਾਗਣ ਹੁਣ ਇਹਨੂੰ ਭੁੱਖ ਲਾ ਤੀ ਮਹਾਰਾਜ ਨੇ ਜੰਗਲ 'ਚ ਬੜਾ ਚਲਾ ਰਿਹਾ ਭੁੱਖ ਦਾ ਦੁੱਖ ਐਸਾ ਹੁੰਦਾ ਉਹ ਸਾਈਆਂ ਤੂੰ ਤਾਂ ਸੰਤੋਖੀ ਹੈ ਹਵਾ ਪਾਉਣ ਹਾਰੀ ਹੈ ਅਤੇ ਮੈਨੂੰ ਜਿਹੜਾ ਭੁੱਖਾ ਮਾਰ ਛੱਡਿਆ, ਤੂੰ ਜੰਗਲਾਂ ਤੋਂ ਕਦੇ ਸ਼ਹਿਰ 'ਚ ਵੀ ਲੈ ਜਾ, ਪੱਤੇ ਫਲ ਫਰੂਟ ਖੁਆਈ ਜਾਂਦੇ ਜੰਗਲਾਂ ਦੇ, ਕਦੇ ਸ਼ਹਿਰ 'ਚ ਲੈ ਜਾ, ਅੱਜ ਨਹੀਂ ਮੈਂ ਬਚ ਸਕਦਾ, ਬਹੁਤ ਭੁੱਖ ਲੱਗੀ ਆ। ਬਾਹਰ ਕਹਿੰਦੇ ਨੇੜੇ ਆ ਸ਼ਹਿਰ, ਥੋੜ੍ਹਾ ਜਿਹਾ ਜੇਰਾ ਤਾਂ ਕਰ, ਲੈ ਜਾਂਦੇ ਹਾਂ, ਨਹੀਂ ਹੁਣ ਨਹੀਂ ਮੈਂ ਠਹਿਰ ਸਕਦਾ, ਛੇਤੀ ਭੇਜ ਮੈਨੂੰ ਜੰਗਲ 'ਚੋਂ ਕੱਢ ਬਾਹਰ, ਤੇਰੇ ਕੋਲ ਕਿੰਨੀਆਂ ਸ਼ਕਤੀਆਂ ਨੇ, ਭੇਜ ਦੇ ਛੇਤੀ। ਮਾਲ ਕਹਿੰਦੇ ਨੇੜੇ ਆ ਨਗਰ, ਤਾਂ ਫਿਰ ਚੱਲ ਜਾ, ਉਹ ਸਾਹਮਣੇ ਦਿੰਦਾ ਮਾਲ ਨੇ ਦਿਖਾ ਦਿੱਤਾ ਹੈ ਕਹਿ ਕੇ, ਜਾਂ ਕਹਿਣ ਲੱਗਾ ਉੱਥੇ ਜਾ ਕੇ ਮੈਂ ਮਿੱਟੀ ਦਾ ਲਵਾਂ ਕੁਛ, ਜਾ ਕੇ ਭੁੱਖ ਦਊਗਾ ਕਿ ਕੋਈ ਪੱਲੇ ਬੰਨ ਮੇਰੇ, ਜਿਸ ਕਰਕੇ ਮੈਂ ਉੱਥੋਂ ਕੋਈ ਖਾਣ ਵਾਸਤੇ ਕੋਈ ਲਵਾਂਗਾ, ਦਿੱਤਾ ਤਾਂ ਕੁਛ ਨਹੀਂ ਮੈਨੂੰ, ਇੰਨੇ ਸਾਲ ਤੇਰੇ ਨਾਲ ਫਿਰਦੇ ਨੂੰ ਹੋ ਗਏ। ਮਾਜ ਨੇ ਕਹਿੰਦੇ ਕੋਈ ਨਹੀਂ, ਡਾਢਾ ਵਾਹਿਗੁਰੂ ਸਭ ਕੁਝ ਕਰਦਾ ਹੈ। ਮਾਣੇ ਨੇ ਉਹ ਮਿੱਟੀ ਦੇ ਉੱਤੇ ਪੈਰ ਮਾਰਿਆ, ਲਾਲ ਬਣਾ ਦਿੱਤਾ, ਸੋਹਣਾ ਲਾਲ ਉਗਲਿਆ ਬਾਹਰ। ਮਾਣੇ ਚੱਕ ਕੇ ਕਹਿੰਦੇ ਲੈ ਬੰਨ ਲਾ ਇਹਨੂੰ ਪੱਲੇ 'ਤੇ, ਲੜ ਬੰਨ ਲੈ ਘੁੱਟ ਕੇ, ਲੈ ਜਾ ਇਹਦੀ ਲਿਜਾ ਕੇ ਉੱਥੇ ਸ਼ਹਿਰ ਆਊਗਾ ਬਸੰਬਰਪੁਰਮ, ਜਿਹੜਾ ਉਹ ਸਾਹਮਣੇ ਦਿੰਦਾ। ਬਸੰਬਰਪੁਰਮ ਸ਼ਹਿਰ ਵਿੱਚ ਚੱਲ ਗਿਆ, ਲਾਲ ਜਿਹੜਾ ਦੁਕਾਨਦਾਰਾਂ ਨੂੰ ਦਿਖਾਉਂਦਾ ਉਹਦਾ ਕੋਈ 2 ਰੁਪਈਆ ਕੀਮਤ ਪਾ, ਜਿਹਨੂੰ ਪਤਾ ਨਹੀਂ ਵੀ ਲਾਲ ਕੀ ਹੁੰਦਾ, ਕੋਈ ਰੁਪਈਆ ਕੋਈ 2 ਕੀਮਤ ਪਾਉਣ, ਕਹਿੰਦਾ ਇਹਦਾ ਕੀ ਆਊਗਾ। ਵਾਪਸ ਮੁੜਿਆ ਆ, ਬਾਹਰ ਨੂੰ ਕਹਿੰਦੇ ਇਹਦਾ ਕੀਮਤ ਕੋਈ 1 ਰੁਪਈਆ ਦਿੰਦਾ, ਕੋਈ 2 ਦਿੰਦਾ। ਮਰਦਾਨਾ ਕਹਿੰਦਾ ਇਹਦਾ ਕੀ ਮਿਲਣ ਲੱਗਾ। ਬਾਹਰ ਕਹਿੰਦੇ ਚੰਗਾ ਇੱਦਾਂ ਕਰ, ਇਸ ਸ਼ਹਿਰ ਵਿੱਚ ਬਸੰਬਰਪੁਰ ਵਿੱਚ ਇੱਕ ਸਾਲ ਸਰਾਏ ਕਰਕੇ ਜਿਊਲਰ ਹੈ, ਜੌਹਰੀ ਹੈ, ਉਹਨੂੰ ਇਹਦੀ ਕੀਮਤ ਦਾ ਪਤਾ, ਉਹਦੇ ਕੋਲ ਜਾ। ਉਹਦੇ ਕੋਲ ਆਇਆ ਪੁੱਛ ਕੇ, ਉਹਨੇ ਪਹਿਲਾਂ ਹੀ ਮੱਥਾ ਟੇਕਿਆ ਇਸ ਲਾਲ ਨੂੰ, 100 ਰੁਪਈਆ ਦਰਸ਼ਨੀ ਭੇਟਾ ਰੱਖੀ ਇਹਦੀ ਦਰਸ਼ਨ ਕਰਨ ਦੀ। ਉਹ ਕਹਿਣ ਲੱਗਾ ਹੁਣ ਗੱਲ ਕਰ, ਇਹ ਇਹਦੀ ਦਰਸ਼ਨੀ ਭੇਟਾ, ਮੁੱਲ ਨਹੀਂ ਇਹਦਾ, ਹੁਣ ਜਿਹੜੀ ਜਿੰਨੀ ਮੂੰਹੋਂ ਮੰਗੇਗਾ ਕੀਮਤ ਇਹਦੀ ਦੇ ਦਿੰਦੇ ਹਾਂ। ਫਿਰ ਕਹਿਣ ਲੱਗਾ ਮੈਂ ਆਪਣੇ ਗੁਰੂ ਨੂੰ ਪੁੱਛਿਆ, ਮੈਂ ਤੇਰੇ ਨਾਲ ਇਕੱਲਾ ਨਹੀਂ ਸੌਦਾ ਕਰਦਾ। ਅਤੇ ਉਹ ਕਹਿ ਚੰਗਾ ਪੁੱਛਿਆ, ਫਿਰ ਲਾਲ ਜਿਹੜਾ ਸੀ ਕਹਿੰਦਾ ਵਾਪਸ ਦੇ ਦਿਓ, ਕਹਿੰਦਾ ਹਾਂ ਇਹ ਲਓ ਜੀ, ਲਾਲ ਵੀ ਲਓ, ਦਰਸ਼ਨ ਭੇਟਾ ਵੀ ਲਓ। ਉਹ ਕਹਿੰਦਾ ਸਿਆਣਾ ਸੀ ਮਰਦਾਨਾ, ਮਹਾਰਾਜ ਮੈਨੂੰ ਤਾੜਨਗੇ, ਮੈਂ ਭੇਟਾ ਨਹੀਂ ਲੈ ਕੇ ਜਾਣੀ, ਅੱਜ ਲਈ ਦਿੰਦਾ, ਸੋ ਇਹ ਤੂੰ ਕੋਲ ਰੱਖ, ਜਦੋਂ ਕੋਈ ਸੌਦਾ ਫਿਰ ਦੇਖਾਂਗੇ। ਉਹ ਕਹਿੰਦਾ ਨਹੀਂ, ਮੇਰਾ ਨਿਜ਼ਮ ਹੈ। ਜੌਹਰੀ ਕਹਿਣ ਲੱਗਾ ਜੂਲਰ, ਬਈ ਜੇ ਮੈਂ ਇਹ ਭੇਟਾ ਇਹਦੇ ਦਰਸ਼ਨ ਭੇਟਾ ਵਾਪਸ ਲੈਣਾ, ਤਾਂ ਮੈਂ ਵੀ ਪਾਪਾਂ ਦਾ ਅਧਿਕਾਰੀ ਹਾਂ, ਇਹ ਤੈਨੂੰ ਲਿਜਾਣੀ ਪਊਗੀ। ਲੈ ਗਿਆ, ਮਹਾਰਾਜ ਕੋਲ ਲੈ ਆਇਆ, ਲਓ ਮਹਾਰਾਜ ਜੀ ਆ, ਉਹਨੇ ਇਕੱਲੀ ਦਰਸ਼ਨੀ ਭੇਟਾ ਦਿੱਤੀ ਹੈ ਇਹਦੀ ਦਰਸ਼ਨ ਕਰਨ ਦੀ, ਲਾਲ ਦੀ ਡਾਇਮੰਡ ਦੀ। ਅਤੇ ਮਹਾਰਾਜ ਕਹਿੰਦੇ ਤਾੜਿਆ ਉਹਨੂੰ, ਅਤੇ ਤੈਨੂੰ ਕਿਹਨੇ ਕਿਹਾ ਸੀ ਭੇਟਾ ਲੈ ਕੇ ਆਉਣ, ਜਾ ਵਾਪਸ ਕਰਕੇ ਉੱਥੇ, ਇੱਕ ਜਾਂ ਲਾਲ ਵੇਚਿਆ ਹੀ ਨਹੀਂ ਉਹਨੂੰ, ਅਤੇ ਭੇਟਾ ਲੈਣ ਦਾ ਕੀ ਮਤਲਬ, ਮਹਾਰਾਜ ਦਰਸ਼ਨੀ ਭੇਟਾ ਹੈ। ਮਹਾਰਾਜ ਦਰਸ਼ਨੀ ਭੇਟਾ ਤਾਂ ਹੈ, ਜੇ ਇਹ ਰੱਖਣਾ ਹੋਵੇ, ਉਹਨੇ ਰੱਖਿਆ ਤਾਂ ਹੈ ਨਹੀਂ, ਵੇਚਿਆ ਨਹੀਂ, ਵਾਪਸ ਮੁੜ ਕੇ ਆ। ਇੱਦਾਂ 7 ਫੇਰੇ ਬਣਾਏ ਮਹਾਰਾਜ ਨੇ, ਥੀ ਭੁੱਖਾ, 7 ਵਾਰੀ ਗਿਆ ਅਤੇ ਮੁੜਿਆ। ਅਤੇ ਅਕਸਰ ਜਿਹੜਾ ਸੀ ਗੁੱਸੇ 'ਚ ਭੁੱਖ ਦਾ ਤਾੜਿਆ ਹੋਇਆ ਤੋਂ ਖਿੱਚਿਆ ਹੋਇਆ, ਜਾ ਕੇ ਉਹ ਮੁੜੇ ਨਾਲ ਜਿਹੜਾ ਜੂਲਰ ਸੀ, ਧੱਕੇ ਨਾਲ ਜਾ ਕੇ ਉਹਦੇ ਬਾਹਰ 'ਤੇ ਛੱਡਦਾ, ਚੱਕ ਆਪਣਾ 100 ਰੁਪਈਆ। ਉਹਨੇ ਜਿਹੜਾ ਸੀ ਕਹਿਣ ਲੱਗਿਆ ਵੀ ਇਹ ਫਕੀਰ ਇੰਨੇ ਜਿਹੜੇ ਨੇ ਬਰਖਤ ਸਾਹਿਬ ਨੇ, ਇਹਨਾਂ ਨੂੰ ਥੋੜ੍ਹਾ ਵੀ ਇਹਨਾਂ ਨੂੰ ਲਾਲਚ ਨਹੀਂ, ਇਹਨਾਂ ਦਾ ਜਿਹੜਾ ਚੇਲਾ ਸਿੱਖੇ ਐਡਾ ਬਰਖਤ ਹੈ, ਨਹੀਂ ਇਹੀ ਰੱਖ ਲੈਂਦਾ ਤਾਂ ਬੋਝੇ 'ਚ ਪਾ ਲੈਂਦਾ, ਅਤੇ ਇਹਦਾ ਗੁਰੂ ਕਿੱਡਾ ਮਹਾਨ ਹੋਊਗਾ। ਕਹਿਣਾ ਚੱਲ ਮੈਨੂੰ ਹੁਣ ਉਹਨੇ ਦਰਸ਼ਨ ਕਰ ਲੈਣੇ ਜਿੱਥੇ ਤੇਰਾ ਗੁਰੂ ਬੈਠਾ। ਆਪਣੇ ਸੇਵਕ ਨੂੰ ਭੇਜਿਆ, ਪੈਂਦਾ ਨਾਲ ਭੇਜਿਆ, ਉਹਦਾ ਨਾਂ ਸੀ ਅਧਰਕਾ, ਸਾਲਸਰਾਏ ਦਾ ਸੇਵਕ ਸੀ ਅਧਰਕਾ। ਕੁਛ ਪਦਾਰਥ ਦੇ ਕੇ ਤੂੰ ਪਹਿਲਾਂ ਜਾ, ਮੈਂ ਵੀ ਆ ਰਿਹਾ। ਅਧਰਕਾ ਜਾ ਗਿਆ, ਭੇਟਾਵਾਂ ਰੱਖੀਆਂ, ਸ਼ਰਨ ਵਿੱਚ ਬੈਠਾ, ਸਰਧਾ ਬਣੀ, ਬੜੇ ਮਹਾਰਾਜ ਬਚਨ ਸੁਣ ਰਿਹਾ। ਇਹਨਾਂ ਨੂੰ ਇਹ ਵੀ ਆ ਗਿਆ ਸਾਲਸਰਾਏ, ਹੋਰ ਸੇਵਕਾਂ ਨਾਲ ਲੈ ਕੇ ਭੇਟਾਂ ਬਹੁਤ ਲਿਆਇਆ। ਮਹਾਰਾਜ ਜੀ ਆ ਜਿਹੜੀ ਇਹਦੀ ਆ ਕੀਮਤੀ ਲਾਲ ਤੁਸੀਂ ਦਿੱਤਾ ਹੈ, ਇਹ ਭੇਟਾ ਮੇਰੀ ਮਨਜ਼ੂਰ ਕਰੋ, ਇਹਦੀ ਕੀਮਤ ਮੈਂ ਬਾਅਦ 'ਚ ਜਿੰਨੀ ਤੁਸੀਂ ਕਹੋਗੇ ਦਿਆਂਗਾ। ਮਹਾਰਾਜ ਕਹਿੰਦੇ ਕਿਉਂ, ਐਸਾ ਕਿਉਂ ਕਰੀਏ ਅਸੀਂ, ਜਦ ਤੈਨੂੰ ਲਾਲ ਵੇਚਿਆ ਹੀ ਨਹੀਂ, ਅਸੀਂ ਭੇਟਾ ਜਿਹੜੀ ਦਰਸ਼ਨੀ ਭੇਟਾ ਅਸੀਂ ਕਿਉਂ ਲਈਏ, ਅਸੀਂ ਨਹੀਂ ਲੈਣੀ। ਚਲੋ ਉਹਦੇ ਵਿੱਚ ਜਿਹੜਾ ਸੀ ਕਹਿਣ ਲੱਗਾ ਮਹਾਰਾਜ ਫਿਰ ਜਿਵੇਂ ਤੁਹਾਡਾ ਹੁਕਮ, ਬਖਸ਼ਿਸ਼ ਕਰੋ। ਤੁਸੀਂ ਉਸ ਵੇਲੇ ਫਿਰ ਇਹ ਨਿਮਰਤਾ ਚੱਕ ਕੇ ਚੰਨ ਫੜੇ ਨੇ ਸਾਲਸਰਾ ਜੂਲਰ ਨੇ। ਮਹਾਰਾਜ ਦੇ ਕਹਿਣ ਲੱਗਾ, ਮਹਾਰਾਜ ਹੁਣ ਤੱਕ ਮੈਂ ਬਹੁਤ ਕਥਾ ਸੁਣੀ ਜਾਂਦੀ, ਕੀਰਤਨ ਵੀ ਸੁਣਦਾ ਰਿਹਾ, ਅਤੇ ਪਰ ਮੇਰਾ ਮਨ ਸ਼ਾਂਤ ਨਹੀਂ ਹੁੰਦਾ, ਕਥਾ ਵੀ ਸੁਣਦਾ, ਕੀਰਤਨ ਵੀ ਸੁਣਦੇ ਹਾਂ, ਅਤੇ ਸਿਮਰਨ ਜਦੋਂ ਕਰਦੇ ਨਾ ਮਨ ਜੁੜਦਾ ਹੈ, ਨਾ ਕਥਾ ਦਾ ਕੋਈ ਮਨ 'ਤੇ ਅਸਰ ਹੁੰਦਾ, ਅੰਦਰ ਜਿਹੜੀ ਆ ਚੰਚਲਤਾ ਵਧੀ ਜਾਂਦੀ ਹੈ। ਹੁਣ ਉਹਦੇ ਸੰਬੰਧ ਵਿੱਚ ਮਹਾਰਾਜ ਸ਼ਬਦ ਉਚਾਰ ਕੇ ਉਹਦਾ ਕਾਰਨ ਦੱਸਦੇ ਨੇ ਵੀ ਸ਼ਾਂਤੀ ਕਿਉਂ ਨਹੀਂ ਆਉਂਦੀ, ਕਿਉਂਕਿ ਹੁਣ ਨੇੜੇ ਆ ਨਾ ਉੱਥੋਂ ਪਟਨਾ ਸਾਹਿਬ ਤੋਂ ਬਸੰਬਰਪੁਰ, ਬਹੁਤਾ ਦੂਰ ਨਹੀਂ ਹੈਗਾ, ਹਾਂ ਉੱਥੋਂ ਨੇੜੇ ਹੈ ਜਿਹੜਾ ਸ਼ਹਿਰ ਨਾ ਬਸੰਬਰਪੁਰ, ਇਹ ਪਟਨਾ ਸਾਹਿਬ ਦੇ ਨੇੜੇ ਹੈ, ਹਾਂਜੀ ਉੱਥੇ ਹੀ ਹੈ। ਹੁਣ ਉਹਨੂੰ ਉਪਦੇਸ਼ ਦੇ ਰਹੇ ਮਹਾਰਾਜ ਵੀ ਕਿਉਂ ਨਹੀਂ ਮਨ ਸ਼ਾਂਤ ਹੁੰਦਾ, ਕਾਰਨ ਕੀ ਹੈ? ਜਿਵੇਂ ਆਪਣੇ ਵੀ ਬਹੁਤਿਆਂ ਦੇ ਸਵਾਲ ਨੇ ਨਾ, ਇਹ ਉਹ ਸਾਰੇ ਉੱਤਰ ਹੁਣ ਮਹਾਰਾਜ ਦੇ ਵਿੱਚ ਦੇਣਗੇ, ਸਾਡੇ 'ਤੇ ਵੀ ਢੁੱਕਣਗੇ। ਚਲੋ ਜੀ ਪੜ੍ਹੋ ਹੁਣ। ਬਿਮਲ ਮਜ਼ਾਰ।
ਬਿਮਲ ਮਜ਼ਾਰ ਬਖਸ ਨਿਰਮਲ ਜਲ ਪਦਮਨ ਜਾਵਲ ਰੇ।
ਹਾਂ, ਜਲ 'ਤੇ ਵਿਸ਼ਰਾਮ ਕਰੋ, ਪੜ੍ਹੋ ਸਾਰੇ। ਬਿਮਲ ਮਜ਼ਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ।
ਪਦਮਨ ਜਾਵਲ ਰੇ,
ਪਦਮਲ ਕਵਲ ਫੁੱਲ ਨੂੰ ਕਹਿੰਦੇ ਨੇ, ਜਾਵਲ ਨਾਮ ਜਾਲੇ ਦਾ, ਨਿਰਮਲ ਜਲ ਪਵਿੱਤਰ ਪਾਣੀ। ਕਹਿੰਦੇ ਪਵਿੱਤਰ ਪਾਣੀ ਦੇ ਵਿੱਚ ਕਮਲ ਫੁੱਲ ਵੀ ਹੁੰਦਾ, ਹੋਰ ਕੀ ਹੁੰਦਾ, ਜਾਵਲ ਜਾਲਾ ਵੀ ਵਿੱਚ ਹੁੰਦਾ ਨਾ ਪਾਣੀ ਦੇ, ਹੋਰ ਕੀ ਹੁੰਦਾ, ਡੱਡੂ ਵੀ ਉਹਦੇ 'ਚ ਰਹਿੰਦਾ, ਵਗਿਆ ਵੁਗਾ, ਤਿੰਨ ਚੀਜ਼ਾਂ ਪਾਣੀ 'ਚ, ਕਮਲ ਦਾ ਫੁੱਲ ਵੀ ਪਾਣੀ 'ਚ ਰਹਿੰਦਾ, ਡੱਡੂ ਵੀ ਪਾਣੀ 'ਚ ਰਹਿੰਦਾ, ਅਤੇ ਜਾਵਲ ਜਾਲਾ ਵੀ ਰਹਿੰਦਾ। ਸੋ ਤਿੰਨੇ ਪਾਣੀ ਦੀ ਸੰਗਤ ਕਰਦੇ ਨੇ ਨਿਰਮਲ ਦੀ। ਅਤੇ ਇਸੇ ਤਰ੍ਹਾਂ ਬਿਮਲ ਮਝਾਰ, ਬਿਮਲ ਮੈਨੇ ਨਿਰਮਲ, ਮਝਾਰ ਮੈਨੇ ਵਿੱਚ, ਹਾਂਜੀ, ਇਉਂ ਹਿਰਦੇ ਦੇ ਵਿੱਚ ਇਸੇ ਤਰ੍ਹਾਂ ਅੱਗੇ ਜੀ।
ਪਦਮਨ ਜਾਵਲ ਰਸ
ਜਲ ਰਸ ਸੰਗ
ਜਲ ਰਸ
ਪਾਲੋ ਸਾਰੇ। ਪਦਮਲ ਜਾਵਲ
ਪਦਮਨ ਜਾਵਲ
ਜਲ ਰਸ ਸੰਗਤ
ਜਲ ਰਸ ਸੰਗਤ
ਸੰਗ ਦੋਖ ਨਹੀਂ ਰੇ
ਸੰਗ ਦੋਖ ਨਹੀਂ ਰੇ।
ਪਦਮਨ ਕਮਲ ਫੁੱਲ, ਜਾਵਲ ਜਾਲਾ, ਤੀਜਾ ਡੱਡੂ, ਜਲ ਰਸ ਸੰਗਤ, ਜਲ ਦੀ ਸੰਗਤ ਕਰਦੇ ਨੇ, ਡੱਡੂ ਵੀ ਕਰਦਾ, ਜਾਲਾ ਵੀ ਕਰਦਾ, ਕਮਲ ਫੁੱਲ ਵੀ ਕਰਦਾ, ਸੰਗ ਦੋਖ ਨਹੀਂ ਰਹੇ। ਪਰ ਜਿਹੜਾ ਕਮਲ ਦਾ ਫੁੱਲ ਹੈ ਉਹਨੂੰ ਇਹਨਾਂ ਦੇ ਸੰਗਤ ਦਾ ਦੋਖ ਨਹੀਂ ਹੈਗਾ ਕੋਈ, ਡੱਡੂ ਦੀ ਵੀ ਕਰਦਾ, ਡੱਡੂ ਵੀ ਜਾਲਾ ਖਾਂਦਾ, ਕਮਲ ਦੀ ਸੁਗੰਧੀ ਤਾਂ ਲੈਂਦਾ ਹੀ ਨਹੀਂ, ਅਤੇ ਜਾਲਾ ਜਿਹੜਾ ਹੈ ਉਹ ਵੀ ਨਹੀਂ ਸੁਗੰਧੀ ਲੈਂਦਾ, ਕਿੰਨਾ ਨੇੜੇ ਆ ਫੁੱਲ ਦੇ। ਸੋ ਇਸ ਲਈ ਉਹਨਾਂ ਨੂੰ ਇਹਨਾਂ ਦੀ ਸੰਗਤ ਦਾ ਦੋਖ ਨਹੀਂ ਹੈਗਾ ਕਮਲ ਫੁੱਲ ਨੂੰ। ਅੱਗੇ
ਦਾਦਰ ਤੂੰ
ਦਾਦਰ
ਦਾਦਰ
ਤੂੰ ਕਵੇ ਨਾ ਜਾਣ ਸਰੇ
ਕਵੇ ਜਾਣ ਸਰੇ।
ਦਾਦਰ ਨਾਮ ਡੱਡੂ ਦਾ ਹੈ। ਐ ਡੱਡੂ, ਤੂੰ ਕਮਲ ਫੁੱਲ ਦੀ ਸੁਗੰਧੀ ਨੂੰ ਕਦੇ ਵੀ ਨਹੀਂ ਜਾਣਦਾ, ਲਹਿੰਦਾ ਕਿੰਨਾ ਨੇੜੇ ਹੈ ਕਮਲ ਫੁੱਲ, ਕਿੰਨਾ ਨੇੜੇ ਹੈ ਪਾਣੀ ਦੇ, ਤੂੰ ਨੇੜੇ ਰਹਿੰਦਾ ਹੋਇਆ ਵੀ ਕੋਲ ਪਾਸ ਹੁੰਦਾ, ਪਰ ਤੂੰ ਜਾਲਾ ਹੀ ਖਾਂਦਾ, ਸੁਗੰਧੀ ਨਹੀਂ ਲੈਂਦਾ। ਹਾਂ, ਇਵੇਂ ਹੀ ਅੱਗੇ
ਬਖਸ
ਭਖਸ ਭੱਬੇ
ਭਖਸ
ਸਿਬਾਲ
ਬਸਸ ਨਿਰਮਲ
ਜਲ
ਜਲ ਅੰਮ੍ਰਿਤ ਨਾ
ਲਖਸ ਰੇ। ਭਖਸ ਮੈਨੇ ਖਾਂਦਾ, ਭਖਸ ਮੈਨੇ ਖਾਣਾ, ਕੀ ਖਾਂਦਾ ਡੱਡੂ, ਸਿਬਾਲ ਜਾਲਾ, ਉੱਥੇ ਜਵਾਲ ਦਾ ਵੀ ਜਾਲਾ ਸੀ, ਸਿਵਾਲ ਜਾਵਲ ਨੂੰ ਵੀ ਜਾਲਾ ਕਹਿੰਦੇ ਨੇ, ਸਿਵਾਲ ਨੂੰ ਵੀ, ਭਖਸ ਸਿਵਾਲ, ਤੂੰ ਖਾਣਾ ਤੂੰ ਜਾਲਾ ਹੀ ਖਾਂਦਾ, ਬਸਸ ਨਿਰਮਲ ਜਲ ਪਾਣੀ ਨਿਰਮਲ ਦੇ ਵਿੱਚ ਰਹਿੰਦਾ ਹੋਇਆ, ਅੰਮ੍ਰਿਤ ਨਾ ਲਕਸਰੇ, ਜਿਹੜੀ ਅੰਮ੍ਰਿਤ ਵਰਗੀ ਸੁਗੰਧੀ ਹੈ ਨਾ ਕਮਲ ਫੁੱਲ ਦੀ, ਉਹਨੂੰ ਤੂੰ ਜਾਣਦਾ ਹੀ ਨਹੀਂ, ਨੇੜੇ ਰਹਿੰਦਾ ਹੋਇਆ, ਜਿਵੇਂ ਜਿੰਨਾ ਕੋਈ ਨੇੜੇ ਹੁੰਦਾ ਉਨਾ ਹੀ ਦੂਰ ਹੈ ਨਾ। ਅੱਗੇ ਆਉਣਗੀਆਂ ਪੰਕਤੀਆਂ। ਹਾਂਜੀ,
ਰਹਾਓ ਬਸ ਜਲ ਨਿਤ ਨਾ ਬਸਤ
ਨਾ ਨਿਤ ਤੇ ਬਸ ਜਲ ਨਿਤ
ਬਸ ਜਲ ਨਿਤ
ਨਾ ਬਸਤ ਅਲੀ ਅਲ
ਨਾ ਬਸਤ ਅਲੀ ਅਲ।
ਇਹ ਅੱਡ ਅੱਡ ਪਾਠ ਨਹੀਂ, ਅਲੀ ਅਲ ਇਕੱਠਾ ਨਹੀਂ, ਦੂਜੇ ਅਰਥ ਵਿੱਚ ਇਕੱਠਾ ਹੁੰਦਾ ਅਰਥ, ਮੁੱਖ ਅਰਥ ਵਿੱਚ ਅਲੀ ਅਲ ਬਸ ਜਲ ਨਿਤ। ਕਹਿੰਦੇ ਨਿੱਤੀ ਜਲ ਵਿੱਚ ਵੱਸਦੇ ਨੇ ਕੌਣ? ਅਲੀ। ਕਹਿੰਦੇ ਵੀ ਤੁਸੀਂ ਤਾਂ ਡੱਡੂ ਨੂੰ ਵੀ ਕਹਿੰਦੇ ਤੂੰ ਵੀ ਨਿਤ ਵੱਸਦਾ ਹੈ, ਜਾਲਿਆ ਤੂੰ ਵੀ ਪਾਣੀ 'ਚ ਰੋਜ਼ ਵੱਸਦਾ ਹੈ, ਪਰ ਤੁਹਾਤੋਂ ਬਿਨਾਂ ਅਲੀ ਅਲ ਅਲੀ ਭੌੜੀਆਂ ਅਲ ਭੌੜੇ ਉਹ ਜਿਹੜੇ ਨੇ ਮੇਰ ਚ ਚਾਗੁਨ ਰੇ। ਪੜ੍ਹ ਲਓ ਚਾਚਾ ਚਾਚੇ ਬੋਲੀ ਜਾਓ, ਮੇਰ ਚ ਚਾਗੁਨ ਰੇ, ਚਾਗੁਨ ਪਾਠ ਇਕੱਠਾ, ਚਾਚਾ ਗੁਣ ਵੀ ਹੋਣਾ ਕਿਸੇ ਕੋਲ, ਉਹ ਨਹੀਂ, ਉਹ ਦੂਜਾ ਪਾਠ, ਮੁੱਖ ਪਾਠ ਇਹ ਹੈ ਮੇਰ, ਫਿਰ ਚ ਚਾਚਾ ਮੁਕਤਾ, ਫਿਰ ਚਾਗੁਨ ਰੇ, ਇਹ ਮੁੱਖ ਪਾਠ ਹੈ ਇਹਦੇ ਮੁਤਾਬਕ। ਹੁਣ ਕਹਿੰਦੇ ਜਿਹੜੇ ਤੁਸੀਂ ਤਾਂ ਪਾਣੀ ਦੇ ਕੋਲ ਰੋਜ਼ ਰਹਿੰਦੇ ਹੋ, ਕਮਲ ਫੁੱਲ ਦੇ ਕੋਲ ਰਹਿੰਦੇ ਹੋ, ਡੱਡੂ ਨੂੰ ਕਿਹਾ ਅਤੇ ਜਾਲੇ ਨੂੰ ਕਿਹਾ, ਤੁਸੀਂ ਸੁਗੰਧੀ ਨਹੀਂ ਲੈ ਰਹੇ ਕੋਲ ਹੁੰਦੇ ਹੋਏ, ਪਰ ਤੁਹਾਤੋਂ ਬਿਨਾਂ ਮਿਹਰਬਾਨੀ ਉੱਪਰੋਂ ਦੂਰੋਂ ਆ ਕੇ ਕਾਸ ਵਿੱਚੋਂ ਭੌੜੇ ਅਤੇ ਭੌੜੀਆਂ ਚ ਮੈਨੇ ਪੁਨਾ ਚਾ ਮੈਨੇ ਚੁੰਘ ਲੈਂਦੇ ਨੇ ਰਸ ਗੁਣ, ਜਿਹੜੇ ਕਮਲ ਫੁੱਲ ਦੇ ਗੁਣ ਸੀ ਨਾ ਸੁਗੰਧੀ ਵਾਲੇ, ਉਹਨੂੰ ਸੁੰਘ ਲੈਂਦੇ ਨੇ ਭੌੜੀਆਂ ਦੂਰੋਂ ਆ ਕੇ, ਕੋਲ ਨਹੀਂ ਰਹਿੰਦੇ ਹੋ, ਦੂਰ ਵਾਲੇ ਜਿਹੜੇ ਨੇ ਸੁਗੰਧੀ ਲੈ ਗਏ, ਤੁਸੀਂ ਕੋਲ ਵਾਲੇ ਸੁਗੰਧੀ ਨਹੀਂ ਲੈ ਰਹੇ। ਇਵੇਂ ਹੀ ਜਦੋਂ ਸੰਤਾਂ ਨਾਲ ਰਹਿੰਦੇ ਨੇ ਆਨੰਦ ਬਿਆਸੀ ਤੋਂ ਲੈ ਕੇ 84 ਤੱਕ ਸੰਤ ਬਾਬਾ ਪਿੰਡਾਂ ਵਾਲਿਆਂ ਨਾਲ ਉੱਥੇ ਅਸੀਂ ਆਹ ਗੱਲ ਉੱਥੇ ਹੁੰਦੀ ਦੇਖੀ ਹੈ। ਹੁਣ ਜਿੰਨੇ ਉਸ ਵੇਲੇ ਸ਼੍ਰੋਮਣੀ ਕਮੇਟੀ ਜਿੰਨੇ ਮੁਲਾਜ਼ਮ ਥੇ, ਹੁਣ ਉਹ ਅਸੀਂ ਕਦੇ ਸਰੋਵ ਇਸ਼ਨਾਨ ਕਰਦੇ ਨਹੀਂ ਵੇਖੇ। ਹਾਂਜੀ ਹੁਣ ਹੁਣ ਵਾਲੇ ਉਹੀ ਆ ਇਕੱਠੇ ਹੀ ਕੰਮ, ਕਦੇ ਸਰੋਵ ਇਸ਼ਨਾਨ ਕਰਦੇ ਨਹੀਂ ਦੇਖੇ, ਕਦੇ ਐਵੇਂ ਪਾਣੀ ਆ ਟੋਭਾ ਹੈ। ਹਾਂਜੀ ਆਪਣੇ ਘਰ ਇਸ਼ਨਾਨ ਕਰ ਲਏ, ਪਰ ਸਿੱਖ ਰੋਜ਼ ਅਰਦਾਸ ਕਰਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਇੱਥੋਂ ਜਾ ਕੇ ਕਰਦੇ। ਦੂਰੋਂ ਜਾ ਕੇ ਜਿਹੜੇ ਇੱਥੋਂ ਸਿੱਖ ਜਾ ਕੇ ਉਹ ਕਰੇ ਆਉਂਦੇ ਨੇ, ਉੱਥੇ ਵਾਲੇ ਨਹੀਂ ਕਰਦੇ, ਨੇੜੇ ਹੁੰਦੇ ਹੋਏ ਵੀ ਨਹੀਂ। ਉਹੀ ਪਾਵੇ ਹੈ ਵੀ ਡੱਡੂ ਕਿੰਨਾ ਨੇੜੇ ਆ ਕਮਲ ਫੁੱਲ ਦੇ, ਜਾਲਾ ਕਿੰਨਾ ਨੇੜੇ ਹੈ, ਕਮਲ ਫੁੱਲ ਦੀ ਸੁਗੰਧੀ ਨਹੀਂ ਲੈਂਦੇ ਨੇੜੇ ਹੁੰਦੇ ਹੋਏ। ਸੋ ਇਹੀ ਹਾਲ ਸਾਡਾ ਪ੍ਰਚਾਰਕਾਂ ਦਾ ਵੀ ਹੈ, ਕਈ ਕਥਾ ਵੀ ਕਰਦੇ ਹਾਂ, ਕੀਰਤਨ ਵੀ ਕਰਦੇ ਹਾਂ, ਗੁਰੂ ਸਾਹਿਬ ਦੇ ਨੇੜੇ ਵੀ ਹਾਂ, ਪਰ ਉਪਦੇਸ਼ ਨੂੰ ਹੁੰਦਿਆਂ ਸੁਗੰਧੀ ਨਹੀਂ ਲੈਣਾ ਕਰਦੇ। ਚਲੋ ਅੱਗੇ
ਚੰਦ ਕੁਮਦਨੀ ਦੁਰਹੂ
ਪੜ੍ਹ ਲਓ ਸਾਰੇ ਜੀ। ਚੰਦ ਕੁਮਦਨੀ ਦੂਰ ਹੋ ਨਿਵਸਸ, ਅਗਲਾ ਪ੍ਰਮਾਣ ਕਿੰਨਾ ਸੋਹਣਾ ਦਿੰਦੇ ਨੇ ਦੂਰ ਵਾਲਾ ਗੱਲ, ਵੀ ਦੂਰ ਵਾਲਾ ਲਾਭ ਲੈ ਜਾਂਦਾ। ਜਿਵੇਂ ਦਸਵੇਂ ਪਾਤਸ਼ਾਹ ਨੇ ਕਿਹਾ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ ਹੋਏ ਸੀ, ਉਹ ਦੂਰ ਵਾਲਿਆਂ ਚਿੱਤ ਰੱਖਿਆ ਰਾਮਲੀਲਾ ਦੇਖਣ ਗਏ ਜਿਹੜੇ, ਅਤੇ ਜਿਹੜੇ ਕੋਲ ਸੀ ਉਹ ਕਹਿੰਦੇ ਆਪਾਂ ਵੀ ਚੱਲ ਜਾਂਦੇ ਚੰਗਾ ਸੀ, ਇਸ ਲਈ ਉਹ ਗੈਰ ਹਾਜ਼ਰ ਹੋ ਗਏ। ਹਾਂਜੀ ਇਵੇਂ ਹੁਣ ਚੰਦ ਕੁਮਦਨੀ, ਕੁਮਦਨੀ ਕਵੀਆਂ ਦੇ ਫੁੱਲ ਨੂੰ ਕਹਿੰਦੇ ਨੇ, ਕਲੀਆਂ ਕਲੀਆਂ ਦੇ ਖੁਮਲ ਧਰਤੀ 'ਤੇ ਨੇ ਕਹਿੰਦੇ। ਚੰਦ ਕਿੱਡੀ ਦੂਰ ਹੈ, ਦੂਰ ਹੋ ਨਿਵਸਸ, ਐਡੀ ਦੂਰੋਂ ਤੋਂ ਚੰਦ ਨੂੰ ਵੇਖ ਕੇ ਉਹ ਖਿੜ ਪੈਂਦੀਆਂ ਨੇ ਨਿਵਸਸ ਮੈਨੇ, ਕਿੱਡੀ ਦੂਰ ਹੈ, ਪਰ ਕਿਉਂ ਖਿੜਦੀਆਂ ਨੇ, ਅਨੁਭਵ ਕਾਰਨ ਰੇ, ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਹੈ, ਐਡੀ ਦੂਰੋਂ ਹੀ ਪ੍ਰੇਮ ਦੀ ਖਿੱਚ ਕਰਕੇ ਉਹ ਖਿੜ ਪਈਆਂ ਨੇ, ਅਸੀਂ ਨੇੜੇ ਹੁੰਦੇ ਵੀ ਪ੍ਰੇਮ ਨਹੀਂ ਕਰਦੇ, ਆਹ ਕਾਰਨ ਹੈ ਸਾਲਸਲਾ ਨੂੰ ਕਹਿੰਦੇ। ਜਿਸ ਕਰਕੇ ਮਨ ਕਥਾ ਵਿੱਚ ਕੀਰਤਨ ਵਿੱਚ ਹੋਣੇ ਕਰਕੇ ਸ਼ਾਂਤ ਨਹੀਂ ਆਉਂਦਾ, ਕਿਉਂਕਿ ਅਨੇਕਾਂ ਪ੍ਰਕਾਰ ਦੇ ਸੰਕਟ ਆਉਂਦੇ ਆ, ਗਲਤੀਆਂ ਲੋਕਾਂ ਦੀਆਂ ਫੜਨ ਵਾਸਤੇ ਬੈਠੇ ਹੁੰਦੇ ਆ, ਔਗਣ ਦੇਖਣ ਵਾਸਤੇ। ਹਾਂਜੀ ਕਥਾ ਕੀ ਸੁਣਨੀ ਆ, ਅਤੇ ਔਗਣ ਦੇਖੀ ਇਹਨੇ ਕੱਪੜੇ ਕਿਹੋ ਜਿਹੇ ਪਾਏ ਨੇ, ਮੋਟਾ ਕਿਉਂ ਹੋ ਗਿਆ ਨਾ, ਇਹੋ ਜਿਹਾ ਕੁਛ। ਚਲੋ ਸ਼ਰਧਾ ਨਹੀਂ ਹੈ, ਨਿਸਰਧਕ ਬਣੇ ਕਰਕੇ ਉਹਦਾ ਫਲ ਕੀ ਮਿਲਣਾ। ਹਾਂਜੀ ਅੱਗੇ ਜੀ ਚਲੋ, ਅਨਪੌਤਾ ਜਿਹੜਾ ਹੈ ਹਿਰਦਾ, ਹਿਰਦੇ ਦਾ ਇਹੀ ਕਾਰਨ ਹੈ, ਹਿਰਦੇ ਵਿੱਚ ਪ੍ਰੇਮ ਨਹੀਂ। ਅਨਪੌ ਨਾਮ ਤਾਤਪਰਜ ਨੂੰ ਵੀ ਕਹਿੰਦੇ ਨੇ, ਕਿਸੇ ਗੱਲ ਦਾ ਤੱਤ ਨਿਚੋੜ। ਹਾਂਜੀ ਹਾਂ ਅਨੁਭਵ ਕਹਿ ਲਓ ਅੰਦਰ ਦਾ, ਪਰ ਕਿੱਥੋਂ ਆ ਹਿਰਦੇ 'ਚ, ਹਿਰਦੇ ਦੇ ਵਿੱਚ ਅੰਦਰ ਪ੍ਰੇਮ ਨਾ ਹੋਣ ਕਰਕੇ ਕਾਰਨ ਹੈ ਅਨੁਭਵ। ਹਾਂਜੀ ਅਨੁਭਵ ਨਹੀਂ ਸੀ ਅੰਦਰ। ਚਲੋ ਅਗਲਾ ਪ੍ਰਮਾਣ ਹੋਰ ਬਹੁਤ ਸੋਹਣਾ ਦਿੰਦੇ ਨੇ, ਪੜ੍ਹ ਲਓ ਅੱਗੇ ਕਰ ਲਓ, ਫੜ ਲਓ ਭੈਣ ਜੀ,
ਅੰਮ੍ਰਿਤ
ਮਾਤਾ ਜੀ ਫੜਾ ਦਿਓ, ਉਹਨਾਂ ਨੂੰ ਦੇ ਦਿਓ ਵਾਰੀ, ਦੋ ਦੋ ਪੜ੍ਹਦੇ ਹਾਂ ਨਾ। ਹਾਂ ਚਲੋ ਅੰਮ੍ਰਿਤ ਖੰਡ ਪੜ੍ਹੋ ਜੀ।
ਖੰਡ ਦੂਧ ਮਦ ਸੰਚਸ ਤੂਬ ਨ ਚਤੁਰ ਰੇ,
ਚਾਤੁਰ ਰੇ,
ਚਾਤੁਰ ਰੇ,
ਇਹ ਵੀ ਦੋ ਪਾਠ ਨੇ, ਇੱਕ ਤਾਂ ਮੁੱਖ ਪਾਠ ਦੋਵੇਂ ਟਕਸਾਲ 'ਚ ਕੀਤਾ ਜਾਂਦਾ, ਤੂਬ ਇਹਦੇ ਟਕਸਾਲ ਵਾਲੀ 'ਤੇ, ਤੂਬ ਨਾ ਚਾਤੁਰ ਰੇ,
ਚਾਤੁਰ ਰੇ,
ਅਤੇ ਜਿਹੜਾ ਇਹ ਮੁੱਖ ਪਾਠ ਹੈ। ਦੂਜਾ ਇਉਂ ਵੀ ਪਾਠ ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਚ ਮਿਲੂਗਾ, ਜਿਹੜੀਆਂ ਹੁਣ ਬੀੜਾਂ ਨੇ ਉਹਨਾਂ 'ਚ ਮਿਲਦਾ, ਤੂੰ ਬਣ ਚਾਤੁਰ ਰੇ, ਹਾਂ ਤੂੰ ਬਣ ਚਾਤੁਰ ਰੇ, ਅਰਥ ਦੁਆ ਦੇ ਬਣਦੇ ਨੇ, ਪਰ ਮੁੱਖ ਪਹਿਲਾਂ ਵਾਲਾ ਮੁੱਖ ਹੈ, ਉਹ ਕੀ ਹੈ, ਕਹਿੰਦੇ ਅੰਮ੍ਰਿਤ ਨੂੰ ਇੱਕ ਖੰਡ ਦੁੱਧ ਮਧ ਹੁੰਦਾ ਹੈ, ਹਨੀ ਸ਼ਹਿਦ ਸੰਚਸ ਮੈਨੇ ਸਿੰਜਣਾ ਕਰੀਏ, ਕਿਹਦੇ ਕਿੱਥੇ ਪਾਈਏ ਉਹਨੂੰ ਮਿੱਠੀਆਂ ਚੀਜ਼ਾਂ ਨੂੰ, ਤੂਬ ਕੌੜ ਤੁੰਮਾ, ਕੌੜ ਤੁੰਮਾ ਕੌੜਾ ਹੈ ਨਾ, ਬਟਨ ਮੈਲਨ ਵਾਂਗੂ ਲੱਗਦਾ ਬੇਲ ਨੂੰ ਹੁੰਦਾ ਕੌੜਾ, ਉਹਦੀ ਬੇਲ ਦੀ ਜੜ ਦੇ ਵਿੱਚ ਕਹਿੰਦੇ ਅੰਮ੍ਰਿਤ ਵੀ ਪਾ ਦਈਏ, ਖੰਡ ਵੀ ਪਾ ਦਈਏ ਘੋਲ ਕੇ, ਦੁੱਧ ਵੀ ਪਾ ਦਈਏ ਮਿੱਠਾ, ਅਤੇ ਸ਼ਹਿਦ ਵੀ ਪਾ ਦਈਏ, ਤੂਬ ਜਿਹੜਾ ਕੌੜ ਤੁੰਬਾ ਹੈ ਨਾ, ਚਾਹ ਤੁਰ ਰੇ, ਚਾਹ ਮੈਨੇ ਪੁਨਾ ਅਚ ਮੈਨੇ ਫਿਰ ਉਹ ਜਿਹੜਾ ਹੈ ਚਾਹ ਜਿਹੜਾ ਹੈ ਪੜਿਓ, ਚਾਹ ਤੁਰ ਰੇ,
ਚਾਹ ਤੁਰ ਰੇ,
ਚਾਹ ਉਹ ਫਿਰ ਜਿਹੜਾ ਸੀ ਚੱਚੇ ਦੇ ਕੰਨੇ ਵਿੱਚ ਵਾਲਾ ਕੱਢ ਲਓ, ਚ ਪਲੱਸ ਅਤਰ, ਉਹ ਕੌੜ ਤੁੰਬਾ ਅਤਰ ਨਹੀਂ ਬਣ ਚੱਲਿਆ, ਮਿੱਠਾ ਅਤਰ ਵਰਗੀ ਸੁਗੰਧੀ ਵਾਲਾ ਨਹੀਂ ਬਣ ਚਾ, ਕੌੜ ਦਾ ਕੌੜਾ ਹੀ ਰਹਿੰਦਾ। ਇਵੇਂ ਜਿਵੇਂ ਕੌੜ ਤੁੰਬੇ ਦੀਆਂ ਜੜ੍ਹਾਂ ਵਿੱਚ ਮਿੱਠਾ ਵੀ ਪਾ ਦਿੱਤਾ, ਸਭ ਕੁਝ ਅੰਮ੍ਰਿਤ ਵੀ ਪਾ ਦਿੱਤਾ, ਪਰ ਉਹ ਅਤਰ ਨਹੀਂ ਨਾ ਬਣਿਆ। ਇਵੇਂ ਜਿਹੜੇ ਨਾਸਤਕ ਲੋਕ ਨੇ ਗੁਰੂ ਦੇ ਕੋਲ ਆ ਕੇ, ਉਹਨਾਂ ਨੂੰ ਅੰਮ੍ਰਿਤ ਵਰਗੀ ਕਥਾ ਵੀ ਸੁਣਾ ਦਿਓ, ਕੀਰਤਨ ਸੁਣਾ ਦਿਓ, ਸਾਰਾ ਨਾਮ ਸੁਣਾ ਦਿਓ ਦੁੱਧ ਮੰਗੂ ਮਿੱਠਾ, ਪਰ ਉਹ ਕੌੜੇ ਦੇ ਕੌੜੇ ਰਹਿੰਦੇ ਨੇ ਜਿਹੜੇ ਨਾਸਤਕ ਲੋਕ ਨੇ। ਅੱਗੇ
ਆਪਣਾ ਆਪ ਤੂੰ ਕਬਹੋ ਨਾ ਛੋੜ ਸਰ,
ਇਸ ਕਰਕੇ ਇਹ ਸਾਲ ਸਰਾਏ ਤੂੰ ਆਪਣਾ ਹੰਕਾਰ ਤਾਂ ਛੱਡਿਆ ਹੀ ਨਹੀਂ। ਹਾਂਜੀ, ਜੂਲਰ ਪਣੇ ਦਾ ਹੰਕਾਰ ਹੈ।
ਪਿਸ਼ਨ ਪ੍ਰੀਤ ਜਿਉਂ ਰੇ,
ਤੇਰੀ ਪ੍ਰੀਤ ਪਤਾ ਕਿੱਦਾਂ ਦੀ ਹੈ? ਪ੍ਰਿਸ਼ਨ, ਪ੍ਰਿਸ਼ਨ ਨਾਮ ਚਿੱਚੜ ਦਾ ਹੈ। ਚਿੱਚੜ ਹੋਣਾ ਨਿਆਣਿਆਂ ਨੂੰ ਵੀ ਕੀ ਦੱਸਾਂਗੇ ਚਿੱਚੜ ਕੀ ਹੈ।
ਬਾਕੀ
ਜਿਹੜੀਆਂ ਮੱਝਾਂ ਗਾਵਾਂ ਨੇ ਪਿੰਡਾਂ 'ਚ ਗਏ ਹੋਵੋਗੇ ਤੁਸੀਂ ਇੰਡੀਆ, ਉਹਨਾਂ ਦੇ ਜਿਹੜੇ ਥਣ ਹੁੰਦੇ ਨੇ ਨਾ, ਉਹਨਾਂ ਨਾਲ ਇੱਕ ਚਿੱਚੜੀਆਂ ਚੁੰਮੜੀਆਂ ਹੁੰਦੀਆਂ ਨੇ। ਜੂਆਂ ਵਾਂਗੂ ਆਪਣੇ ਮਤਲਬ ਬੰਦਿਆਂ ਨੇ ਜੂਆਂ ਪੈਂਦੀਆਂ ਨੇ ਜੇ ਨਾ ਆਵੇ। ਪਸ਼ੂਆਂ ਦੇ ਚਿੱਚੜ ਪੈਦਾ ਹੁੰਦੇ ਗਰਮੀ ਨਾਲ, ਉਹ ਫਿਰ ਜਿੱਥੇ ਦੁੱਧ ਹੁੰਦਾ ਥਣ ਕਿੰਨਾ ਨੇੜੇ ਆ ਉਹਦੇ, ਪਰ ਦੁੱਧ ਦੇ ਥਣ ਦੇ ਇੰਨਾ ਨੇੜੇ ਹੁੰਦਾ ਹੋਇਆ ਉਹ ਚਿੱਚੜ ਦੁੱਧ ਨਹੀਂ ਪੀਂਦਾ। ਕੀ ਪੀਂਦਾ? ਗੰਦਾ ਖੂਨ ਇਹ ਪੀਂਦਾ। ਇਸ ਲਈ ਕਹਿੰਦੇ ਜਿੰਨਾ ਇਹ ਚਿੱਚੜ ਦੀ ਚਿੱਚੜ ਹੋ ਤੁਸੀਂ ਗੁਰੂ ਦੇ ਨੇੜੇ ਹੁੰਦੇ ਹੋਏ ਵੀ ਬਾਣੀ ਰੂਪੀ ਮਿੱਠੇ ਦੁੱਧ ਨੂੰ ਨਹੀਂ ਪੀਣਾ, ਹਾਂਜੀ ਤਰਕਾਂ ਰੂਪੀ ਖੂਨ ਗੰਦਾ ਹੀ ਪੀਣਾ, ਈਰਖਾ ਰੂਪੀ, ਇਹ ਉਹਨੂੰ ਉਪਦੇਸ਼ ਦੇ ਰਹੇ। ਹਾਂਜੀ,
ਪੰਡਿਤ ਸੰਗ ਵਸ ਹੈ ਜਨ ਮੂਰਖ।
ਹਾਂਜੀ, ਕਹਿੰਦੇ ਬੰਮ ਚੰਗਾ ਕੋਈ ਵਿਦਵਾਨ ਹੋਵੇ, ਉਹ ਕਿਤੇ ਕਿਸੇ ਉਹਦੇ ਨਾਲ ਮੂਰਖ ਕੋਈ ਸੰਗਤ ਕਰ ਲਵੇ। ਹੋਰ
ਆਗਮ ਸਾਸ ਸੁਣੇ,
ਆਗਮ ਸ਼ਾਸਤਰ, ਸਾਸ ਮੈਨੇ ਆਗਿਆ, ਸ਼ਾਸਤਰਾਂ ਦੀ ਆਗਿਆ ਉਹਦੇ ਕੋਲੋਂ ਸੁਣਦਾ ਰਹੇ ਪੰਡਿਤ ਕੋਲੋਂ, ਪਰ ਫਿਰ ਵੀ ਮੂਰਖ ਜਿਹੜਾ ਨਾ ਪੰਡਿਤ ਨਹੀਂ ਬਣਦਾ। ਕਿਉਂ? ਅੱਗੇ ਦੱਸਿਆ
ਆਪਣਾ ਆਪ ਤੂੰ ਕਬਹੋ ਨਾ ਛੋੜ ਸਰ,
ਕਿਉਂਕਿ ਆਪਣੇ ਆਪ ਨੂੰ ਤੂੰ ਕਦੇ ਛੱਡਣਾ ਨਹੀਂ ਕਰਦਾ, ਹੰਕਾਰ ਨਹੀਂ ਛੱਡਿਆ। ਕਿਵੇਂ?
ਜਿਉਂ ਪੂਛ
ਨਹੀਂ, ਜਿਉਂ ਵੀ ਨਹੀਂ ਪਹਿਲਾਂ
ਸਵਾਨ ਸਵਾਨ ਪੂਛ ਜਿਉਂ ਰੇ।
ਹਾਂ, ਕਿਉਂਕਿ ਪੂਛ ਹੈ ਕੁੱਤੇ ਦੀ, ਇੱਥੇ ਵੀ ਆ ਗਏ ਨਾ ਪੂਛਾਂ ਕਈ ਮਸਾਂ ਲੱਥਾ। ਹਾਂ ਚਲੋ ਜੀ, ਸਵਾਨ ਪੂਛ ਜਿਉਂ ਰੇ, ਪੂਛ ਹੈ ਕੁੱਤੇ ਦੀ, ਕੁੱਤੇ ਦੀ ਪੂਛਣਾ ਕਿਉਂ ਦਿੱਤਾ ਹੈ? ਕਹਿੰਦੇ ਕੁੱਤੇ ਦੀ ਪੂਛ 12 ਸਾਲ ਕਿਸੇ ਨੇ ਪਾਈਪ ਵਿੱਚ ਪਾ ਕੇ ਰੱਖੀ ਸੀ, ਵਿੰਗੀ ਹੁੰਦੀ ਆ ਕੁੱਤੇ ਦੀ ਪੂਛ, ਕਿ ਸਿੱਧੀ ਹੁੰਦੀ ਆ? ਵਿੰਗੀ ਹੁੰਦੀ ਆ। ਹਾਂ, ਸਿੱਧੀ ਉਦੋਂ ਹੁੰਦੀ ਆ ਹਲਕਦਾ, ਕੁੱਤਾ ਹਲਕ ਜਾਵੇ ਨਾ ਉਹਦੀ ਹਲਕੇ ਦੀ ਨਿਸ਼ਾਨੀ ਸਿੱਧੀ ਕਰ ਲੈਂਦਾ, ਅਤੇ ਜਾਏ ਹੋਰ ਵੇਲੇ ਸਿੱਧੀ ਕਰਦਾ। ਜਦੋਂ ਕੁੱਤਿਆਂ ਦੀ ਆਪਸ ਵਿੱਚ ਲੜਾਈ ਹੋਵੇ, ਜਿਹੜਾ ਕਮਜ਼ੋਰ ਹੁੰਦਾ ਉਹਨੇ ਸਰੈਂਡਰ ਕਰਨਾ, ਦੂਜੇ ਬੂੜੇ ਹਥਿਆਰ ਸਿੱਟਣੇ ਨੇ, ਉਹ ਪੂਛ ਪੇ ਸਿੱਧੀ ਕਰਕੇ ਫਿਰ ਲੱਤਾਂ ਵਿਚਾਲੇ ਲੈ ਲੈਂਦੇ, ਉਹਨੂੰ ਸਿੱਧੀ ਕਰਦਾ। ਨਹੀਂ ਤਾਂ 12 ਸਾਲ ਕਿਸੇ ਨੇ ਪੂਛ ਪਾਈਪ ਵਿੱਚ ਪਾ ਕੇ ਰੱਖੀ, ਪਾਈਪ ਸਿੱਧ ਵੀ ਸਿੱਧੇ ਹੋ ਜਾਣਾ ਪਰ ਸਿੱਧੀ ਨਹੀਂ ਹੋਈ, 12 ਸਾਲ ਦਾ ਕੱਢੀ ਨਾ ਜਦੋਂ ਮੁੜ ਕੇ ਫਿਰ ਬਿੰਗੀ ਨਹੀਂ ਬਿੰਗੀ, ਤਾਂ ਉਹਨੂੰ ਕੁੱਤੇ ਦੀ ਪੂਛ ਕਹਿੰਦੇ ਆ। ਵੀ ਜਿਵੇਂ ਕੁੱਤੇ ਦੀ ਪੂਛ ਕਰ ਸਿੱਧੀ ਹੋਈ ਉਹ ਨਹੀਂ ਨਾ, ਇਉਂ ਜਿਹੜੇ ਲੋਕ ਨੇ ਐਸੇ ਸ਼ਾਕਤ ਉਹ ਕੁੱਤੇ ਦੀ ਉਹ ਪੂਛ ਨੇ, ਕਦੇ ਨਹੀਂ ਸਿੱਧੇ ਹੁੰਦੇ। ਚਲੋ,
ਇੱਕ ਪਾਖੰਡੀ ਨਾਮ ਨਾ ਰਚ ਹੈ,
ਪਰ ਇੱਕ ਜਿਹੜੇ ਪਖੰਡੀ ਨੇ ਨਾਮ ਵਿੱਚ, ਨਾਮ ਤਾਂ ਰਚਦੇ ਨਹੀਂ, ਪਖੰਡੀ ਬਹੁਤੇ ਨੇ, ਪਖੰਡ ਬਹੁਤ ਕਰਦੇ ਨੇ।
ਇੱਕ ਹਰ ਹਰ ਚਰਨੀ ਰੇ,
ਹਾਂ ਇੱਕ ਉਹ ਨੇ ਜਿਹੜੇ ਸ਼ਰਧਾ ਨਾਲ ਆਉਂਦੇ ਨੇ, ਬਿਨਾਂ ਸ਼ੰਕਾ ਤੋਂ ਵੀ ਮੈਂ ਗੁਰੂ ਕੋਲ ਚੱਲਿਆ, ਅੱਜ ਮੇਰਾ ਕੋਈ ਨਾ ਕੋਈ ਸਫਲਾ ਹੋਊਗਾ, ਕੜੀ ਚਰਨ ਮੇਰੇ ਸਫਲੇ ਹੋਣਗੇ, ਮੈਨੂੰ ਕੋਈ ਪ੍ਰਾਪਤੀ ਹੋਵੇਗੀ, ਗੁਰੂ ਮੈਨੂੰ ਗਿਆਨ ਕਰਾਉਣਗੇ।
ਪੂਰਬ ਲਿਖਿਆ ਪਾਵਸ ਨਾਨਕ,
ਮਹਾਰਾਜ ਕਹਿੰਦੇ ਪਿਛਲਾ ਲਿਖਿਆ ਹੀ ਭਾਈ ਹਰ ਕੋਈ ਪਾਉਂਦਾ।
ਰਸਨਾ ਨਾਮ ਜਪ ਰੇ,
ਇਸ ਕਰਕੇ ਰਸਨਾ ਦੇ ਨਾਲ ਸਾਲ ਸਰਾਏ ਇੱਦਾਂ ਨਾਮ ਜਪਣਾ ਜਿਵੇਂ ਚਿੱਚੜੋ ਨਹੀਂ ਹੋਣਾ, ਡੱਡੂ ਨਹੀਂ ਬਣਨਾ, ਜਾਲਾ ਨਹੀਂ ਬਣਨਾ, ਨਸ਼ਰਧਕ ਨਹੀਂ ਬਣਨਾ, ਸ਼ਰਧਾ ਰੱਖੇ। ਬਸ ਹੋ ਗਿਆ ਜੀ ਕੰਮ, ਇੱਥੇ ਤੱਕ ਸੀ, ਸਾਰੇ ਪੜ੍ਹ ਲਓ, ਔਖੇ ਸਭ ਦੇ ਲਵਾ ਲਓ ਹਾਜ਼ਰੀ। ਬੋਲੋ ਜੀ, ਮਾਰੂ ਮਹੱਲਾ ਪਹਿਲਾ। ਚਲੋ ਪੜ੍ਹੋ ਹੁਣ ਸਾਰੇ, ਹਾਜ਼ਰੀ ਲਵਾਓ, ਵਿਸ਼ਰਾਮ ਠੀਕ ਕਰਨੇ ਨੇ ਸਾਰਿਆਂ ਨੇ। ਬਿਮਲ ਮਜ਼ਾਰ ਬਹੁਤ ਹੁਸ਼ਿਆਰ ਨੇ, ਬੜੇ ਚਲਾਕ ਨੇ। ਕਿਉਂ ਵੀ ਜੇ ਥੋੜ੍ਹਾ ਜਿਹਾ ਉੱਚੀ ਬੋਲੇ ਫਿਰ ਬਸਰਾਮ ਦੀ ਗਲਤੀ ਦਾ ਪਤਾ ਲੱਗ ਜੂ, ਹੌਲੀ ਹੌਲੀ ਉੱਠੀ। ਮਾਇਕ ਵਾਲੇ ਉਦੋਂ ਤੇਜ਼ ਨਹੀਂ। ਬੋਲੋ ਸਾਰੇ, ਬਿਮਲ ਮਜ਼ਾਰ ਬਸ ਸ ਨਿਰਮਲ ਜਲ, ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ, ਸੰਗ ਦੁੱਖ ਨਹੀਂ ਰੇ ਦਾਦਰ, ਤੂੰ ਕਵਹਿ ਨਾ ਜਾਣ ਸਰੇ ਪਖਸ ਸਿਬਾਲ, ਬਸ ਸ ਨਿਰਮਲ ਜਲ ਅੰਮ੍ਰਿਤ ਨਾ ਲਖ ਸਰੇ ਰਹਾਓ, ਬਸ ਜਲ ਨਿਤ ਨਾ ਬਸਤ ਅਲੀ ਅਲ, ਅਲੀ ਕੌਣ? ਭੌੜੀਆਂ। ਅਲ ਕੌਣ? ਅੰਤਲੀ ਵਰਥ। ਅਲੀਆਂ ਕੌਣ? ਗੁਰੂ ਕੀਆਂ ਸਿੱਖਣੀਆਂ। ਅਲ ਕੌਣ? ਭੌੜੇ ਗੁਰੂ ਕੇ ਸਿੱਖ। ਅੰਮ੍ਰਿਤ ਵੇਲੇ ਜਦੋਂ ਆਉਂਦੇ ਨੇ ਸਿੱਖ ਸਿੱਖਣੀਆਂ ਇਕੱਠੇ ਹੋ ਕੇ, ਦੂਰੋਂ ਆਉਂਦੇ ਨੇ, ਕਿੱਡੀ ਕਿੱਡੀ ਦਿਮਾਗ ਕੇ ਸੰਬੰਧੀ ਲੈ ਜਾਂਦੇ ਨੇ, ਅਤੇ ਸਾਡੇ ਵਰਗੇ ਜਿਹੜੇ ਕੋਲ ਬੈਠੇ ਹੁੰਦੇ ਨੇ, ਬਸ ਉਹ ਫਿਰ ਚਿੱਚੜੇ ਨੇ। ਚਲੋ ਹਾਂਜੀ, ਅੰਮ੍ਰਿਤ ਖੰਡ ਵਾਹਿਗੁਰੂ ਜੀ। ਚੰਦ ਕੁਮੁਦਨੀ ਦੂਰ ਹੋ ਨਿਵਸਸ ਅਨਭਉ ਕਾਰਨ ਰੇ। ਚਲੋ ਬੱਸ ਜਲ ਤੋਂ ਦੁਬਾਰੇ ਪੜ ਲਓ, ਗੜਬੜ ਹੋਈ ਲੱਗਦੀ ਹੈ ਸੁੱਤੇ ਝਾਕਦੇ। ਬੱਸ ਜਲ ਨਿਤ ਨਾ ਬਸਤ ਅਲੀ ਅਲ ਮੇਰ ਚ ਚਾਗੁਨ ਰੇ। ਚੰਦ ਕੁਮੁਦਨੀ ਦੂਰ ਹੋ ਨਿਵਸਸ ਅਨਭਉ ਕਾਰਨ ਰੇ। ਅੰਮ੍ਰਿਤ ਖੰਡ ਦੁੱਧ ਮਦ ਸੰਸਸ ਸੰਚਸ ਫੇ ਪਲ ਅੰਮ੍ਰਿਤ ਖੰਡ ਦੁੱਧ ਮਦ ਸੰਚਸ ਤੂਬ ਨਾ ਚਾਤੁਰ ਰੇ। ਆਪਣਾ ਆਪ ਤੂੰ ਕਵ ਹੈ ਨਾ ਛੋੜਸ ਪਿਸਨ ਪ੍ਰੀਤ ਜਿਉ ਰੇ। ਪੰਡਿਤ ਸੰਗ ਬਸਹਿ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਭੋ ਨਾ ਛੋੜਸ ਸਵਾਨ ਪੂਸ ਜਿਉ ਰੇ। ਇੱਕ ਪਾਖੰਡੀ ਨਾਮ ਨਾ ਰਾਚਾ ਇੱਕ ਹਰ ਹਰ ਚਰਣੀ ਰੇ। ਪੂਰਵ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।